Expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
कोविड 19 को फैलने से रोकने के लिए सभी को अपनी जिम्मेदारी निभानी चाहिए। घर पर रहें, पूर्ण विराम, बहुत जरूरी होने पर ही बाहर जाएं। इसका मतलब है कि किराने का सामान, दवाओं, चिकित्सक से मिलने के लिए या अगर आप अति आवश्यक सेवा प्रदान करते हैं, अपनी और दूसरों की रक्षा करें, घर पर रहें। जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
S&S Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही S&S Lawyers नूं कॉल करो 416-655-2000।
CIBC Global Money Transfer के साथ इस हॉलीडे सीजन में अपने परिवार को ज्यादा से ज्यादा खुशियां दें। CIBC Global Money Transfer की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
किसी भी कानूनी मुश्किल नाल नजिठण लई सही वकील दी चोण करना बहुत जरूरी है।
फाल्कन लॉ पीसी दे तजुर्बेकार वकीलां दी टीम कर सकती है तुहाडी मदद।
मसला चाहे कॉर्पोरेट लॉ दा होवे जां सिविल लिटिगेशन दा, रियल एस्टेट दा होवे जां इमिग्रेशन दा,
फाल्कन लॉ पीसी जानदे हन हर कानूनी समस्या दा हल। कोविड-19 दे चलदियां सारियां सर्विसेज डिजिटली अवेलेबल हन।
कॉल फाल्कन लॉ पीसी 647-560-4442
647-560-4442 हेड ऑफिस इन मिसिसागा।
फाल्कन लॉ पीसी।
हमारा लोकल स्पॉट ये तब था जब हमें इसकी सबसे ज्यादा जरूरत थी। एक सही उपहार उनके पास था। आपका पसंदीदा खाना उन्होंने आप तक पहुंचाया। अब उन्हें हमारी जरूरत है और हमारी बारी है उनका साथ देने की। लोकल खरीदारी करके और सुरक्षित खरीदारी के साथ इनसे कर्बसाइड पिकअप, टेकआउट और डिलीवरी के साथ लोकल के लिए अपना प्यार दिखाएं। सुरक्षित रूप से खरीदारी करें।
Ontario, yours to rediscover.
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। रेडियो 770 AM वॉइस ऑफ कम्युनिटी। फॉर मोर डिटेल्स विजिट eawaz.com।
वेलकम बैक। जिस तरह के तुहानू पता ही है कि असीं हर इतवार नूं 3:30 बजे तो लैके 5 बजे तक 1.5 घंटे का प्रोग्राम तुहाडी हुण सेवा दे विच लैके हाजिर हुंदे हां। अज का जिहड़ा प्रोग्राम सी 3:30 बजे तो लैके 4 बजे तक मैं जिस तरह वादा किया सीगा क्रिसमस के उत्ते जीसस क्राइस्ट के उत्ते स्पिरिचुअल पॉइंट ऑफ व्यू दे नाल गल कीती सीगी। उहदे विच आपां डिस्कस कीती कि विश्वास जिहड़ा हैगा 100% वह कित्थों तों किवें कित्थे लै जांदा। विश्वास की गल है जिवें मैं अन्ने बंदे की एग्जाम्पल दिती, उस तरह ही यह भी दस्या भी जिहड़ा साडा आम बंदे ते जिहड़ा परफेक्ट गुरु हुंदा, परफेक्ट मास्टर हुंदा, जिहड़ा सन ऑफ गॉड हुंदा, उहदे विच की फर्क है। उहनू पास्ट, प्रेजेंट ते फ्यूचर तिन्नां दा ज्ञान हुंदा, जदों कि सानू आम बंदे नू पास्ट जां प्रेजेंट दा ज्ञान हुंदा। सो जदों असीं वैन वी ओपन अवर थर्ड आई, वैन आवर बॉडी इज़ फुल ऑफ लाइट, डिवाइन लाइट, फिर सानू फ्यूचर का भी ज्ञान हो जाता। उहदे विच आपां अद्धा घंटा दे बारे गलबात कीती सी विदाउट एनी ब्रेक। सो हुण असीं ਗੱਲ ਕਰਾਂਗੇ ਨਵੇਂ ਸਾਲ ਦੀ, ਕਿਉਂਕਿ ਅਸੀਂ ਦੋ ਕੁ ਦਿਨ ਪਹਿਲਾਂ ਨਵਾਂ ਸਾਲ ਵੀ ਮਨਾਇਆ। ਸੋ ਮੇਰੇ ਕੋਲ ਇੱਕ ਲਾਈਨ ਹੈ, ਪਹਿਲਾਂ ਅਸੀਂ ਲਾਈਨ ਲੈ ਲਈਏ। ਹੈਲੋ
ਹੈਲੋ, ਹਾਂਜੀ ਨਮਸਤੇ ਜੀ।
ਹਾਂਜੀ ਨਮਸਤੇ ਭੈਣ ਜੀ।
ਹਾਂਜੀ ਮੇਰਾ ਨਾ ਕੁਐਸਚਨ ਸੀਗਾ, ਐਕਚੁਅਲੀ ਕੁਐਸਚਨ ਨਹੀਂ ਸੀਗਾ, ਮੈਂ ਥੈਂਕਸ ਕਹਿਣਾ ਸੀ ਜਿਹੜਾ ਤੁਹਾਡਾ ਉੱਥੇ ਅਰਜੈਂਟ ਕੇਅਰ ਆ ਬ੍ਰੈਮਲੀ ਐਂਡ ਕੰਟਰੀ ਸਾਈਡ ਤੇ।
ਹਾਂਜੀ ਭੈਣ ਜੀ।
ਹਾਂਜੀ ਐਕਚੁਅਲੀ ਮੇਰੇ ਮਦਰ ਇਨ ਲਾਅ ਨੂੰ ਇੰਨੀ ਪ੍ਰੋਬਲਮ ਸੀ ਤੇ ਸਾਨੂੰ ਦੋ ਹਫ਼ਤਿਆਂ ਤੋਂ ਫੈਮਿਲੀ ਡਾਕਟਰ ਦੇ ਅਪੁਆਇੰਟਮੈਂਟ ਹੀ ਨਹੀਂ ਸੀ ਮਿਲਦੀ ਕੋਵਿਡ ਕਰਕੇ, ਤੇ ਉਹ ਬੇਚਾਰੇ ਇੰਨੀ ਪੇਨ ਵਿੱਚ ਸੀ ਤੇ ਅੱਜ ਮੈਂ ਉਹਨਾਂ ਨੂੰ ਅਰਜੈਂਟ ਕੇਅਰ ਲੈ ਕੇ ਗਈ ਸੀ। ਡਾਕਟਰ ਨੇ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਦੇਖਿਆ ਤੇ ਉਹਨਾਂ ਨੂੰ ਮੈਡੀਸਨ ਦਿੱਤੀ, ਇੱਕ ਡੋਜ਼ ਖਾਣ ਨਾਲ ਹੀ ਉਹਨਾਂ ਨੂੰ ਫਰਕ ਪੈ ਗਿਆ। ਡਾਕਟਰ ਅੰਕੁਸ਼ ਗੋਇਲ।
ਅੱਛਾ ਅੱਛਾ।
ਹਾਂਜੀ ਉਹਨਾਂ ਨੂੰ ਮੇਰਾ ਬਹੁਤ ਬਹੁਤ ਥੈਂਕਸ ਕਰੀਓ, ਤੇ ਸਾਨੂੰ ਬਹੁਤ ਵਧੀਆ ਲੱਗੀਆਂ ਤੁਹਾਡੀਆਂ ਸਰਵਿਸਿਜ਼ ਸਾਰੀਆਂ ਹੀ।
ਹਾਂਜੀ
ਤੇ ਹਾਂਜੀ ਥੈਂਕ ਯੂ ਸੋ ਮਚ।
ਹੋਰ ਕੁਝ ਕਹਿਣਾ ਪੈਣ ਜੀ?
ਹਾਂਜੀ ਬਸ ਮੈਂ ਇਹੀ ਕਹਿਣਾ ਸੀਗਾ ਕਿ ਅੱਜ ਦੇ ਦਿਨ ਚ ਇੰਨਾ ਸਾਨੂੰ ਮੁਸ਼ਕਿਲ ਹੋ ਰਹੀ ਸੀ, ਪਿਛਲੇ ਦੋ ਹਫ਼ਤੇ ਤੋਂ ਕੋਈ ਵੀ ਉਹਨਾਂ ਨੂੰ ਅਪੁਆਇੰਟਮੈਂਟ ਨਹੀਂ ਸੀ ਦੇ ਰਿਹਾ। ਬੇਸਿਕਲੀ ਉਹਨਾਂ ਦੇ ਜੁਆਇੰਟ ਪੇਨ ਸੀ ਤੇ ਸਾਡੇ ਫੈਮਿਲੀ ਡਾਕਟਰ ਨੂੰ ਲੱਗੀ ਜਾਂਦਾ ਸੀ ਬਾਡੀ ਏਕਸ ਆ, ਮੇ ਬੀ ਇਹ ਕੋਵਿਡ ਨਾਲ ਰਿਲੇਟਡ ਨਾ ਹੋਵੇ, ਪਰ ਡਾਕਟਰ ਅੰਕੁਸ਼ ਨੇ ਇੰਨਾ ਵਧੀਆ ਉਹਨਾਂ ਨੂੰ ਡਾਇਗਨੋਸ ਕੀਤਾ ਤੇ ਉਹਨਾਂ ਨੂੰ ਮੈਡੀਸਨ ਦੇ ਦਿੱਤੀ, ਤੇ ਅਸੀਂ ਥੈਂਕਸ,
ਮੈਂ ਪੈਂਜੀ ਤੁਹਾਨੂੰ ਇੰਜ ਵੀ ਦੱਸ ਦੇਣਾ ਜੇ ਕਿਤੇ ਤੁਹਾਨੂੰ ਗਲਤੀ ਨਾਲ ਉਹਨਾਂ ਦਾ ਸੈੱਲ ਨੰਬਰ ਲੱਗ ਗਿਆ ਤੁਹਾਨੂੰ ਦੇ ਦਾ ਨਾ ਉਹ ਬੇਸ਼ੱਕ ਰਾਤ ਨੂੰ ਬਾਰਾਂ ਵਜੇ ਕਰਦੇ ਉਹ ਕਲੀਨਿਕ ਤੇ ਫੇਰ ਵੀ ਆ ਜਾਣਗੇ, ਉਹ ਡਿਫਰੈਂਟ ਪਰਸਨੈਲਿਟੀ ਨੇ ਤੇ ਖੁਸ਼ ਰੱਖੇ ਉਹਨਾਂ ਨੂੰ ਵੀ ਤੇ ਤੁਹਾਨੂੰ ਵੀ ਤੁਸੀਂ ਕਿਹਾ ਵਧੀਆ ਗੱਲ ਹੈ ਥੈਂਕ ਯੂ ਵੈਰੀ ਮੱਚ
ਓਕੇ ਜੀ ਥੈਂਕ ਯੂ
ਥੈਂਕ ਯੂ ਵੈਰੀ ਮੱਚ ਸੋ ਪਿਆਰੇ ਸਰੋਤੇ ਆਪਾਂ ਗੱਲ ਕਰ ਰਹੇ ਸੀਗੇ ਹੈਪੀ ਨਿਊ ਈਅਰ ਦੇ ਉੱਤੇ ਕਿਉਂਕਿ ਇਹ ਮੈਨੂੰ ਪਤਾ ਨਹੀਂ ਹੁਣ ਕਿ ਸਟੂਡੀਓ ਦੇ ਵਿੱਚੋਂ ਸਾਡੀ ਜਿਹੜੀ ਲੇਡੀ ਹੈ ਉਹ ਮੇਖਾ ਵਾਸ਼ਰੂਮ ਚਲੀ ਗਈ ਹੈ ਕੂੰਕੂੰ ਦਾ ਉਨ੍ਹਾਂ ਚਿਰ ਚੱਲੀ ਜਾਣੀ ਹੈ ਸੋ ਇਸ ਕਰਕੇ ਕੈਨ ਯੂ ਸਵਿਚ ਆਫ ਦਾ ਫੋਨ ਸੋ ਓਕੇ ਸੋ ਹੈਪੀ ਨਿਊ ਈਅਰ ਆਪਾਂ ਦੇਖੋ ਜਿੰਨੇ ਵੀ ਦੁਨੀਆ ਦੇ ਵਿੱਚ ਬੰਦੇ ਰਹਿੰਦੇ ਆ ਨਵੇਂ ਸਾਲ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਦੋਸਤਾਂ ਨੂੰ ਯਾਰਾਂ ਦੋਸਤਾਂ ਨੂੰ ਵਿਸ਼ਿਸ ਕਰਦੇ ਹਾਂ ਉਹਦੇ ਵਿੱਚ ਅਸੀਂ ਜ਼ਰੂਰ ਇਹ ਕਹਿੰਦੇ ਹਾਂ ਹੈਪੀ ਨਿਊ ਈਅਰ ਹੈ ਜੀ ਨਵਾਂ ਸਾਲ ਖੁਸ਼ੀਆਂ ਲੈ ਕੇ ਆਵੇ ਹੋਰ ਵੀ ਵਰਡਿੰਗ ਲਿਖਦੇ ਹਾਂ ਵੀ ਤੁਹਾਡੀ ਸਿਹਤ ਵਧੀਆ ਰਹੇ ਤੁਹਾਡਾ ਪੈਸਾ ਵਧੀਆ ਰਹੇ ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਣ ਪਰ ਮੈਂ ਜਦੋਂ ਮੈਂ ਵੀ ਕੀਤੇ ਮੈਸੇਜ ਤੇ ਮੇਰੇ ਦਿਲ 'ਚ ਰਾਤੀ ਮੈਂ ਬੈਠਾ ਸੋਚ ਰਿਹਾ ਸੀਗਾ ਵੀ ਹੈਪੀ ਨਿਊ ਈਅਰ ਆਪਾਂ ਇਕੱਲੇ ਤਿੰਨ ਸ਼ਬਦਾਂ ਦੇ ਉੱਤੇ ਕਰੀਏ ਨਿਊ ਈਅਰ ਤਾਂ ਪਤਾ ਵੀ ਨਵਾਂ ਸਾਲ ਚੜ੍ਹ ਗਿਆ ਜਦੋਂ ਮੈਂ ਕਾਲਜ ਪੜ੍ਹਦਾ ਸੀ ਕਾਮਰੇਡ ਦੀ ਅਵਸਥਾ ਦੇ ਵਿੱਚ ਸੀ ਉਦੋਂ ਕਹਿੰਦੇ ਹੁੰਦੇ ਸੀਗੇ ਇੱਕ ਹੋਰ ਸਾਲ ਬੀਤ ਗਿਆ ਖੈਰ ਇਹ ਵੀ ਤਾਂ ਚੜ੍ਹਿਆ ਹੈ ਬੀਤ ਜਾਵਣ ਦੇ ਲਈ ਇਹ ਸਾਡੀ ਜਿਹੜੀ ਹੈਗੀ ਅਪਰੋਚ ਹੈਗੀ ਇਹੀ ਹੈ ਵੀ ਇਹ ਅਪਰੋਚ ਇਹੀ ਹੈ ਵੀ ਸਾਲ ਦਿਨ ਇਸ ਤਰ੍ਹਾਂ ਨਿਕਲੀ ਜਾਂਦੇ ਰਾਤਾਂ ਨਿਕਲੀ ਜਾਂਦੀਆਂ ਨੇ ਪਰ ਇਹ ਵੀ ਇੱਕ ਫਾਰਮੈਲਿਟੀ ਹੈ ਜਦੋਂ ਅਸੀਂ ਕਹਿੰਦੇ ਹਾਂ ਹੈਪੀ ਨਿਊ ਈਅਰ ਕੈਨ ਯੂ ਕਾਲ ਓਕੇ ਸੋ ਓਕੇ ਹੈਪੀ ਨਿਊ ਈਅਰ ਦਾ ਮਤਲਬ ਇਹੀ ਹੈ ਵੀ ਹੈਪੀਨੈਸ ਜਿਹੜੀ ਹੈਪੀ ਹੈ ਹੈਪੀ ਕਹਿੰਦੇ ਕਿਹਨੂੰ ਨੇ ਹੈਪੀ ਉਹਨੂੰ ਕਹਿੰਦੇ ਨੇ ਵੀ ਕੀ ਸਾਡੀ ਜਿਹੜੀ ਖੁਸ਼ੀ ਹੈ ਉਹ ਪੈਸੇ ਨਾਲ ਮਿਲੂਗੀ ਕੀ ਹੈਲਥ ਨਾਲ ਮਿਲੂਗੀ ਕੀ ਪਾਵਰ ਨਾਲ ਮਿਲੂਗੀ ਕੀ ਸਾਨੂੰ ਸੈਕਸ ਨਾਲ ਮਿਲੂਗੀ ਕੀ ਖਾਣ ਪੀਣ ਨਾਲ ਮਿਲੂਗੀ ਅਸੀਂ ਖੁਸ਼ ਹੋਣਾ ਚਾਹੁੰਦੇ ਹਰੇਕ ਬੰਦੇ ਹੀ ਖੁਸ਼ ਹੋਣਾ ਚਾਹੁੰਦਾ ਅਤੇ ਦੁੱਖਾਂ ਤੋਂ ਭੱਜਣਾ ਚਾਹੁੰਦਾ ਪਰ ਅਸੀਂ ਖੁਸ਼ੀ ਜਿੱਥੇ ਹੈਗੀ ਉੱਥੋਂ ਖੁਸ਼ੀ ਨਹੀਂ ਲੱਭਦੀ ਇਸ ਕਰਕੇ ਸਾਲਾਂ ਦੇ ਸਾਲ ਨਿਕਲੀ ਜਾਂਦੇ ਨੇ ਉਸੀ ਜਦੋਂ 31 ਦਸੰਬਰ ਆਉਂਦਾ ਉੱਥੇ ਦੀ ਉੱਥੇ ਹਾਂਜੀ ਤਰੱਕੀ ਕੋਈ ਬੰਦਾ ਕਰਦਾ ਖੁਸ਼ੀ ਕਿਸ ਤਰ੍ਹਾਂ ਕੋਈ ਬੰਦਾ ਮਿਲਦਾ ਕਿਉਂਕਿ ਖੁਸ਼ੀ ਨੂੰ ਅਸੀਂ ਬਾਹਰੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਵਸਤੂ ਕਹੀਂ ਢੂੰਡੇ ਕਹੀਂ ਕਿਬੇ ਦਾਵਾ ਹਾਥ ਕਹੋ ਕਬੀਰ ਤਾਂ ਪਾਈਏ ਜਬ ਭੇਦੀ ਲੀਜੀਏ ਸਾਥ ਭੇਦੀ ਲੀਆ ਸਾਥ ਕਰ ਦੀਨ ਵਸਤ ਲਿਖਾਏ ਕੋਟ ਜਨਮ ਕਾ ਪੰਧ ਥਾ ਪਲ ਮੇ ਪਹੁੰਚਿਆ ਜਾਏ ਜਿਹੜਾ ਮੈਂ ਹੁਣ ਕੋਟ ਪਾ ਕੇ ਆਇਆ ਜਾਂ ਮੇਰੀ ਪੈਨ ਹੈ ਜੇ ਮੈਂ ਤਾਂ ਸਟੂਡੀਓ 'ਚ ਭੁੱਲ ਗਿਆ ਅਤੇ ਕੱਲ੍ਹ ਨੂੰ ਆਪਣੀ ਕਲੀਨਿਕ ਦੇ ਵਿੱਚ ਲੱਭਦਾ ਫਿਰ ਉੱਥੋਂ ਨਹੀਂ ਮਿਲਣਾ ਮਿਲਣਾ ਉੱਥੇ ਆ ਜਿੱਥੇ ਮੈਂ ਰੱਖ ਕੇ ਗਿਆ ਇਸੇ ਤਰ੍ਹਾਂ ਜਿਹੜੀ ਹੈਪੀਨੈਸ ਹੈ ਹੈਪੀਨੈਸ ਇਜ਼ ਵਿਦਇਨ ਅਸ ਹਾਂਜੀ ਸੋ ਜਦੋਂ ਅਸੀਂ ਆਪਣੇ ਅੰਦਰ ਵੜਦੇ ਹਾਂ ਝਾਤੀ ਮਾਰਦੇ ਹਾਂ ਅੰਦਰੋਂ ਪਰਦਾ ਖੋਲਦੇ ਹਾਂ ਜਿਸ ਤਰ੍ਹਾਂ ਹਿਰਨ ਦੀ ਇਗਜ਼ਾਮਪਲ ਲੈ ਲਓ ਹਿਰਨ ਦੇ ਅੰਦਰ ਕਸਤੂਰੀ ਹੁੰਦੀ ਉਹਦੇ ਅੰਦਰ ਪਰ ਉਹ ਜੰਗਲ ਦੇ ਵਿੱਚ ਬਾਹਰ ਘਾਹ ਦੇ ਉੱਤੇ ਸੁੰਘਦਾ ਫਿਰਦਾ ਉਹਨੂੰ ਖੁਸ਼ਬੂ ਆਉਂਦੀ ਆ ਫਿਰ ਹੋਰ ਦੂਰ ਭੱਜਦਾ ਵੀ ਇੱਥੇ ਹੋਊਗੀ ਉੱਥੋਂ ਉਹਨੂੰ ਇਹ ਰੀਅਲਾਈਜ਼ ਨਹੀਂ ਹੁੰਦਾ ਵੀ ਇਹਦੀ ਕਸਤੂਰੀ ਆ ਉਹ ਮੇਰੇ ਅੰਦਰ ਹੈ ਇਸੇ ਤਰ੍ਹਾਂ ਜਿਹੜਾ ਪਰਮਾਤਮਾ ਸਾਡੀ ਜਿਹੜੀ ਖੁਸ਼ੀ ਹੈ ਸਾਡੇ ਅੰਦਰ ਹੈ ਜਦੋਂ ਸਾਡਾ ਮਨ ਸ਼ਾਂਤ ਹੋ ਜਾਏ ਜਿੰਨੇ ਮਰਜ਼ੀ ਮਹਿੰਗੇ ਤੋਂ ਮਹਿੰਗੇ ਬਿਸਤਰਿਆਂ 'ਤੇ ਪੈ ਜਾਓ ਸੋਫਿਆਂ 'ਤੇ ਪੈ ਜਾਓ ਫੁੱਲਾਂ ਦੀ ਸਟੇਜ ਦੇ ਉੱਤੇ ਸੋ ਜਾਓ ਅਤੇ ਉਨ੍ਹਾਂ ਚਿਰ ਤੱਕ ਕੋਈ ਨਹੀਂ ਹੁੰਦਾ ਜੋ ਮਨ ਸ਼ਾਂਤ ਹੈ ਫਿਰ ਭਾਵੇਂ ਪੱਥਰਾਂ 'ਤੇ ਵੀ ਪੈ ਜਾਓ ਭੁੰਜੇ ਵੀ ਪੈ ਜਾਓ ਉੱਥੇ ਵੀ ਨੀਂਦ ਵਧੀਆ ਆਉਂਦੀ ਆ ਆਪਾਂ ਦੇਖਿਆ ਹੋਊਗਾ ਕਿ ਹੁਣ ਅਸੀਂ ਕੰਨ 'ਚ ਟੂਟੀਆਂ ਜਿਹੀਆਂ ਲਾ ਲੈਂਦੇ ਹਾਂ ਸੋਫੇ 'ਤੇ ਬਹਿ ਜਾਂਦੇ ਹਾਂ ਕਈ ਵਾਰੀ ਪ੍ਰੋਗਰਾਮ ਸੁਣਦੇ ਹਾਂ ਪ੍ਰੋਗਰਾਮ ਸੁਣਦੇ ਸੁਣਦੇ ਹੀ ਅੱਕ ਥੱਲੇ ਸਿਰ ਲਮਕਿਆ ਹੁੰਦਾ ਸੋ ਆਪਾਂ ਇਹ ਗੱਲ ਨੂੰ ਕੰਟੀਨਿਊ ਕਰਾਂਗੇ ਮੇਰੇ ਨਾਲ ਲਾਈਨ 'ਤੇ ਕੁਲਦੀਪ ਦੀਪਕ ਜੀ ਨੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਸ਼ੁਰੂ 'ਚ ਦੱਸਿਆ ਸੀਗਾ ਕਿ ਪੰਜਾਬੀ ਦੇ ਇਹ ਪੰਜਾਬੀ ਮੀਡੀਆ ਦੇ ਸਾਡੇ ਬਾਬਾ ਬੋਹੜ ਨੇ, ਬੋਹੜ ਹੁੰਦਾ ਪੁਰਾਣਾ ਦਰਖਤ, ਪਤਾ ਨਹੀਂ ਕਿੰਨੇ ਸੌ ਸਾਲਾਂ ਦੇ ਹੋਣਗੇ, ਪਰ ਇਹ ਐਂ ਨਹੀਂ ਵੀ 100 ਸਾਲ ਦੇ ਜਾਂ 200 ਸਾਲ ਦੇ, ਇੰਨੀ ਉਮਰ ਵੀ ਨਹੀਂ ਇਹਨਾਂ ਦੀ, ਪਰ ਜਦੋਂ ਇਹ ਸਾਡੇ ਪੰਜਾਬੀ ਮੀਡੀਆ ਦੇ ਵਿੱਚ ਗਿਣਤੀ ਦੇ ਇੱਕ ਦੋ ਬੰਦਿਆਂ ਦੇ ਵਿੱਚ ਨੇ ਜਿਹੜੇ ਕਿ ਸ਼ੁਰੂ ਤੋਂ ਜਦੋਂ ਕੋਈ ਪਤਾ ਹੀ ਨਹੀਂ ਹੁੰਦਾ ਸੀ ਪੰਜਾਬੀ ਮੀਡੀਆ ਕੀ ਹੈ, ਕੋਈ ਉਦੋਂ ਪੈਸੇ ਬਣਾਉਣ ਦੀ ਵੀ ਗੱਲ ਨਹੀਂ ਸੀ, ਸ਼ੌਕ ਨਾਲ ਕਰਦੇ ਸੀ, ਇੱਕ ਪਾਸੇ ਜੌਬ ਕਰਦੇ ਸੀ, ਸੋ ਬੜੇ ਹਲੀਮੀ ਵਾਲੇ ਬੰਦੇ ਨੇ, ਸਿੰਪਲ ਬੰਦੇ ਨੇ, ਬਾਹਲੀ ਟੌਰ ਟੂ ਨਹੀਂ ਕੱਢਦੇ, ਜੋ ਦਿਲ 'ਚ ਹੈ ਉਹੀ ਬਾਹਰ ਹੈ, ਸਿੰਪਲ ਤਰੀਕੇ ਨਾਲ, ਸਿੰਪਲ ਲਿਵਿੰਗ ਇਹਨਾਂ ਦੀ। ਮੈਂ ਚਾਹੁੰਦਾ ਸੀ ਇਹਨਾਂ ਨਾਲ ਗੱਲਬਾਤ ਕਰਾਂ, ਉਹ ਸਾਡੇ ਨਾਲ ਹੁਣ ਲਾਈਨ 'ਤੇ ਨੇ। ਦੀਪਕ ਸਾਹਿਬ, ਪਹਿਲਾਂ ਦਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਵੈਲਕਮ, ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪਹਿਲੇ ਤਾਂ ਹਾਂਜੀ, ਤੁਸੀਂ ਮੇਰੇ ਬਾਰੇ ਬੜੀਆਂ ਗੱਲਾਂ ਕਹਿਤੀਆਂ, ਵਧੀਆ ਵਧੀਆ, ਥੈਂਕ ਯੂ ਸੋ ਮੱਚ। ਔਰ ਤੁਹਾਡੇ ਜਿੰਨੇ ਵੀ ਸਰੋਤੇ ਨੇ, ਤੁਹਾਡੇ ਪ੍ਰੋਗਰਾਮ ਦਾ ਨਾਮ ਮੈਨੂੰ ਦੱਸਿਓ।
ਮਾਈਂਡ ਐਂਡ ਬੋਡੀ।
ਮਾਈਂਡ ਐਂਡ ਬੋਡੀ, ਵੈਰੀ ਗੁੱਡ। ਹਾਂਜੀ, ਅਤੇ ਤੋ ਤੁਹਾਡੇ ਹਾਂਜੀ ਸਾਰੇ ਸਰੋਤਿਆਂ ਨੂੰ, ਜਿਹੜੇ ਵੀ ਤੁਹਾਨੂੰ ਸੁਣ ਰਹੇ ਨੇ, ਉਹਨਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ ਹੈ ਜੀ, ਔਰ ਗੁੱਡ ਆਫਟਰਨੂਨ। ਬਾਕੀ ਮੈਂ ਤੁਹਾਡੀਆਂ ਗੱਲਾਂ ਸੁਣ ਰਿਹਾ ਸੀ, ਅਮੇਜ਼ਿੰਗ। ਮੈਂ ਪਿਛਲੇ ਇੱਕ ਅੱਧੇ ਮਿੰਟ 'ਚ ਬੜਾ ਕੁਛ ਲਰਨ ਕਰ ਲਿਆ ਤੁਹਾਡੇ ਤੋਂ ਕਿ ਖੁਸ਼ੀ ਅਸਲ 'ਚ ਕੀ ਹੁੰਦੀ ਹੈ। ਯੂ ਆਰ ਵੈਰੀ ਟਰੂ। ਅਤੇ ਬਾਕੀ ਇਹ ਮੈਨੂੰ ਬੜੀ ਅਜੀਬੋ ਗਰੀਬ ਗੱਲ ਲੱਗ ਰਹੀ ਹੈ, ਆਮ ਤੌਰ ਦੇ ਉੱਤੇ ਮੈਂ ਫੋਨ ਕਰਦਾ ਹੁੰਦਾ ਦੂਸਰੇ ਲੋਕਾਂ ਨੂੰ ਜਿਹਨਾਂ ਨੇ ਰੇਡੀਓ ਦੇ ਉੱਤੇ ਆਉਣਾ, ਅਤੇ ਤੁਸੀਂ ਮੈਨੂੰ ਯਾਦ ਕੀਤਾ, ਥੈਂਕ ਯੂ ਸੋ ਮੱਚ। ਹਾਂਜੀ, ਜ਼ਰਾ ਨਵਾਜ਼ੀ ਲਈ।
ਦੀਪਕ ਸਾਹਿਬ, ਤੁਸੀਂ ਅਸਲ 'ਚ ਗੁਣਾਂ ਦੀ ਗੁਠਲੀ ਹੋ, ਪੰਜਾਬੀ 'ਚ ਕਹਿੰਦੇ ਨੇ, ਮੈਂ ਪੰਜਾਬੀ ਠੇਠ ਵਰਤਦਾ। ਕਈ ਵਾਰੀ ਬੰਦੇ ਜਿਵੇਂ ਮੈਨੂੰ ਐਗਜ਼ਾਮਪਲ ਦਿੱਤੀ ਆ ਵੀ ਜਿਹੜਾ ਹਿਰਨ ਹੁੰਦਾ, ਕਸਤੂਰੀ ਉਹਦੇ ਅੰਦਰ ਹੁੰਦੀ ਹੈ, ਪਰ ਉਹਦੀ ਖੁਸ਼ਬੂ ਲੱਭਣ ਦੇ ਲਈ ਉਹ ਘਾਂ ਦੇ ਉੱਤੇ ਜੰਗਲਾਂ 'ਚ ਭੱਜਦਾ ਭੱਜਦਾ ਫਿਰਦਾ, ਉਹਨੂੰ ਲੱਗਦਾ ਆਹ ਕਸਤੂਰੀ ਇੱਥੇ ਹੈ, ਇੱਥੇ ਹੈ, ਇੱਥੇ ਹੈ, ਉਹ ਲੱਭਦੀ ਨਹੀਂ ਉਹਦੇ ਅੰਦਰ। ਇਸੇ ਤਰ੍ਹਾਂ ਹੀ ਪਰਮਾਤਮਾ ਨੇ ਗੁਣ ਪੈਦਾ ਕੀਤੇ ਨੇ। ਤੁਸੀਂ ਮੈਂ ਇਸ ਕਰਕੇ ਨਹੀਂ, ਆਈ ਡੋਂਟ ਬਲੀਵ ਇਨ ਬਟਰਿੰਗ ਐਂਡ ਫਲੈਟਰਿੰਗ ਆਲ ਦੋਜ਼ ਨੌਨਸੈਂਸ ਥਿੰਗ, ਮੈਂ ਫੈਕਟਸ ਦੇ ਉੱਤੇ ਗੱਲ ਕਰਦਾ ਵੀ ਅਸੀਂ ਪਰਫੈਕਟ ਤਾਂ ਨਹੀਂ ਹੈ, ਲੇਕਿਨ ਪਰਮਾਤਮਾ ਨੇ ਜਿੰਨੇ ਵੀ ਗੁਣ ਦਿੱਤੇ ਨੇ, ਤੁਸੀਂ ਇੱਕ ਬੜੇ ਸਿੰਪਲ ਤਰੀਕੇ ਨਾਲੋਂ ਕਿੰਨੇ ਚਿਰ ਤੋਂ ਆਪਣਾ ਰੇਡੀਓ ਪ੍ਰੋਗਰਾਮ ਕਰਦੇ ਹੋ, ਅਤੇ ਰੇਡੀਓ ਵੀ ਸ਼ੌਕ ਨਾਲ ਕਰਦੇ ਹੋ, ਅਤੇ ਤੁਸੀਂ ਕੁਛ ਥੋੜ੍ਹਾ ਜਿਹਾ ਆਪਣੇ ਬਾਰੇ ਦੀਪਕ ਸਾਹਿਬ ਪਹਿਲਾਂ ਬੈਕਗਰਾਊਂਡ ਤਾਂ ਦੇ ਦਿਓ ਵੀ ਤੁਸੀਂ ਕਦੋਂ ਕੈਨੇਡਾ 'ਚ ਆਏ, ਕੀ ਤੁਹਾਡੀ ਐਜੂਕੇਸ਼ਨ ਹੈ।
ਹਾਂਜੀ, ਹਾਂ, ਅਸਲ ਦੇ ਵਿੱਚ ਜਿਹੜੀ ਤੁਸੀਂ ਗੱਲ ਕਹੀ ਹੈ ਨਾ, ਜਿਵੇਂ ਉਹਦੀ ਹਿਰਨ ਦੀ ਗੱਲ ਕੀਤੀ ਹੈ, ਕਸਤੂਰੀ ਉਹਦੇ ਅੰਦਰ ਹੁੰਦੀ ਹੈ, ਬਟ ਐਟ ਦ ਸੇਮ ਟਾਈਮ ਮੇਰਾ ਖਿਆਲ ਹੈ ਕਿ ਆਦਮੀ ਹਰ ਪਲ ਦੇ ਵਿੱਚ ਹੈ ਜੀ ਬਹੁਤ ਕੁਛ ਲਰਨ ਕਰਨ ਨੂੰ ਆ, ਦੁਨੀਆਂ ਦੇ ਵਿੱਚ ਬਹੁਤ ਕੁਛ ਲਰਨ ਕਰਨ ਨੂੰ ਆ ਜੀ। ਜਦੋਂ ਤੱਕ ਸਾਡੇ ਅੰਦਰ ਇਹ ਆ ਨਾ ਖੁਆਇਸ਼ ਲਰਨ ਕਰਨ ਦੀ ਕਿ ਅਸੀਂ ਸਿੱਖਣਾ, ਆਦਮੀ ਕਮਾਲ ਦਾ ਬੰਦਾ, ਜਿਹੜਾ ਬੰਦਾ ਸਿੱਖਣਾ ਚਾਹੁੰਦਾ ਨਾ ਗਾਂ ਤੇ ਗਾਂ, ਮੇਰਾ ਖਿਆਲ ਹੈ ਕਿ ਉਹ ਜ਼ਿੰਦਗੀ 'ਚ ਬੜੀ ਤਰੱਕੀ ਕਰ ਸਕਦਾ, ਕਿਉਂਕਿ ਉਹਨੂੰ ਹੋਰ ਸੋਝ ਹੀ ਆਉਂਦੀ ਹੈ ਜਿਉਂ ਜਿਉਂ ਤੁਸੀਂ ਜ਼ਿੰਦਗੀ ਦੇ ਵਿੱਚ ਚੱਲਦੇ ਹੋ। ਆਮ ਤੌਰ ਦੇ ਉੱਤੇ ਮੈਂ ਇਹ ਸਮਝਦਾ ਹੁੰਦਾ ਕਿ ਜ਼ਿੰਦਗੀ ਇੰਨੀ ਲੰਬੀ ਨਹੀਂ, ਜ਼ਿੰਦਗੀ ਬੜੀ ਸ਼ੋਰਟ ਹੈ। ਪਹਿਲਾਂ ਅਸੀਂ ਸੋਚਦੇ ਹੁੰਦੇ ਸੀ, ਸੁਣਦੇ ਹੁੰਦੇ ਸੀ, ਕਹਿੰਦੇ ਸੀ ਕਿ ਯਾਰ ਜ਼ਿੰਦਗੀ ਬੜੀ ਸ਼ੋਰਟ ਹੈ, ਪਰ ਹੁਣ ਮੈਂ ਮਹਿਸੂਸ ਕਰਦਾ 100% ਕਿ ਵਾਕਿਆ ਜ਼ਿੰਦਗੀ ਬੜੀ ਸ਼ੋਰਟ ਹੈ ਜਿੰਨੀ ਲੰਘੀ ਹੈ। ਗੱਲ ਇਹ ਬਾਕੀ ਜਿੱਥੇ ਤੱਕ ਮੇਰਾ, ਮੈਂ ਬਚਪਨ ਤੋਂ ਸੰਗੀਤ ਦੇ ਨਾਲ ਜੁੜਿਆ ਹੋਇਆ ਸੀ, ਮੇਰੇ ਪਿਤਾ ਜੀ ਦਾ ਬਹੁਤ ਵੱਡਾ ਹੱਥ ਸੀ, ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਗਾ ਸਕਦਾ ਹਾਂ ਜੀ, ਔਰ ਉਹਨਾਂ ਨੇ ਮੈਨੂੰ ਸੰਗੀਤ ਦੇ ਨਾਲ ਜੋੜਿਆ। ਫਿਰ ਮੈਂ ਸੰਗੀਤ ਲਰਨ ਵੀ ਕੀਤਾ, ਹਾਲਾਂਕਿ ਮੈਂ ਪੇਂਡੂ ਕਾਲਜ ਤੋਂ ਪੜ੍ਹਿਆ, ਪਿੰਡ ਦਾ ਰਹਿਣ ਵਾਲਾ ਹਾਂ ਜੀ, ਅਤੇ ਕਈ ਵਾਰੀ ਸਾਡੇ ਕਾਲਜ ਦੇ ਜਿਹੜੇ ਪ੍ਰਿੰਸੀਪਲ ਹੈ ਉਹਨਾਂ ਨੂੰ ਲੋਕ ਕਹਿੰਦੇ ਹੁੰਦੇ ਸੀ, ਜਦੋਂ ਮੈਂ ਦੂਸਰੇ ਕਾਲਜ ਜਾ ਕੇ ਕੋਈ ਕੰਪੀਟੀਸ਼ਨ ਦੇ ਵਿੱਚ ਗਾ ਕੇ ਆਉਣਾ, ਮੈਂ ਵਾਇਲਨ ਵੀ ਸਿੱਖਿਆ ਕਲਾਸੀਕਲ ਹੈ ਜੀ, ਅਤੇ ਉਹ ਸੋਚਦੇ ਹੁੰਦੇ ਸੀਗੇ ਕਿ ਇਹ ਪੇਂਡੂ ਜਿਹਾ ਤੁਹਾਡਾ ਕਾਲਜ ਹੈ, ਇਹ ਕਿੱਥੋਂ ਤੁਸੀਂ ਇਹ ਬੰਦਾ ਫੜ ਲਿਆ ਹੈ ਜੀ, ਉਹ ਕਹਿੰਦੇ ਬੰਦਾ ਫੜਿਆ ਨਹੀਂ, ਇਹ ਪ੍ਰੋਡਿਊਸ ਹੋਇਆ ਇੱਥੇ ਹੈ ਜੀ। ਸੋ ਸੰਗੀਤ ਮੇਰਾ ਬਹੁਤ ਸੰਗੀਤ ਦਾ ਨੇੜੇ ਦਾ ਰਿਸ਼ਤਾ, ਮੈਂ ਹੁਣ ਵੀ ਇਹ ਮਹਿਸੂਸ ਕਰਦਾ, ਭਾਵੇਂ ਭਜਨ ਹੋਵੇ ਜਾਂ ਗੁਰਬਾਣੀ ਦਾ ਸ਼ਬਦ ਹੋਵੇ ਹੈ ਜੀ, ਜਦ ਉਹਦੇ ਨਾਲ ਸੰਗੀਤ ਰਲ ਜਾਂਦਾ ਤਾਂ ਤੁਹਾਡੀ ਜਿਹੜੀ ਸੁੱਧ ਬੁੱਧ ਆ ਉਹਦੇ ਨਾਲ ਜਾ ਵੱਲਦੀ ਹੈ, ਇਸੇ ਕਰਕੇ ਸੰਗੀਤ ਨੂੰ ਬੜਾ ਅਹਿਮ ਕਿਹਾ। ਤੋ ਸੰਗੀਤ ਕਰਕੇ ਹੀ ਅਤੇ ਮੈਂ ਬਾਕੀ ਮਾਸਟਰ ਕੀਤੀ ਹੈ ਹਿਸਟਰੀ 'ਚ, ਪੋਲੀਟੀਕਲ ਸਾਇੰਸ ਦੀ ਮੈਂ ਫਿਰ ਇੱਕ ਸਾਲ ਕੀਤਾ, ਮੇਰੇ ਦਿਮਾਗ 'ਚ ਇਹ ਗੱਲ ਸੀ ਹਿਸਟਰੀ ਪੋਲੀਟੀਕਲ ਸਾਇੰਸ ਕਰਕੇ, ਅਤੇ ਉਹ ਤੋਂ ਬਾਅਦ ਅੰਗਰੇਜ਼ੀ ਦੀ ਮਾਸਟਰ ਕਰਕੇ, ਅਤੇ ਫਿਰ ਮੈਂ IPS ਲਈ ਜਾਊਂਗਾ। ਪੜ੍ਹਨ ਨੂੰ ਮੈਂ ਠੀਕ ਠਾਕ ਸੀਗਾ, ਚੰਗਾ ਸੀ, ਵਧੀਆ ਸੀ ਹੈ ਜੀ, ਬਹੁਤ ਵਧੀਆ, ਮੇਰੀ ਇੰਟੈਲੀਜੈਂਟ ਵੀ ਨਹੀਂ ਸੀ, ਲੇਕਿਨ ਉਸੇ ਵੇਲੇ ਮੇਰੇ ਬ੍ਰਦਰ ਇੱਥੇ ਪੜ੍ਹਨ ਆਏ ਸੀ ਇੰਗਲੈਂਡ, ਉਹ ਇੱਥੇ ਆ ਗਏ ਕੈਨੇਡਾ ਦੇ ਵਿੱਚ, ਅਤੇ ਉਹ ਮੈਨੂੰ ਕਹਿਣ ਲੱਗੇ ਤੂੰ MA, ਉਹ ਸੀਗੇ ਇੰਜੀਨੀਅਰ ਹੈ ਜੀ, ਅਤੇ ਉਹ ਕਹਿਣ ਲੱਗੇ ਕਿ ਜਿਹੜੀਆਂ ਤੂੰ MA ਕਰੀ ਜਾਣਾ ਮੈਨੂੰ ਪਤਾ, ਪਰ ਮੈਨੂੰ ਤੂੰ ਇੱਥੇ ਆ ਕੇ ਮਿਲ ਜਾ ਸਾਨੂੰ ਹੈ ਜੀ। ਤੋ ਮੈਂ ਮਿਲਣ ਆਇਆ 71 ਦੇ ਵਿੱਚ, ਅਤੇ ਮੈਨੂੰ ਇਹ ਮੁਲਕ ਚੰਗਾ ਲੱਗਾ, ਲੇਕਿਨ ਆਪਣੀ ਧਰਤੀ ਬੜੀ ਯਾਦ ਆਉਂਦੀ ਸੀ। ਮੈਂ ਫਿਰ ਵਾਪਸ ਮੁੜ ਗਿਆ, ਪਰ ਜਦੋਂ ਵਾਪਸ ਮੁੜਿਆ ਉੱਥੇ ਜਾ ਕੇ ਫਿਰ ਮੈਂ ਨਾਲ ਦੇ ਜਿਹੜੇ ਮੇਰੇ ਇੱਕ ਸਾਲ ਤੋਂ ਵੱਧ ਗਿਆ ਅਤੇ ਨਾਲ ਦੇ ਜਿਹੜੇ ਮੇਰੇ ਲੋਕ ਸੀ ਉਹ ਅੱਗੇ ਅਤੇ ਅੱਗੇ ਵੱਧ ਗਿਆ, ਕੋਈ ਸੈਟਲ ਹੋ ਗਿਆ, ਅਤੇ ਮੈਨੂੰ ਲੱਗਾ ਕਿ ਮੈਂ ਇਹ ਇੰਝ ਲੱਗਦਾ ਕਿਤੇ ਓਪਰੀ ਜਗ੍ਹਾ ਆ ਗਿਆ ਹੋਵਾਂ। ਫਿਰ ਮੈਂ ਸੋਚਿਆ ਆਈ ਹੈਵ ਟੂ ਗੋ ਬੈਕ ਹੈ ਜੀ। ਇੱਥੇ ਆਏ ਅਤੇ ਫਿਰ ਉਹਨਾਂ ਦਿਨਾਂ ਦੇ ਵਿੱਚ ਇਮੀਗ੍ਰੇਸ਼ਨ ਦੀ ਕੋਈ ਪ੍ਰੋਬਲਮ ਨਹੀਂ ਸੀ ਇੱਥੇ ਹੈ ਜੀ। ਜਦੋਂ ਤੁਸੀਂ ਉੱਤਰਦੇ ਵੀ ਸੀ ਤੁਸੀਂ ਕਹਿੰਦੇ ਸੀ ਮੈਂ ਆਪਣੇ ਭਰਾ ਨੂੰ ਮਿਲਣ ਆਇਆ, ਦੇ ਵੋਂਟ ਸੇ ਐਨੀਥਿੰਗ, ਤੁਹਾਨੂੰ ਕੁਛ ਨਹੀਂ ਕਹਿੰਦੇ ਸੀ। ਅਤੇ ਤੁਸੀਂ ਹੈਰਾਨ ਹੋਵੋਗੇ ਕਿ ਭਾਅ ਜੀ ਉਹਨੇ ਕਹਿਣ ਲੱਗੇ ਹੁਣ ਜੇ ਤੂੰ ਆ ਗਿਆ ਮੁੜ ਕੇ ਅਤੇ ਘੱਟੋ ਘੱਟ ਇਮੀਗ੍ਰੇਸ਼ਨ ਲਈ ਤਾਂ ਟਰਾਈ ਕਰਕੇ ਦੇਖ ਲਾ। ਅਤੇ ਮੈਂ ਕਿਹਾ ਕੋਈ ਨਹੀਂ, ਮੈਂ ਇਮੀਗ੍ਰੇਸ਼ਨ ਲਈ ਹੈਮਿਲਟਨ ਰਹਿੰਦੇ ਸੀ, ਅਪਲਾਈ ਕੀਤਾ। ਕੈਨ ਯੂ ਬਿਲੀਵ, ਉਹਨੇ ਮੈਨੂੰ ਇੱਕ ਵਾਰੀ ਨਹੀਂ ਪੁੱਛਿਆ ਵੀ ਤੂੰ ਆਇਆ ਤਾਂ ਇੱਥੇ ਘੁੰਮਣ ਫਿਰਨੇ ਆ, ਇਮੀਗ੍ਰੇਸ਼ਨ ਕਿਉਂ? ਮੇਰੇ ਮਾਰਕਸ ਸਨ, ਕਿਉਂਕਿ ਮੈਂ ਪੜ੍ਹਿਆ ਸੀਗਾ, ਉਮਰ ਸੀਗੀ ਘੱਟ ਹੈ ਜੀ। ਉਹਦੇ ਨੰਬਰ ਲਾ ਕੇ ਉਹਨਾਂ ਨੇ ਮੈਨੂੰ ਉਸ ਵੇਲੇ ਕਹਿਤਾ ਆਹ ਤੇਰਾ ਮੈਡੀਕਲ ਆ, ਆਪਣਾ ਮੈਡੀਕਲ ਕਰਵਾ ਲਿਆ ਅਤੇ ਤੈਨੂੰ ਅਸੀਂ ਸਟੈਂਪ ਲਾ ਦਿਆਂਗੇ। ਔਰ ਉਸੇ ਵੇਲੇ ਉਹਨਾਂ ਨੇ ਮੈਨੂੰ ਇਹ ਦੇ ਦਿੱਤੀ ਜਿਹੜਾ ਸੋਸ਼ਲ ਇੰਸ਼ੋਰੈਂਸ ਨੰਬਰ ਹੁੰਦਾ। ਦੇ ਵਰ ਵੈਰੀ ਈਜ਼ੀ ਪੀਪਲ ਹੈ ਜੀ। ਮੈਨੂੰ ਇੰਸ਼ੋਰੈਂਸ ਮੇਰਾ ਖਿਆਲ ਆ ਵਿਦ ਇਨ ਅਬਾਊਟ 21-22 ਦਿਨ ਦੇ ਵਿੱਚ ਆਈ ਹੈਡ ਏ ਸਟੈਂਪ। ਤੋ ਫਿਰ ਉਹ ਤੋਂ ਬਾਅਦ ਫਿਰ ਮੈਂ ਨਹੀਂ ਗਿਆ, ਫਿਰ ਮੈਂ ਇੱਥੇ ਰਿਹਾ ਅਤੇ ਇੱਥੇ ਪੜ੍ਹਦਾ। ਮੈਂ ਬਰੀਫ ਹੀ ਦੱਸੂੰਗਾ ਕਿਉਂਕਿ ਤੁਹਾਡੇ ਕੋਲ ਪ੍ਰੋਗਰਾਮ ਉਨਾ ਕੀ ਹੁੰਦਾ ਹੈ ਜੀ। ਫਿਰ ਮੈਂ ਇੱਥੇ ਰਹਿੰਦੇ ਹਾਂ, ਫਿਰ ਮੈਂ ਸੋਚਿਆ ਵੀ ਹੁਣ ਮੈਂ ਪੜ੍ਹਾਂ, ਕਿਉਂਕਿ ਮੈਂ ਆਰਟ ਦਾ ਬੰਦਾ ਸੀ, ਸੋਸ਼ਲ ਜਿਹੜੇ ਸਰਵਿਸਿਸ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਹ ਗੱਲ ਨਹੀਂ ਬਣੀ ਮੇਰੀ ਇੱਥੇ ਹੈਮਿਲਟਨ ਦੇ ਵਿੱਚ। ਫਿਰ ਮੈਂ ਟੈਕਨੀਕਲੀ ਮੈਂ ਕਿਹਾ ਮੈਨੂੰ ਜਾਣਾ ਪੈਣਾ। ਮੈਂ BBA ਸ਼ੁਰੂ ਕੀਤੀ ਅਤੇ BBA ਹਲੇ ਸ਼ੁਰੂ ਕੀਤੀ ਸੀਗੀ, 6 ਮਹੀਨਿਆਂ ਤੋਂ ਬਾਅਦ ਇੱਕ ਜੋਬ ਨਿਕਲੀ। ਕਹਿੰਦੇ ਜਿਹਨਾਂ ਨੇ BBA ਸ਼ੁਰੂ ਕੀਤੀ ਹੋਏ ਨਾ ਬਿਜ਼ਨਸ ਐਡਮਿਨਿਸਟ੍ਰੇਸ਼ਨ BBA ਦੀ, ਅਤੇ ਉਹ ਅਪਲਾਈ ਕਰ ਸਕਦੇ। ਇੱਥੇ ਕੰਜ਼ਿਊਮਰ ਡਿਸਟ੍ਰੀਬਿਊਟਿੰਗ ਮੋਰਟਨ ਦੇ ਵਿੱਚ ਹੁੰਦਾ ਸੀ ਇਹ ਕੰਪਨੀ। ਮੈਂ ਐਵੇਂ ਸ਼ੁਕਰ ਜਾ ਕੇ ਅਪਲਾਈ ਕਰਤਾ, ਮੈਂ ਕਿਹਾ ਜੀ ਮੈਂ BBA ਸ਼ੁਰੂ ਕੀਤੀ ਆ। ਕਹਿੰਦੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਤੁਹਾਨੂੰ ਅਸੀਂ ਹਾਇਰ ਕਰ ਲਾਂਗੇ, ਤੈਨੂੰ ਟ੍ਰੇਨਿੰਗ ਅਸੀਂ ਦਿਆਂਗੇ। ਮੈਨੂੰ ਉਹਨਾਂ ਨੇ ਹਾਇਰ ਕਰ ਲਿਆ, ਮੈਨੂੰ ਯਕੀਨ ਨਹੀਂ ਆਇਆ। ਤੁਸੀਂ ਇਹ ਦੇਖੋ ਕਿ ਮੈਂ ਜ਼ਿੰਦਗੀ 'ਚ ਜੇ ਇੱਥੇ ਕੈਨੇਡਾ ਦੇ ਵਿੱਚ ਕਿਤੇ ਕੰਮ ਕੀਤਾ, ਇਸੇ ਕਰਕੇ ਮੈਂ ਜਿਹਨਾਂ ਬੰਦੇ ਨਾਲ ਜੁੜਦਾ ਉਹਦੇ ਨਾਲ ਜੁੜਿਆ ਰਹਿੰਦਾ ਹੈ ਜੀ। ਤੋ ਮੈਂ ਜਦੋਂ ਉਸ ਵਿੱਚ ਕੰਮ ਉਹਨਾਂ ਨਾਲ ਕੰਮ ਸ਼ੁਰੂ ਕੀਤਾ, ਦੈਟ ਵਾਜ਼ ਦਾ ਓਨਲੀ ਕੰਪਨੀ ਜਿੱਥੇ ਮੈਂ 23 ਸਾਲ ਜੋਬ ਕੀਤੀ ਹੈ। ਇੱਕ ਕਲਰਕ ਤੋਂ ਸ਼ੁਰੂ ਕਰਕੇ IBK ਹੈ ਜੀ, ਇਹਦੇ ਵਿੱਚ ਟੈਕਨੀਕਲ ਕੰਪਿਊਟਰ ਦਾ ਐਕਸਪਰਟ ਬਣ ਗਿਆ ਹੈ ਜੀ। 1997 ਦੇ ਵਿੱਚ ਉਹ ਕੰਪਨੀ ਬੈਂਕਰਪਟ ਹੋ ਗਈ, ਕਿਉਂਕਿ ਵਾਲਮਾਰਟ ਆ ਗਿਆ। ਸਾਡੀ ਕੈਟਲੋਗ ਕੰਪਨੀ ਸੀ, ਬਹੁਤ ਵੱਡੀ ਕੰਪਨੀ, 8,500 ਇੰਪਲੋਈ ਸੀ। ਇੱਕੋ ਦਿਨ ਦੇ ਵਿੱਚ ਉਹ ਫਿਰ ਹੋ ਗਿਆ ਜੀ। 97 'ਚ ਰੇਡੀਓ ਮੈਂ ਸ਼ੁਰੂ ਕਰ ਲਿਆ ਸੀ, ਪਹਿਲੇ ਤਾਂ 78 'ਚ ਸ਼ੁਰੂ ਕੀਤਾ ਸੀ, ਪੰਜਾਬ ਦੀ ਆਵਾਜ਼ ਪ੍ਰੋਗਰਾਮ ਦਾ ਨਾਂ ਰੱਖਿਆ 78 ਦੇ ਵਿੱਚ, ਮੈਂ ਅਤੇ ਇਕਬਾਲ ਮਾਲ ਨੇ। ਫਿਰ ਇਕਬਾਲ ਭਾਅ ਜੀ ਵੀ ਨਹੀਂ ਕਹਿਣ ਲੱਗੇ ਕਿ ਮੈਂ ਇਕੱਲੇ ਨਾ ਕਰਦਾ, ਮੈਂ ਕਿਹਾ ਠੀਕ ਹੈ। ਅਤੇ ਫਿਰ ਮੈਂ 1980 ਦੇ ਵਿੱਚ 5 ਮਈ ਨੂੰ ਫਿਰ ਮੈਂ ਇੱਕ ਹੋਰ ਪ੍ਰੋਗਰਾਮ ਉਸੇ ਰੇਡੀਓ 'ਤੇ ਸ਼ੁਰੂ ਕੀਤਾ, ਅਤੇ ਫਿਰ ਮੈਂ ਕਿਹਾ ਨਾਂ ਕੀ ਰੱਖਾਂ। ਫਿਰ ਪਹਿਲੇ ਦਾ ਨਾਂ ਰੱਖਿਆ ਸੀ ਪੰਜਾਬ ਦੀ ਆਵਾਜ਼। ਮੈਂ ਕਿਹਾ ਜਿਹੜੀ ਮੈਂ ਆਵਾਜ਼ ਮਾਰੀ ਸੀ ਉਹ ਤਾਂ ਚਲੇ ਗਈ, ਚਲੋ ਹੁਣ ਉਸ ਆਵਾਜ਼ ਦੀ ਗੂੰਜ ਪੈ ਗਈ। ਆਵਾਜ਼ ਖਤਮ ਹੋ ਗਈ, ਗੂੰਜ ਅੱਜ ਤੱਕ ਪੈ ਰਹੀ ਹੈ ਜੀ, 40 ਸਾਲ ਤੋਂ ਉੱਪਰ ਹੋ ਗਏ।
ਦੀਪਕ ਸਾਹਿਬ ਸੋਰੀ, ਮੈਂ ਦੇਖਿਆ ਵੀ ਕਿਉਂਕਿ ਤੁਸੀਂ ਸਾਡਾ ਬਿਜ਼ਨਸ ਵੀ ਐਡਵਰਟਾਈਜ਼ ਕਰਦੇ ਹੋ, ਅਤੇ ਮੈਨੂੰ ਜਿੰਨੇ ਵੀ ਬੰਦੇ ਆਉਂਦੇ ਨੇ ਮੈਂ ਤੁਹਾਨੂੰ ਓਨੈਸਟਲੀ ਇਹਦੇ ਉੱਤੇ ਦੱਸਣ ਦੀ ਕੋਸ਼ਿਸ਼ ਕਰਦਾ, ਹੈ ਨਾ। ਪ੍ਰੋਗਰਾਮ ਸਭ ਵਧੀਆ ਨੇ, ਆਪਾਂ ਕਿਸੇ ਨੂੰ ਨਿੰਦਣਾ ਨਹੀਂ, ਸਭ ਦੇ ਆਪਣੇ ਆਪਣੇ, ਕਿਉਂਕਿ ਜਦੋਂ ਸਬਜ਼ੀਆਂ ਬਣੀਆਂ ਹੁੰਦੀਆਂ ਆਪਾਂ ਵਿਆਹ 'ਚ ਜਾਂਦੇ ਹਾਂ, ਕਿਸੇ ਨੂੰ ਕਰੇਲੇ ਵਧੀਆ ਲੱਗਦੇ ਨੇ, ਕਿਸੇ ਨੂੰ ਭਿੰਡੀਆਂ ਵਧੀਆ ਲੱਗਦੇ ਨੇ, ਕਿਸੇ ਨੂੰ ਬਟਰ ਚਿਕਨ ਵਧੀਆ ਲੱਗਦਾ, ਸਭ ਦੇ ਆਪਣੇ ਆਪਣੇ ਸਵਾਦ ਨੇ, ਸਾਰੇ ਹੀ ਵਧੀਆ ਨੇ, ਹਾਂਜੀ। ਸੋ ਜਿਹੜਾ ਤੁਹਾਡੇ ਪ੍ਰੋਗਰਾਮ ਦੇ ਵਿੱਚ ਹੈ, ਅਤੇ ਤੁਹਾਡਾ ਪ੍ਰੋਗਰਾਮ ਇੱਕ ਸਾਗ ਹੈ, ਹਾਂਜੀ, ਸਾਗ ਪਤਾ ਹੀ ਹੈ ਪੰਜਾਬੀ ਬੰਦਿਆਂ ਨੂੰ ਵੀ ਸਾਗ ਜਿੰਨਾ ਮਰਜ਼ੀ ਬਿਹਾ ਹੋ ਜਾਵੇ ਫਿਰ ਵੀ ਜੇ ਸਾਗ ਪਿਆ ਉਹ ਕਹਿੰਦਾ ਲਾਲਾ ਤੜਕਾ, ਹਾਂਜੀ। ਤੁਹਾਡਾ ਜਿਹੜਾ ਹੈਗਾ ਸਾਗ ਵਾਲਾ ਸਵਾਦ ਹੈ, ਜਿੰਨੀਆਂ ਮਰਜ਼ੀ ਸਬਜ਼ੀਆਂ 2-3 ਦਿਨਾਂ ਤੋਂ ਬਾਅਦ ਅੱਕ ਜਾਂਦਾ, ਪਰ ਸਾਗ ਦਾ ਮਨ ਨਹੀਂ ਅੱਕਦਾ। ਸੋ ਜਿਹੜਾ ਤੁਹਾਡਾ ਪ੍ਰੋਗਰਾਮ ਵਾਕਈ ਗੂੰਜ ਹੈ, ਤੁਹਾਡਾ ਜਿਹੜਾ ਹੈ ਇਹ ਪੁਰਾਣਾ ਪ੍ਰੋਗਰਾਮ ਹੈ, ਹਰੇਕ ਬੰਦਾ ਆਮ ਬੰਦਾ ਵੀ ਜਦੋਂ ਸਾਡੇ ਕੋਲ ਸਟੋਰ 'ਤੇ ਵੀ ਆਉਂਦਾ ਉਹ ਕਹਿੰਦੇ ਅਸੀਂ ਦੀਪਕ ਸਾਹਿਬ 'ਤੇ ਬੜੀ ਐਡਵਰਟਾਈਜ਼ਮੈਂਟ, ਉਹਨਾਂ ਨੂੰ ਪੁੱਛ ਕੇ ਆਏ ਹਾਂ। ਸੋ ਤੁਸੀਂ ਮਤਲਬ ਇਹ ਗੱਲ ਨਹੀਂ ਹੈ, ਤੁਹਾਡਾ ਪੁਰਾਣਾ ਪ੍ਰੋਗਰਾਮ ਵੀ ਹੈ ਅਤੇ ਪ੍ਰੋਗਰਾਮ ਦੇ ਵਿੱਚ ਕੁਛ ਤੱਤ ਵੀ ਨੇ, ਕੁਛ ਹੈ ਵੀ ਪੱਲੇ। ਤੁਸੀਂ ਇਹ ਮੈਨੂੰ ਪਤਾ ਬੈਲੈਂਸ ਪ੍ਰੋਗਰਾਮ ਰੱਖ ਕੇ ਕਰਦੇ ਹੋ, ਇਹ ਨਹੀਂ ਵੀ ਇੱਧਰੋਂ ਚੱਕ ਦਿਓ ਉੱਧਰੋਂ ਚੱਕ ਦਿਓ, ਉਹ 4 ਕੁ ਦਿਨ ਤਾਂ ਕਾਮਯਾਬ ਹੋ ਜਾਂਦੇ ਨੇ ਪਰ ਬਾਅਦ ਦੇ ਵਿੱਚ ਜਿਹੜਾ ਮਨ ਹੈ ਉਹ ਸ਼ਾਂਤ ਨਹੀਂ ਰਹਿੰਦਾ, ਕਿਉਂਕਿ ਜਦੋਂ ਕ੍ਰਿਟੀਸਿਜ਼ਮ ਹੁੰਦੀ ਹੈ, ਉਲਟ ਪੁਲਟ ਹੁੰਦੀ ਹੈ, ਫਿਰ ਰਾਤ ਨੂੰ ਨੀਂਦ ਨਹੀਂ ਆਉਂਦੀ।
ਮੇਰੀ ਥਿਊਰੀ ਇਹ ਹੈ ਕਿ ਦੇਖੋ, ਜਿਹੜਾ ਇੱਥੇ ਕਿਸੇ ਕੋਲ ਕਿਸੇ ਨੂੰ ਸੁਣਨ ਲਈ ਵਕਤ ਨਹੀਂ, ਕਈ ਵਾਰੀ ਹਸਬੈਂਡ ਵਾਈਫ ਦੇ ਵਿੱਚ ਵੀ ਇੱਕ ਦੂਜੇ ਕੋਲ ਸੁਣਨ ਨੂੰ ਵਕਤ ਨਹੀਂ, ਬੱਚਿਆਂ ਕੋਲ ਤੁਹਾਨੂੰ ਸੁਣਨ ਨੂੰ ਵਕਤ ਨਹੀਂ। ਜੇ ਤੁਹਾਨੂੰ ਇੱਥੇ ਕੋਈ ਵਕਤ ਦਿੰਦਾ ਕਿ ਹਾਂ ਕੁਲਦੀਪ ਜੀ ਜਾਂ ਰਵੀ ਸਾਹਿਬ ਮੈਂ ਤੁਹਾਨੂੰ ਸੁਣਨਾ ਚਾਹੁੰਦਾ, ਮੈਂ ਸੁਣਨਾ, ਤਾਂ ਤੁਹਾਨੂੰ ਟਾਈਮ ਦੇ ਰਿਹਾ। ਉਹਨਾਂ ਦਾ ਟਾਈਮ ਇੰਨਾ ਇੰਨਾ ਵੈਲਿਊਏਬਲ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਨੂੰ ਐਡਵਰਟਾਈਜ਼ਮੈਂਟ ਕਰਨੀ ਚਾਹੀਦੀ ਪੈਂਦੀ ਹੈ ਕਿਉਂਕਿ ਸਾਨੂੰ ਸਰਕਾਰ ਵੱਲੋਂ ਜਾਂ ਕਿਸੇ ਵੱਲੋਂ ਕੋਈ ਪੈਸੇ ਨਹੀਂ ਮਿਲਦੇ, ਲੇਕਿਨ ਜਦੋਂ ਤੁਹਾਨੂੰ ਕਿਸੇ ਨੇ ਟਾਈਮ ਦਿੱਤਾ ਹੈ ਜੀ ਕਿ ਮੈਂ ਤੁਹਾਨੂੰ ਸੁਣਨਾ, ਫਿਰ ਉਹਦਾ ਸੁਣਨ ਦਾ ਜਿਹੜਾ ਹੈਗਾ ਨਾ ਉਹ ਵਰਥ ਹੋਣਾ ਚਾਹੀਦਾ। ਮੈਂ ਇਸ ਥਿਊਰੀ ਦੇ ਉੱਤੇ ਕੰਮ ਕਰਦਾ, ਇਸ ਕਰਕੇ ਹੁਣ ਕੱਲ੍ਹ ਦਾ ਪ੍ਰੋਗਰਾਮ ਹੈ, ਅੱਜ ਤੁਹਾਡਾ ਟੈਲੀਫੋਨ ਆਇਆ ਸੀ ਅਤੇ ਮੈਂ ਉਸ ਵੇਲੇ ਬੈਠਾ ਸੀ ਕਿ ਕੱਲ੍ਹ ਨੂੰ ਕੀ ਕਰਨਾ, ਸੋ ਆਈ ਸਟਾਰਟ ਥਿੰਕਿੰਗ ਟੂਡੇ ਹੈ ਜੀ। ਬਾਕੀ ਦੂਜੀ ਗੱਲ ਇੱਕ ਮੈਂ ਹੋਰ ਰਵੀ ਸਾਹਿਬ ਦੱਸਾਂ, ਮੈਂ ਤੁਹਾਨੂੰ ਮੈਂ ਬੜੀ ਦੇਰ ਤੋਂ ਜਾਣਦਾ, ਯੂ ਆਰ ਐਕਸਲੈਂਟ ਪਰਸਨ, ਤੁਹਾਡੇ ਹਿਊਮਰ ਵੀ ਹੈ ਐਂਡ ਤੁਹਾਨੂੰ ਹਾਂਜੀ ਗਿਆਨ ਵੀ ਬੜਾ, ਪਰ ਇਹ ਹੈ ਕਿ ਰੇਡੀਓ ਜਿਹੜਾ ਰੇਡੀਓ ਦਾ ਇੱਕ ਕਲਚਰ ਆ ਮੈਂ ਸਮਝਦਾ ਹੈ ਜੀ, ਰੇਡੀਓ ਦਾ ਇੱਕ ਆਪਣਾ ਜਿੱਦਾਂ ਕਿਸੇ ਹਰ ਚੀਜ਼ ਦਾ ਇੱਕ ਕਲਚਰ ਹੁੰਦਾ, ਰੇਡੀਓ ਦਾ ਵੀ ਇੱਕ ਕਲਚਰ ਆ, ਉਸ ਕਲਚਰ ਦੇ ਵਿੱਚ ਰਹਿਣਾ ਪਏਗਾ, ਨਹੀਂ ਤਾਂ ਫਿਰ ਜੋਕ ਬਣ ਜਾਏਗਾ ਰੇਡੀਓ।
ਬਿਲਕੁਲ ਠੀਕ ਹੈ,
ਉਸ ਕਲਚਰ ਦੇ ਵਿੱਚ ਰਹਿਣਾ। ਔਰ ਤੁਸੀਂ ਜਿਹੜੀ ਤੁਹਾਡੀ ਜ਼ੁਬਾਨ ਹੈ ਜੀ, ਇਹ ਲੈਂਗੁਏਜ ਦੇਖੋ, ਟੈਲੀਵਿਜ਼ਨ ਹੈਗਾ ਤੁਹਾਡੀਆਂ ਅੱਖਾਂ ਲਈ ਜੋ ਹੈ ਜੀ, ਅੱਖਾਂ ਨੂੰ ਖੂਬਸੂਰਤ ਲੱਗਣਾ ਚਾਹੀਦਾ, ਰੇਡੀਓ ਜਿਹੜਾ ਉਹ ਤੁਹਾਡੇ ਕੰਨਾਂ ਨੂੰ ਇੱਕ ਅਨਸਰ ਹੈ, ਇਹ ਕੰਨਾਂ ਨੂੰ ਚੰਗਾ ਲੱਗਣਾ ਚਾਹੀਦਾ ਹੈ ਜੀ, ਜਿਹੜੀ ਵੀ ਤੁਸੀਂ ਗੱਲ ਕਰੋ। ਬਾਕੀ ਇਹ ਆ ਕਿ ਆਈ ਥਿੰਕ ਆਈ ਹੈਵ ਲਰਨਡ ਸੋ ਮੱਚ ਆਪਣੀ ਆਪਣੇ ਸਰੋਤਿਆਂ ਤੋਂ, ਉਹਨਾਂ ਨੂੰ ਪੁੱਛ ਪੁੱਛ ਕੇ ਕਿ ਹਾਂਜੀ ਐਜ ਗਲਤ, ਮੈਨੂੰ ਜੇ ਕੋਈ ਕਾਲ ਕਰਦਾ ਨਾ ਹਾਂਜੀ ਸਾਨੂੰ ਬੀ ਐਨ ਸੀ ਬਿਜ਼ਨਸ ਸੈਂਟਰ ਦਾ ਨਾ ਮੈਡੀਕਲ ਸੈਂਟਰ ਦਾ ਫੋਨ ਦਿਓ, ਮੈਂ ਉਹ ਨਾਲ ਇਹ ਪੁੱਛ ਲੈਣਾ ਹੁੰਦਾ, ਮੈਂ ਤੁਹਾਨੂੰ ਪਸੰਦ ਆਉਂਦਾ ਜੀ ਰੇਡੀਓ, ਹਾਂਜੀ ਬਹੁਤ ਪਸੰਦ, ਮੈਂ ਕਹਿੰਦਾ ਮੈਨੂੰ ਦੱਸੋ ਕੀ ਪਸੰਦ ਆਉਂਦਾ ਹੈ ਜੀ।
ਬਿਲਕੁਲ,
ਸੋ ਵੈਨ ਆਈ ਲਰਨ ਫਰੋਮ ਦਾ ਪੀਪਲ, ਕਿਉਂਕਿ ਆਈ ਐਮ ਵਰਕਿੰਗ ਫੋਰ ਦਾ ਪੀਪਲ ਹੈ ਜੀ, ਜਦੋਂ ਲੋਕਾਂ ਲਈ ਤੁਸੀਂ ਕੰਮ ਕਰਦੇ ਹੋ ਤਾਂ ਜੋ ਉਹਨਾਂ ਨੂੰ ਰੇਡੀਓ ਦੀ ਸ਼ੁਰੂਆਤ ਪੰਜਾਬ ਦੀ ਗੂੰਜ ਦੀ ਹੋਈ ਸੀ ਸਿਰਫ ਸੰਗੀਤ ਤੋਂ ਹੈ ਜੀ, ਅਸੀਂ ਗਾਣੇ ਲਾਉਂਦੇ ਹੁੰਦੇ ਸੀ, ਹੌਲੀ ਹੌਲੀ ਵਕਤ ਚੇਂਜ ਹੋ ਗਿਆ ਅਤੇ ਉਹ ਤੋਂ ਬਾਅਦ ਹੈ ਜੀ ਹੁਣ ਲੋਕਾਂ ਨੂੰ ਇਨਫੋਰਮੇਸ਼ਨ ਚਾਹੀਦੀ ਆ, ਇਨਫੋਰਮੇਸ਼ਨ ਜੇ ਤੁਸੀਂ ਥੋੜ੍ਹੀ ਬੈਲੈਂਸ ਰੱਖ ਕੇ ਦਿਓ, ਮੈਂ ਇਹ ਨਹੀਂ ਕਹਿੰਦਾ ਮੈਂ 100% ਬੈਲੈਂਸ ਹੈ, ਹੋ ਸਕਦਾ ਮੈਂ ਵੀ ਬੈਲੈਂਸ ਨਾ ਆਵਾਂ ਕਈ ਵਾਰੀ ਕਿਉਂਕਿ ਮੇਰੇ ਆਪਣੇ ਪਰਸਨਲ ਜਜ਼ਬਾਤ ਵੀ ਤਾਂ ਹੈ, ਪਰ ਫਿਰ ਵੀ ਹੈ ਜੀ ਤੁਹਾਨੂੰ ਜੇ ਸਾਰੇ ਲੋਕ ਸੁਣਦੇ ਹੋ, ਉਹ ਤਰ੍ਹਾਂ ਤਰ੍ਹਾਂ ਦੇ ਲੋਕ ਸੁਣਦੇ ਆ, ਕਿਸੇ ਨੂੰ ਗੀਤ ਪਸੰਦ ਹੈ, ਕਿਸੇ ਨੂੰ ਉਹ ਗੀਤ ਨਹੀਂ ਪਸੰਦ, ਕਿਸੇ ਨੂੰ ਗੱਲ ਪਸੰਦ ਆ, ਪੋਲੀਟੀਕਲੀ ਵੀ ਹੈ ਜੀ ਲੋਕਾਂ ਦੇ ਆਪਣੇ ਆਪਣੇ ਵਿਚਾਰ ਨੇ, ਤਾਂ ਜੇ ਤੁਸੀਂ ਆਪਣੇ ਪੋਲੀਟੀਕਲ ਵਿਚਾਰ ਉੱਤੇ ਦੱਸਣ ਲੱਗ ਜਾਓ ਤਾਂ ਜਿਹਨਾਂ ਨੂੰ ਨਹੀਂ ਉਹ ਵਿਚਾਰਾਂ ਦੇ ਨਾਲ ਧਾਰਨਾ ਦੇ ਨਾਲ, ਫਿਰ ਉਹਨਾਂ ਨੂੰ ਪ੍ਰੋਗਰਾਮ ਠੀਕ ਨਹੀਂ ਲੱਗਦਾ। ਸੋ ਦੀਜ਼ ਆਰ ਦਾ ਥਿੰਗਸ, ਇਹਦਾ ਰੇਡੀਓ ਦਾ ਇੱਕ ਕਲਚਰ ਆ, ਉਸ ਕਲਚਰ ਦੇ ਵਿੱਚ ਸਾਨੂੰ ਰਹਿਣਾ ਪੈਣਾ, ਜਿਵੇਂ ਅਸੀਂ ਸੁਸਾਇਟੀ ਸਾਡੀ ਦਾ ਹੈ ਜੀ, ਜਿਸ ਏਰੀਏ 'ਚ ਅਸੀਂ ਰਹਿੰਦੇ ਹਾਂ, ਜਿਸ ਧਰਮ ਨੂੰ ਬਿਲੋਂਗ ਕਰਦੇ ਹਾਂ, ਸਾਡਾ ਆਪਣਾ ਆਪਣਾ ਹੈ ਜੀ ਇੱਕ ਸੱਭਿਆਚਾਰ ਆ ਉਸਦਾ ਹੈ ਜੀ, ਕਲਚਰ ਹੈ, ਯੂ ਹੈਵ ਟੂ ਸਟੇ ਇਨ ਦੈਟ ਹੈ ਜੀ। ਤੋ ਮੈਂ ਇਹ ਵਾਰ ਵਾਰ ਇਹ ਗੱਲ ਤਾਂ ਕਹਿੰਦਾ ਕਿ ਵੀ ਹੈਵ ਟੂ ਅੰਡਰਸਟੈਂਡ ਦੈਟ ਹੈ ਜੀ। ਬਾਕੀ ਮੈਂ ਕਿਸੇ ਨੂੰ ਦੱਸਣ ਵਾਲਾ ਨਹੀਂ, ਮੈਂ ਤਾਂ ਲਰਨ ਕਰਦਾ ਜੀ ਹੁਣ ਵੀ।
ਹਾਂਜੀ, ਲਰਨ ਤਾਂ ਆਪਾਂ ਦੀਪਕ ਸਾਹਿਬ ਕਿਸੇ ਤੋਂ ਵੀ ਕਰ ਸਕਦੇ ਹਾਂ। ਮੈਨੂੰ ਗੱਲ ਯਾਦ ਹੈ ਵੀ ਇੱਕ ਰਾਜੇ ਦੇ ਮਹਿਲ ਦੇ ਵਿੱਚ ਉਹ ਪਾਰਕ ਦੇ ਵਿੱਚ ਕੋਈ ਰਾਜਾ ਸਵੇਰੇ ਦੁਪਹਿਰੇ ਜੇ ਸੈਰ ਕਰਨ ਨਿਕਲਿਆ ਮਾਰਨਿੰਗ ਵਾਕ, ਤੇ ਉਹਨੇ ਦੇਖਿਆ ਵੀ ਇੱਕ ਦਰਖਤ ਦੇ ਨੀਚੇ ਬੰਦਾ ਬੈਠਾ, ਤੇ ਉਹਨੇ ਦੇਖਿਆ ਵੀ ਇਹ ਦਰਖਤ ਦੇ ਨੀਚੇ, ਕੱਲ ਵੀ ਮੈਂ ਦੇਖਦਾ ਸੀ ਪਰਸੋਂ ਵੀ, ਰੋਜ਼ ਹੀ ਦਰਖਤ ਦੇ ਨੀਚੇ ਬੈਠਾ, ਤੇ ਉਹਨੇ ਫਕੀਰ ਨੂੰ ਮਜ਼ਾਕੀ ਲੈ ਜੇ ਨਾ ਪੁੱਛਿਆ, ਕਹਿੰਦਾ ਉਹ ਫਕੀਰ ਉਹ ਆਦਮੀ ਭਾਈ ਸਾਹਿਬ ਤੇਰੀ ਰਾਤ ਕਿਵੇਂ ਲੰਘਦੀ ਹੈ, ਕਿਉਂਕਿ ਤੂੰ ਤਾਂ ਥੱਲੇ ਜ਼ਮੀਨ 'ਤੇ ਹੀ ਬੈਠਾ ਰਹਿਣਾ। ਤੋ ਉਹ ਕਹਿੰਦਾ ਉਹ ਬੰਦਾ ਕਹਿੰਦਾ ਬਾਦਸ਼ਾਹ ਕਹਿੰਦਾ ਅੱਧੀ ਰਾਤ ਤਾਂ ਮੇਰੀ ਤੁਹਾਡੀ ਵਰਗੀ ਲੰਘਦੀ ਹੈ, ਅੱਧੀ ਰਾਤ ਤਾਂ ਮੇਰੀ ਜਿਹੋ ਜਿਹੀ ਤੁਹਾਡੀ ਲੰਘਦੀ ਹੈ ਉਸ ਤਰ੍ਹਾਂ ਲੰਘਦੀ ਹੈ, ਅੱਧੀ ਰਾਤ ਮੇਰੀ ਤੁਹਾਡੇ ਨਾਲ ਵਧੀਆ ਲੰਘਦੀ ਹੈ। ਉਹ ਚੱਕਰ 'ਚ ਪੈ ਗਿਆ ਵੀ ਇਹ ਕੀ ਪੈਂਦਾ ਭੂੰਜਿਆ, ਕਹਿੰਦਾ ਵੀ ਤੇਰੇ ਵਰਗੀ ਨਾਲ ਇੱਥੋਂ ਹੀ ਵਧੀਆ। ਉਹ ਕਹਿੰਦਾ ਮੈਂ ਤੇਰੀ ਗੱਲ ਸਮਝਿਆ ਨਹੀਂ, ਮੈਨੂੰ ਗੱਲ ਸਮਝਾ। ਉਹ ਕਹਿੰਦਾ ਗੱਲ ਇਹ ਆ ਬਾਦਸ਼ਾਹ, ਕਹਿੰਦਾ ਜਦੋਂ ਤੁਸੀਂ ਸੌਂਦੇ ਹੋ ਉਦੋਂ ਮੈਂ ਵੀ ਸੌਂ ਜਾਂਦਾ, ਇਹ ਠੀਕ ਹੈ ਵੀ ਤੁਹਾਡੇ ਜਿਹੜਾ ਪਲੰਘ ਅਤੇ ਗੱਦੇ ਬਹੁਤ ਵੱਡੇ ਹੁੰਦੇ ਨੇ, ਫੁੱਲਾਂ ਦੀ ਸੇਜ ਹੁੰਦੀ ਹੈ, ਪਰ ਜਦੋਂ ਬੰਦੇ ਨੂੰ ਪੂਰੀ ਨੀਂਦ ਆ ਵਿੱਚ ਪੱਥਰਾਂ 'ਤੇ ਵੀ ਆਵੇ ਉਹ ਨੀਂਦ ਇੱਕੋ ਜਿਹੀ ਹੁੰਦੀ ਹੈ। ਆਪਾਂ ਵੀ ਦੇਖਿਆ ਵੀ ਟੀ ਵੀ ਦੇਖਦੇ ਦੇਖਦੇ ਵਾਰੀ ਸੋਫੇ 'ਤੇ ਗਰਦਨ ਸਿੱਟੀ ਵੀ ਹੁੰਦੀ ਹੈ, ਨੀਂਦ ਤਾਂ ਉਦੋਂ ਵੀ ਲੁੱਤਫ ਹੋਣੀ ਆਉਂਦੀ ਹੈ। ਕਹਿੰਦਾ ਜਦੋਂ ਤੁਸੀਂ ਸੁੱਤੇ ਪਏ ਹੁੰਦੇ ਹੋ ਅਤੇ ਮੈਂ ਵੀ ਸੁੱਤੇ ਪਏ ਹੁੰਦਾ ਉਦੋਂ ਨੀਂਦ ਬਰਾਬਰ ਹੈ, ਪਰ ਤੁਸੀਂ ਸੁੱਤੇ ਰਹਿੰਦੇ ਹੋ ਮੇਰੀ ਜਾਗ ਖੁੱਲ੍ਹ ਜਾਂਦੀ ਹੈ, ਫਿਰ ਮੈਂ ਨਹਾ ਕੇ ਰੱਬ ਦੀ ਇਬਾਦਤ 'ਚ ਬੈਠ ਜਾਂਦਾ, ਜਦੋਂ ਮੈਂ ਇਬਾਦਤ 'ਚ ਬੈਠਦਾ ਉਹ ਅੱਧੀ ਰਾਤ ਤੁਹਾਡੇ ਨਾਲ ਵਧੀਆ ਹੁੰਦੀ ਹੈ ਜੀ। ਸੋ ਗੱਲ ਸਿੱਖਣ ਦੀ ਆ, ਜਿੱਥੋਂ ਮਰਜ਼ੀ ਸਿੱਖ ਲਓ। ਸੋ ਦੀਪਕ ਸਾਹਿਬ ਮੇਰੇ ਕੋਲ ਲਾਈਨਾਂ ਹੋਰ ਨੇ, ਆਈ ਐਮ ਸੋਰੀ ਫਾਰ ਦੈਟ, ਅਤੇ ਮੈਂ
ਯੂ ਹੈਵ ਗਿਵਨ ਮੀ ਹਾਂਜੀ, ਤੁਸੀਂ ਮੈਨੂੰ ਕਾਫੀ ਟਾਈਮ ਦੇ ਦਿੱਤਾ ਔਰ ਤੁਹਾਡਾ ਵਕਤ ਦੇਣ ਲਈ ਮੈਨੂੰ ਬਹੁਤ
ਨਹੀਂ ਨਹੀਂ ਦੀਪਕ ਸਾਹਿਬ, ਇਟਸ ਰਾਦਰ ਮਾਈ ਪਲੇਜ਼ਰ, ਇਸ ਆਈ ਐਮ ਰੀਅਲੀ ਥੈਂਕਫੁਲ ਟੂ ਯੂ, ਤੁਸੀਂ ਆਏ ਹੋ ਰੇਡੀਓ 'ਤੇ, ਸਾਡਾ ਤਾਂ ਅਸੀਂ ਤਾਂ ਸ਼ੁਗਲ ਮੇਲਾ ਕਰਦੇ ਹਾਂ, ਕਿਉਂਕਿ ਨਾ ਤਾਂ ਸਾਨੂੰ ਕੋਈ ਮੈਂ ਓਪਨਲੀ ਏਅਰ 'ਤੇ ਵੀ ਕਹਿੰਦਾ, ਨਾ ਤਾਂ ਕੋਈ ਮੈਨੂੰ ਪੈਸੇ ਹੀ ਲੋੜ ਹੈ, ਨਾ ਮੈਂ ਐਡਵਰਟਾਈਜ਼ਮੈਂਟ ਕਰਦਾ, ਮਾਲਕ ਨੇ ਮੈਨੂੰ ਬਹੁਤ ਕੁਛ ਦਿੱਤਾ, ਇਸ ਕਰਕੇ ਮੈਂ ਆਪਣਾ ਸ਼ੌਕ ਪੂਰਾ ਕਰਦਾ, ਇਸ ਕਰਕੇ ਥੋੜ੍ਹੀਆਂ ਗੱਲਾਂ ਸਿੱਧੀਆਂ ਕਰਦਾ ਨਾ, ਅਤੇ ਮਿੱਠੀਆਂ ਮੈਨੂੰ ਆਉਂਦੀਆਂ ਨਹੀਂ ਗੋਲੀਆਂ, ਹਾਂਜੀ। ਸੋ ਐਨੀ ਵੇ ਥੈਂਕ ਯੂ ਵੈਰੀ ਮਚ ਦੀਪਕ ਸਾਹਿਬ,
ਥੈਂਕ ਯੂ ਸੋ ਮਚ ਤੁਹਾਡੇ ਸਰੋਤਿਆਂ ਨੂੰ ਹੈ ਜੀ, ਮੈਨੂੰ ਪਤਾ ਕਿ ਬਹੁਤ ਸਾਰੇ ਸਰੋਤੇ ਜਿਹੜੇ ਪੰਜਾਬ ਦੀ ਗੂੰਜ ਸ਼ਾਇਦ ਨਾ ਸੁਣ ਤੋਂ ਜਿੰਨੇ ਵੀ ਤੁਹਾਡੇ ਸਰੋਤੇ ਨੇ ਉਹਨਾਂ ਨੇ ਮੈਨੂੰ ਇੰਨਾ ਕੁ ਸੁਣਿਆ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ
ਸਰ, ਸੋ ਨਾਈਸ ਆਫ ਯੂ। ਓਕੇ ਸੋ ਪਿਆਰੇ ਸਰੋਤਿਓ, ਜੇ ਸੀ ਕੁਲਦੀਪ ਦੀਪਕ ਜੀ, ਜਿਹੜੇ ਕਿ ਪੰਜਾਬ ਦੀ ਗੂੰਜ, ਜਿਹੜੇ ਕਿ 1980 ਤੋਂ ਦੱਸ ਰਹੇ ਨੇ, ਪ੍ਰੋਗਰਾਮ ਸ਼ੁਰੂ ਕੀਤਾ ਸੈਚਰਡੇ ਨੂੰ, ਇਹਨਾਂ ਦਾ 5 ਘੰਟੇ ਪ੍ਰੋਗਰਾਮ ਹੁੰਦਾ। ਸਿੰਪਲ ਬੰਦੇ ਨੇ, ਗਾਉਣ ਗੁਣ ਵਾਲੇ ਬੰਦੇ, ਵਧੀਆ ਨੇ, ਫਾਊਂ ਫਾਊਂ ਨਹੀਂ ਕਰਦੇ, ਐਜੂਕੇਸ਼ਨ ਵੀ ਹੈਗੀ, ਇਹ ਵੀ ਨਹੀਂ ਹੈ ਵੀ 10 ਪੜ੍ਹੇ ਨੇ ਅਤੇ ਆਪਾਂ ਨੂੰ ਪ੍ਰੋਗਰਾਮ 'ਤੇ ਡਾਇਰੈਕਟਰ ਬਣ ਗਏ, ਅਤੇ ਕਈ ਵਾਰੀ ਪ੍ਰੋਗਰਾਮ ਡਾਇਰੈਕਟਰ ਦੇ ਆਪਾਂ ਨੂੰ ਸਪੈਲਿੰਗ ਵੀ ਨਹੀਂ ਆਉਂਦੇ। ਸੋ ਇਸ ਕਰਕੇ ਇਹ ਜਿਹੜਾ ਪ੍ਰੋਗਰਾਮ ਹੈ ਨਵੇਂ ਸਾਲ ਦੇ ਉੱਤੇ ਅਸੀਂ ਕਰ ਰਹੇ ਹਾਂ। ਹੁਣ ਮੇਰੇ ਸਰੋਤੇ, ਜੇ ਕਿਸੇ ਨੇ ਕੋਈ ਕਾਲ ਕਰਨੀ ਹੋਵੇ ਜ਼ਰੂਰ ਕਾਲ ਕਰ ਲਓ। ਸੋ ਇਹ ਜਿਹੜੀ ਮੈਂ ਗੱਲ ਕਰ ਰਿਹਾ ਸੀ ਹੁਣ ਦੀਪਕ ਸਾਹਿਬ ਦੇ ਹੁੰਦੇ, ਅਚਾਨਕ ਮੇਰੇ ਦਿਮਾਗ 'ਚ ਆਈ ਸੀ, ਮਨ ਸ਼ਾਂਤ ਹੋਣਾ ਚਾਹੀਦਾ। ਜੇ ਬਿਸਤਰੇ ਕਿੰਨੇ ਵਧੀਆ ਹੋਣ, ਮੰਜੇ ਕਿੰਨੇ ਵਧੀਆ ਹੋਣ, ਅਤੇ ਜੇ ਮਨ ਸ਼ਾਂਤ ਨਹੀਂ ਨਾ, ਫਿਰ ਸਾਨੂੰ ਨੀਂਦ ਨਹੀਂ ਆਉਂਦੀ। ਹਾਂਜੀ, ਸੋ ਨੀਂਦ ਤਾਂ ਹੀ ਆਊਗੀ ਜੇ ਸਾਡਾ ਮਨ ਸ਼ਾਂਤ ਹੋਊਗਾ, ਅਤੇ ਮਨ ਸ਼ਾਂਤ ਤਾਂ ਹੋਊਗਾ ਜਦੋਂ ਸਾਨੂੰ ਕੋਈ ਚੀਜ਼ ਚੰਗੀ ਲੱਭ ਜੂਗੀ। ਮਨ ਦਾ ਕੀ ਹੈ, ਇੱਕ ਤਾਂ ਭਖਾਰੀ ਹੈ, ਬੈਗਰ ਹੈ, ਉਹ ਦਿਨ ਰਾਤ ਸਵੇਰੇ ਸਵੇਰੇ ਬੈਠ ਕੇ ਕਿਸੇ ਤੋਂ 5 ਲੈਂਦਾ, ਕਿਸੇ ਤੋਂ 10 ਲੈਂਦਾ, ਕਿਸੇ ਤੋਂ 54 ਲੈ ਲੈਂਦਾ, ਕਿਸੇ ਤੋਂ ਡਾਲਰ ਲੈ ਲੈਂਦਾ, ਅਤੇ ਜੇ ਉਹਦੀ ਮੁੱਠੀ ਦੇ ਵਿੱਚ ਜਿਹੜੇ ਪੈਸੇ ਇਕੱਠੇ ਹੋਏ ਨੇ, ਸ਼ਾਮ ਨੂੰ ਅਸੀਂ ਉਹਨੂੰ ਕਹੀਏ ਵੀ ਤੂੰ ਮੈਨੂੰ ਪੈਸੇ ਦੇ ਦੇ, ਕਦੇ ਨਹੀਂ ਦਿੰਦਾ, ਕਿਉਂਕਿ ਉਹਨੇ ਮਿਹਨਤ ਕੀਤੀ ਆ, ਉਹਦੀ ਵੈਲਿਊ ਆ ਉਹਨੂੰ। ਅਤੇ ਜੇ ਉਹਨੂੰ ਖੋਹਣ ਦੀ ਕੋਸ਼ਿਸ਼ ਕਰਾਂਗੇ, ਜਾਂ ਤੁਹਾਨੂੰ ਮਰ, ਜਾਂ ਤੁਹਾਨੂੰ ਮਾਰ ਦੂ, ਜਾਂ ਆਪ ਮਰ ਜੂਗਾ। ਹਾਂਜੀ, ਸੋ ਇਸ ਕਰਕੇ ਜੇ ਉਹ ਸਾਨੂੰ ਕਦੇ ਨਹੀਂ ਦਿੰਦਾ, ਪਰ ਜੇ ਉਹਦੀ ਜੇ ਹੱਥ ਦੇ ਵਿੱਚ ਆਪਾਂ 100 ਦਾ ਨੋਟ ਰੱਖ ਦਈਏ, 100 ਡਾਲਰ ਦੇ ਦਈਏ ਵੀ ਆਹ ਲੈ ਫੜ, ਤੇਰੀ ਤਾਂ ਆਪਣੀ 10 ਦੀ ਹੋਣੀ ਆ, ਭਾਣ 20 ਦੀ ਹੋਣੀ ਆ, 25 ਦੀ ਹੋਣੀ ਆ, ਲੈ 100 ਡਾਲਰ ਫੜ, ਉਹਨੇ ਫੱਟ ਨੇ ਆਪਣੀ ਮੁੱਠੀ ਜਿਹੜੀ ਆ ਢਿੱਲੀ ਕਰ ਦੇਣੀ। ਕਿਉਂ? ਜਸਟ ਟਰਾਈ ਟੂ ਅੰਡਰਸਟੈਂਡ ਕਿਉਂ, ਕਿਉਂਕਿ ਉਹਦੇ ਕੋਲ ਜੋ ਕੁਛ ਸੀਗਾ ਉਹਦੇ ਨਾਲੋਂ ਉਹਨੂੰ ਕਿੰਨੀ ਜ਼ਿਆਦਾ ਹੋਰ ਚੀਜ਼ ਮਿਲ ਗਈ, ਇਸ ਕਰਕੇ ਉਹਨੇ ਉਹ ਚੀਜ਼ ਛੱਡਤੀ। ਇਸੇ ਤਰ੍ਹਾਂ ਹੀ ਜਦੋਂ ਅਸੀਂ ਜਿਹੜੀ ਅਸੀਂ ਖੁਸ਼ੀਆਂ ਲੱਭਦੇ ਫਿਰਦੇ ਹਾਂ, ਕਦੇ ਅਸੀਂ ਦੋ ਸ਼ਾਮ ਨੂੰ ਹੁੰਦੀ ਹੈ ਨਾ, ਸ਼ਾਮ ਜੀ ਨੂੰ ਠੇਕੇ ਕੰਨੀ ਨੂੰ ਭੱਜਦੇ ਹਾਂ, ਨੂਨ ਦੀ ਡਲੀ ਨੂੰ ਮੂੰਹ ਨੂੰ ਲਾਉਂਦੇ ਹਾਂ, ਕਦੇ ਪਕੌੜੇ ਖਾਂਦੇ ਹਾਂ, ਕਦੇ ਮੱਛੀ ਖਾਂਦੇ ਹਾਂ, ਅਤੇ ਉਹਦੇ ਨਾਲ ਸਾਨੂੰ ਆਨੰਦ ਆਉਂਦਾ। ਪਰ ਸਵੇਰੇ ਦੇਖ ਲਓ, ਕਦੇ ਬਿਸਤਰਾ ਗਿੱਲਾ ਕੀਤਾ ਪਿਆ ਹੁੰਦਾ, ਕਦੇ ਫਰਸ਼ ਦੇ ਉੱਤੇ ਵੋਮਿਟਿੰਗ ਕਰੀ ਜਾਂਦੇ ਹਾਂ, ਕਦੇ ਕਦੇ ਬਲੱਡ ਪ੍ਰੈਸ਼ਰ ਹੋ ਜਾਂਦਾ, ਕਦੇ ਹਾਰਟ ਅਟੈਕ ਹੋ ਜਾਂਦਾ, ਕਦੇ ਬ੍ਰੇਨ ਹੈਮਰੇਜ ਹੋ ਜਾਂਦਾ, ਉਹ 'ਚੋਂ ਕਾਹਦੀ ਖੁਸ਼ੀ ਮਿਲ ਗਈ। ਹਾਂਜੀ, ਸੋ ਜੇ ਉਹਦੇ ਨਾਲੋਂ ਖੁਸ਼ੀ, ਜਿਹਨੂੰ ਕਹਿੰਦੇ ਨਾਮ ਖਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਉਹ ਪੀਣ ਦੀ ਲੋੜ ਨਹੀਂ ਆ। ਜਿਹਨੇ ਉਹ ਰਸ ਪੀ ਲਿਆ ਅਤੇ ਫਿਰ ਉਹ ਐਂ ਨਹੀਂ ਵੀ ਰਾਤ ਨੂੰ ਨਸ਼ਾ ਆਊਗਾ, ਰਾਤ ਵਧੀਆ ਨਿਕਲੂਗੀ, ਉਹਦੀ 24 ਘੰਟੇ ਫਿਰ ਵਧੀਆ ਨਿਕਲਦੀ ਹੈ। ਸੋ ਉਹਦੇ ਹੁਣ ਵਧੀਆ ਚੀਜ਼ ਮਿਲ ਗਈ, ਉਹ ਵਧੀਆ ਚੀਜ਼ ਕਿੱਥੋਂ ਮਿਲਦੀ? ਜਿਵੇਂ ਮੈਂ ਹੀਰਨ ਦੀ ਇਗਜ਼ਾਮਪਲ ਦਿੱਤੀ ਸੀ ਵੀ ਉਹਦੇ ਅੰਦਰ ਹੀ ਹੈ ਨਾ, ਵਾਰ ਵਾਰ ਭੱਜਿਆ ਫਿਰਦਾ। ਸੋ ਇਸੇ ਕਰਕੇ ਇਹ ਗੱਲ ਕਹਿੰਦੇ, ਜਿਹੜਾ ਬੰਦਾ ਸਵੇਰੇ ਉੱਠ ਕੇ ਜਾਂ ਵੈਨ ਐਵਰ ਯੂ ਹੈਵ ਏ ਚਾਂਸ, ਇਹ ਵੀ ਨਹੀਂ ਕੋਈ ਗੱਲ, ਜਦੋਂ ਵੀ ਟਾਈਮ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਬਾਹਰ ਨਿੰਦਿਆ ਚੁਗਲੀ ਕਰਨ ਨਾਲੋਂ, ਰੇਡੀਓ ਟੀ ਵੀ ਪ੍ਰੋਗਰਾਮ ਦੇਖਣ ਨਾਲੋਂ, ਹੇਰਾ ਫੇਰੀਆਂ ਦੇਖਣ ਨਾਲੋਂ, ਮਨ ਰਾਤ ਨੂੰ ਦੇਖਣਾ ਵੀ ਅੱਜ ਤਾਂ 100 ਕਮਾ ਲਿਆ, ਅੱਜ ਉਹਨੂੰ ਪਤਾ ਹੀ ਨਹੀਂ ਲੱਗਿਆ ਸ਼ਰੀਫ ਬੰਦਾ ਸੀ, ਉਹਨੂੰ ਐਨਕ ਮਹਿੰਗੀ ਵੇਚਤੀ, ਹੋਰ ਕਰਤੀ, ਵਾਹ ਕਰਤੀ, ਇਹ ਖੁਸ਼ੀਆਂ ਜਿਹੜੀਆਂ ਨੇ ਠੱਗੀਆਂ ਠੋਰੀਆਂ ਕਰਕੇ ਜਦੋਂ ਦੇਣਾ ਪੈਂਦਾ ਨਾ, ਉਦੋਂ ਚੀਕਾਂ ਨਿਕਲਦੀਆਂ। ਸੋ ਇਸ ਕਰਕੇ ਜਿਹੜਾ ਬੰਦਾ ਪਰਮਾਤਮਾ ਦੇ ਨਾਲ ਲੱਗਿਆ ਹੁੰਦਾ, ਮੈਂ ਕਈ ਵਾਰੀ ਐਗਜ਼ਾਮਪਲ ਦਿੱਤੀ ਹੈ ਵੀ ਜਦੋਂ ਆਪਾਂ ਮੇਲੇ 'ਤੇ ਜਾਂਦੇ ਹਾਂ, ਆਪਣੇ ਆਪਣੇ ਫਾਦਰ ਦੇ ਨਾਲ ਗਏ ਹੋਵਾਂਗੇ, ਕਿਸੇ ਬਜ਼ੁਰਗ ਨਾਲ, ਬਾਬੇ ਨਾਲ ਗਏ ਹੋਵਾਂਗੇ, ਉਹ ਸਾਨੂੰ ਥੋੜ੍ਹੇ ਜਿਹੇ ਪੈਸੇ ਦੇ ਜਾਂਦਾ ਮੇਲੇ 'ਚ, ਅਨੰਦਪੁਰ ਸਾਹਿਬ ਦਾ ਹੋਵੇ ਜਾਂ ਨੈਣਾ ਦੇਵੀ ਦਾ ਹੋਵੇ ਜਾਂ ਵੈਸ਼ਨੋ ਦੇਵੀ ਦਾ ਹੋਵੇ ਜਾਂ ਹਜ਼ੂਰ ਸਾਹਿਬ ਗਏ ਹੋਈਏ, ਉੱਥੇ ਕੀ ਹੁੰਦਾ, ਅਸੀਂ ਜਲੇਬੀਆਂ ਖਾ ਲੈਂਦੇ ਹਾਂ, ਪਕੌੜੇ ਖਾ ਲੈਂਦੇ ਹਾਂ, ਹਾਂਜੀ, ਕਦੇ ਝੂਟੇ ਲੈ ਲੈਂਦੇ ਹਾਂ, ਅਸੀਂ ਕਹਿੰਦੇ ਬੜਾ ਆਨੰਦ ਆਇਆ। ਆਨੰਦ ਉਨਾ ਚਿਰ ਤੱਕ ਆਉਂਦਾ ਜਿੰਨਾ ਚਿਰ ਪਿਓ ਸਾਡੇ ਨਾਲ ਹੈ। ਜੇ ਕਿਤੇ ਪਿਓ ਨਾਲੋਂ ਭੀੜ ਦੇ ਵਿੱਚ ਅਸੀਂ ਲੱਗ ਹੋ ਜਾਈਏ ਨਾ, ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦੇ, ਅਸੀਂ ਕਹਿੰਦੇ ਪਾਪਾ ਚਾਹੀਦਾ ਮੈਨੂੰ, ਪਕੌੜਿਆਂ ਦੀ ਲੋੜ ਨਹੀਂ ਮੈਨੂੰ, ਜਲੇਬੀਆਂ ਦੀ ਲੋੜ ਨਹੀਂ, ਉਸ ਦਿਨ ਅਸੀਂ ਰੀਅਲਾਈਜ਼ ਕਰਦੇ ਹਾਂ ਕਿ ਸਾਨੂੰ ਖੁਸ਼ੀ ਉਨਾ ਚਿਰ ਤੱਕ ਹੀ ਮਿਲੀ ਜਿੰਨਾ ਚਿਰ ਤੱਕ ਸਾਡਾ ਪਿਓ ਸਾਡੇ ਨਾਲ ਹੈ। ਸੋ ਸਾਡਾ ਪਿਓ ਕਿਉਂ ਨਾ ਜੇ ਦੁਨੀਆਂ 'ਚ ਰਹਿਣਾ, ਉਹ ਸਾਡਾ ਕੁੱਲ ਪਰਮ ਪਿਤਾ ਪਰਮੇਸ਼ਰ ਹੈ, ਵਾਹਿਗੁਰੂ ਹੈ, ਅੱਲਾ ਹੈ, ਖੁਦਾ ਹੈ। ਜਿੰਨਾ ਚਿਰ ਤੱਕ ਉਹਦੇ ਨਾਲ ਸਾਡੀ ਰਹਿਮਤ ਰਹਿੰਦੀ ਹੈ, ਉਹਦੇ ਨਾਲ ਅਸੀਂ ਜੁੜੇ ਰਹਿੰਦੇ ਹਾਂ, ਸਾਡਾ ਕੋਈ ਬਾਲ ਵਿੰਗਾ ਨਹੀਂ ਕਰ ਸਕਦਾ। ਸੋ ਇਸ ਕਰਕੇ ਤਾਂ ਹੀ ਤੱਕ ਇਹ ਜਿਹੜੀ ਸਾਰੀ ਖੇਡ ਹੈ ਨਾ, ਇਹ ਖੇਡ ਨਹੀਂ ਮਸਜਿਦ ਮੰਦਰ ਦੀ, ਇਹ ਜਿਹੜਾ ਅੰਦਰ ਦਾ ਜਾਣਾ ਹੈ, ਪਰਮਾਤਮਾ ਨੂੰ ਦੇਖਣਾ ਹੈ, ਖੁਸ਼ੀ ਲੱਭਣਾ ਹੈ, ਇਹ ਖੇਲ ਨਹੀਂ ਮਸਜਿਦ ਮੰਦਰ ਦੀ, ਇਹ ਖੇਲ ਹੈ ਸਾਰੀ ਅੰਦਰ ਦੀ, ਇਹ ਅੰਦਰ ਦੀ ਖੇਡ ਹੈ। ਜਦੋਂ ਬੰਦੇ ਨੂੰ ਹੋ ਗਿਆ, ਫਿਰ ਉਹਦੀ ਜਿਹੜੀ ਸਮਾਈਲ ਹੈ ਨਾ, ਉਹ ਅਲੱਗ ਹੀ ਹੁੰਦੀ ਹੈ, ਕਿਉਂਕਿ ਉਹਦੇ ਕੋਲ ਉਹਨੂੰ ਪਤਾ ਹੁੰਦਾ ਕਿ ਮੈਂ ਕੀ ਹਾਂ, ਉਹਨੂੰ ਪਤਾ ਹੁੰਦਾ ਵੀ ਬੰਦਾ ਸਾਹਮਣੇ ਉਹ ਕੀ ਹੈ, ਇਹਦੇ ਨਾਲ ਕੀ ਹੋਣ ਵਾਲਾ ਹੈ, ਕੀ ਕਿਉਂ ਕਰ ਰਿਹਾ, ਅਤੇ ਜੇ ਉਹਦੇ ਨਾਲ ਕੋਈ ਜਾਤੀ ਵੀ ਕਰਦਾ, ਔਖਾ ਮੀਜਦਾ, ਰੱਬ ਨੂੰ ਯਾਦ ਕਰਦਾ, ਦੇਖਦਾ, ਹੱਸਦਾ ਵੀ, ਦੇਖੋ ਤੇਰੇ ਕੀ ਲੀਲਾ ਕੀ ਹੈ, ਮੇਰੀ ਐਵੇਂ ਬੇਇੱਜ਼ਤੀ ਕਰੀ ਜਾਂਦੇ ਨੇ, ਕੋਈ ਗੱਲ ਨਹੀਂ, ਜੇ ਬੇਇੱਜ਼ਤੀ ਕਰਦੇ ਵੀ ਨੇ ਤਾਂ ਇਹਦੇ ਵਿੱਚ ਵੀ ਫਾਇਦਾ ਮੇਰਾ, ਮੈਂ ਕਿਹੜਾ ਅਸੈਪਟ ਕਰਦਾ। ਜੇ ਕੋਈ ਹੁਣ ਆਪਣੇ ਕੋਲ ਬੈਗਰ ਆ ਜੇ, ਆਪਾਂ ਨੂੰ ਕੋਈ ਚੀਜ਼ ਦੇਵੇ, ਆਪਾਂ ਨੂੰ ਰੋਟੀ ਦਿੰਦੇ ਹਾਂ, ਉਹ ਕਹਿੰਦਾ ਮੈਂ ਨਹੀਂ ਲੈਣੀ ਭਾਈ ਸਾਹਿਬ, ਫਿਰ ਰੋਟੀ ਕਿਹਦੇ ਕੋਲ ਰਹੂਗੀ? ਉਹ ਸਾਡੇ ਕੋਲ ਹੀ ਰਹੂਗੀ ਨਾ। ਇਸੇ ਤਰੀਕੇ ਕੋਈ ਗਾਲਾਂ ਦਿੰਦਾ, ਲੜਾਈ ਕਰਦਾ, ਝਗੜੇ ਕਰਦਾ, ਨਫ਼ਰਤ ਕਰਦਾ, ਟੌਂਚ ਗੁਰੂ ਨਾਨਕ ਸਾਹਿਬ ਨੇ ਵੀ ਇਹੀ ਕਿਹਾ, ਨਾਨਕ ਦੁਖੀਆ ਸਭ ਸੰਸਾਰ। ਫਿਰ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੂੰ ਕੋਈ ਪੁੱਛਦੇ ਗੁਰੂ ਨਾਨਕ ਸਾਹਿਬ ਨੂੰ ਵੀ ਕੋਈ ਵੀ ਸੁਖੀ ਨਹੀਂ ਦੁਨੀਆਂ 'ਚ, ਉਹ ਕਹਿੰਦੇ ਉਹਨਾਂ ਨੇ ਜਵਾਬ ਦਿੱਤਾ ਫਿਰ ਨਾਨਕ ਦੁਖੀਆ ਸਭ ਸੰਸਾਰ। ਜਵਾਬ ਅੱਗੇ ਕੀ ਦਿੰਦੇ, ਸੋ ਸੁਖੀਆ ਉਹ ਸੁਖੀ ਨੇ ਜਿਸ ਨਾਮ ਆਧਾਰ ਜਿਹੜਾ ਪਰਮਾਤਮਾ ਦੇ ਨਾਲ ਲੱਗਿਆ ਹੋਇਆ। ਇਸੇ ਤਰ੍ਹਾਂ ਕਬੀਰ ਸਾਹਿਬ ਨੇ ਕਿਹਾ ਸੀ, ਕਬੀਰਾ ਸਭ ਜਗ ਢੂੰਡਿਆ ਕਹੀਂ ਸੁੱਖ ਮਿਲਿਆ ਨਾ ਏਕ, ਕਹਿੰਦਾ ਕਦੇ ਇੱਕ ਵੀ ਸੁੱਖ ਨਹੀਂ ਲੱਭਿਆ। ਕਬੀਰਾ ਸਭ ਜਗ ਢੂੰਡਿਆ ਕਹੀਂ ਸੁੱਖ ਮਿਲਿਆ ਨਾ ਏਕ, ਜਬ ਆਇਆ ਸਤਸੰਗ ਮੇਂ ਸੁੱਖ ਮਿਲੇ ਅਨੇਕ। ਸਤਸੰਗ ਦਾ ਮਤਲਬ ਉਹ ਹੈ ਜਦੋਂ ਅਸੀਂ ਸੱਚ ਦੇ ਲੜ, ਸੱਚੀ ਕੰਪਨੀ ਦੇ ਵਿੱਚ ਪਰਮਾਤਮਾ ਦੇ ਲੜ ਲੱਗੇ, ਪਰਮਾਤਮਾ ਨੂੰ ਯਾਦ ਕੀਤਾ, ਤਾਂ ਉਦੋਂ ਸਾਨੂੰ ਅਨੇਕ ਸੁੱਖ ਮਿਲ ਗਏ। ਸੋ ਗਰੀਬੀ ਜਿਹੜੀ ਅਮੀਰੀ ਹੈ, ਠੀਕ ਕਹਿੰਦੇ ਨੇ ਅਸੀਂ ਤਾਂ ਗਰੀਬ ਹਾਂ ਜੀ, ਨਵੇਂ ਸਾਲ 'ਚ ਵੀ ਗਰੀਬੀ ਹੈ। ਗਰੀਬੀ ਕਿਹਨੂੰ ਕਹਿੰਦੇ ਹਾਂ? ਗਰੀਬੀ ਕੀ ਕਹਿੰਦੇ ਨੇ, ਮੁਸਲਿਫ ਵੋ ਨਹੀਂ ਜਿਸਕੇ ਪਾਸ ਮਾਲ ਨਹੀਂ ਹੋਤਾ। ਮਾਲ ਹੁੰਦਾ ਪੈਸਾ, ਧਨ ਦੌਲਤ, ਹੀਰੇ ਜਵਾਹਰਾਤ। ਕਹਿੰਦਾ ਗਰੀਬ, ਮੁਸਲਿਫ ਉਰਦੂ ਦਾ ਸ਼ਬਦ ਹੈ, ਮੁਸਲਿਫ ਵੋ ਨਹੀਂ ਜਿਸਕੇ ਪਾਸ ਮਾਲ ਨਹੀਂ ਹੋਤਾ, ਮੁਸਲਿਫ ਵੋ ਹੈ ਜਿਸਕੇ ਪਾਸ ਅਮਾਲ ਨਹੀਂ ਹੋਤਾ। ਅਮਲਾਂ ਉੱਤੇ ਹੋਣ ਰਮੇੜੇ, ਖੜੀਆਂ ਰਹਿਣਗੀਆਂ ਜਾਤਾਂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਹੜੇ ਅਮਲਾਂ ਦੇ ਉੱਤੇ ਅਮਲ ਨਹੀਂ ਕਰਦੇ, ਗੱਲਾਂ ਬਾਤਾਂ 'ਚ ਹੀ ਕਹਿੰਦੇ ਨੇ, ਉਹ ਫਿਰ ਤਰੱਕੀ ਨਹੀਂ ਕਰਦੇ, ਉਹ ਗਰੀਬ ਹੀ ਗਰੀਬ ਰਹਿੰਦੇ ਨੇ। ਜਿਹੜੇ ਬੰਦੇ ਅਮਲਾਂ 'ਤੇ ਕਰਨ, ਦੇਖੋ ਨਾ ਨਵਾਂ ਸਾਲ ਚੜ੍ਹਿਆ, ਸਾਨੂੰ 3-4 ਗੱਲਾਂ ਜਿਹਦੇ ਉੱਤੇ ਅਸੀਂ ਅਮਲ ਕਰ ਲਈਏ, ਸਾਡੀ ਲਾਈਫ ਦੇ ਵਿੱਚ ਖੁਸ਼ੀ ਜ਼ਰੂਰ ਹੋ ਜਾਊਗੀ। ਇੱਕ ਹੈ ਕਿ ਅਸੀਂ ਜਿਹੜੀ ਸਾਡੀ ਸੋਚ ਹੈ, ਥਿੰਕਿੰਗ ਹੈ, ਹਮੇਸ਼ਾ ਪੋਜ਼ਿਟਿਵ ਰੱਖੀਏ, ਨੈਗੇਟਿਵ ਨਾ ਰੱਖੀਏ। ਹੁਣ ਕੁਲਦੀਪ ਸਾਹਿਬ ਆਏ ਨੇ, ਮੈਂ ਕਿਉਂ ਜੈਲਸੀ ਕਰਾਂ? ਜੇ ਪੁਰਾਣੇ ਨੇ ਵਧੀਆ ਤਰੀਕੇ ਨਾਲ ਪ੍ਰੋਗਰਾਮ ਕਰਦੇ ਨੇ ਸਾਨੂੰ ਚੰਗੀਆਂ ਗੱਲਾਂ ਲੱਭ ਕੇ, ਮੈਂ ਉਹ ਤੋਂ ਸਿੱਖਾਂ? ਅਸੀਂ ਐਵੇਂ ਕ੍ਰਿਟੀਸਾਈਜ਼ ਕਿਉਂ ਕਰਨੇ? ਅਸੀਂ ਛੱਡੀ ਜਾਂਦੇ, ਸਾਨੂੰ ਇਹ ਆਦਤ ਹੈ। ਜੇ ਕੋਈ ਵਧੀਆ ਕੋਈ ਕਾਰ ਲਿਆ ਨਾ ਪੋਰਸ਼, ਅਸੀਂ ਇਹ ਨਹੀਂ ਦੇਖਦੇ ਵੀ ਇਹਨੇ ਕਿੰਨੀ ਮਿਹਨਤ ਕੀਤੀ, ਮੈਂ ਵੀ ਮਿਹਨਤ ਕਰਾਂ। ਅਸੀਂ ਕਹਿੰਦੇ ਕਰ ਦਿਓ ਗੌਰਮੈਂਟ ਨੂੰ ਸ਼ਿਕਾਇਤ, ਰੈਵਨਿਊ ਕੈਨੇਡਾ ਨੂੰ ਸ਼ਿਕਾਇਤ ਕਰ ਦਿਓ ਜੀ ਵੀ ਇਹ ਕਿੱਥੋਂ ਲਿਆ, ਲਓ ਚੈੱਕ ਕਰੋ ਜੀ, ਕਿਤੇ ਪੈਸੇ ਹੇਰਾ ਫੇਰੀ ਤਾਂ ਨਹੀਂ ਕਰਦਾ, ਡਰੱਗਸ ਤਾਂ ਨਹੀਂ ਵੇਚਦਾ। ਸਾਡੀ ਪੋਜ਼ਿਟਿਵ ਅਪਰੋਚ ਨਹੀਂ, ਅਸੀਂ ਕੁਝ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ। ਜਦੋਂ ਸਾਡੀ ਅਪਰੋਚ ਪੋਜ਼ਿਟਿਵ ਹੋਜੂਗੀ, ਦੂਜਿਆਂ ਦੇ ਗੁਣ ਦੇਖ ਕੇ ਅਸੀਂ ਆਪਣੇ ਉੱਤੇ ਵੀ ਲਾਗੂ ਕਰਾਂਗੇ, ਤਾਂ ਸਾਡੇ ਵਿੱਚ ਜਿਹੜੀ ਗਰੀਬੀ ਹੈ, ਚੰਗੇ ਪਣ ਆਉਣੇ ਸ਼ੁਰੂ ਹੋ ਜਾਣਗੇ। ਗਰੀਬੀ ਨਾਲੋਂ ਅਸੀਂ ਅੰਦਰੋਂ, ਸਾਡਾ ਮਨ ਸ਼ਾਂਤ ਹੋਊ, ਸਾਡੀ ਕੰਟੈਂਟਮੈਂਟ ਆ ਜੂਗੀ। ਫਿਰ ਦੂਸਰੀ ਗੱਲ ਹੈ ਬੋਲ, ਜਿਹੜੇ ਬੋਲਦੇ ਹਾਂ ਅਸੀਂ, ਬੋਲਦੇ ਮੈਂ ਤਾਂ ਕਿਸੇ ਨੂੰ ਕੀ ਕਹਾਂਗਾ, ਮੇਰੇ ਤਾਂ ਆਪ ਹੀ ਬੋਲ ਖਰਾਬ ਨੇ ਕਈ ਵਾਰੀ, ਬਾਹਲੇ ਮਿੱਠੇ ਵੀ ਨਹੀਂ ਮੈਂ। ਆਈ ਡੋਂਟ ਐਗਰੀ ਵਿਦ ਦੋਸ ਥਿੰਗ, ਜ਼ਿਆਦਾ ਸੌਫਟ ਹੱਥ ਬੰਨ ਕੇ, ਜੱਫੀਆਂ ਪਾ ਕੇ, ਮਿੱਠੇ ਬੋਲ ਕੇ, ਪਰ ਜਦੋਂ ਤੁਹਾਡੀ ਸੋਚ ਦਾ ਅੰਦਰੋਂ ਗਲਤ ਹੈ। ਸੋਚ ਗਲਤ ਕਿਵੇਂ? ਤੁਸੀਂ ਹੋਸਪਿਟਲ ਦੇ ਵਿੱਚ ਜਾਂਦੇ ਹੋ, ਪ੍ਰੈਕਟੀਕਲ ਦੇਖੋ, ਉਹ ਬੰਦਾ ਕੈਂਸਰ ਨਾਲ ਬਿਮਾਰ ਪਿਆ, ਉਹ ਕਰੋਨਾ ਨਾਲ ਬਿਮਾਰ ਪਿਆ, ਜਾਂ ਉਹਨੂੰ ਕੋਈ ਹੋਰ ਬਿਮਾਰੀ ਹੈ, ਉੱਥੇ ਜਾ ਕੇ ਅਸੀਂ ਫੁੱਲ ਵੀ ਲੈ ਜਾਂਦੇ ਉਹਨੂੰ। ਅਸੀਂ ਕਹਿੰਦੇ ਹਾਂ ਭਾਈ ਸਾਹਿਬ, ਭੈਣ ਜੀ, ਆਂਟੀ ਜੀ, ਤੁਸੀਂ ਤਾਂ ਇੰਨੇ ਚੰਗੇ ਸੀ, ਪਤਾ ਨਹੀਂ ਮਾਲਕ ਨੇ, ਵਾਹਿਗੁਰੂ ਨੇ ਤੁਹਾਨੂੰ ਬਿਮਾਰ ਕਿਉਂ ਕਰਤਾ, ਤੁਸੀਂ ਤਾਂ ਕਿਸੇ ਦਾ ਮਾੜਾ ਨਹੀਂ ਕੀਤਾ। ਫਿਰ ਉਹ ਪਿਆ ਵੀ ਕਹਿੰਦਾ, ਹਾਂ ਇਹੀ ਤਾਂ ਮੈਂ ਸੋਚਦਾ, ਇਹੀ ਤਾਂ ਮੈਂ ਸੋਚਦੀ ਹਾਂ, ਮੈਂ ਤਾਂ ਕਿਸੇ ਨਾਲ ਮਾੜਾ ਹੀ ਨਹੀਂ ਕੀਤਾ, ਪਤਾ ਨਹੀਂ ਹੈ, ਚਲੋ ਵਾਹਿਗੁਰੂ ਨੇ ਜੋ ਕੀਤਾ। ਅਤੇ ਜਦੋਂ ਫੁੱਲ ਦੇ ਕੇ ਅਸੀਂ ਬਾਹਰ ਐਲੀਵੇਟਰ 'ਚ ਨਿਕਲਦੇ ਹਾਂ ਹੋਸਪਿਟਲ 'ਚੋਂ, ਕੋਈ ਦੂਜੇ ਵੀ ਉਹਨੇ ਕਹਿੰਦੇ, ਦੇਖਿਆ ਨਾ ਕਰਨੀ ਦਾ ਭੁਗਤਾ ਆਉਣ, ਕਹਿੰਦਾ ਕਿੰਨੀ ਠੱਗੀਆਂ ਮਾਰਦਾ ਸੀਗਾ, ਕਿੰਨੇ ਨੂੰਹ ਨੂੰ ਕੁੱਟਦਾ ਹੁੰਦਾ ਸੀ, ਕਿੰਨੀ ਜਨਾਨੀ ਨੂੰ ਕੁੱਟਦਾ ਹੁੰਦਾ ਸੀ, ਕਿੰਨੀ ਇਹਨੇ ਡਰੱਗਸ ਵੇਚੀਆਂ। ਉੱਥੇ ਅਸੀਂ ਕਿੰਨੇ ਮਿੱਠੇ ਬਣ ਕੇ ਗਏ ਹਾਂ, ਟੈਲੀਵੇਟਰ 'ਚ ਵੜਦੇ ਹੀ ਅਸੀਂ ਕੀ ਗੱਲਾਂ ਕਰਦੇ ਹਾਂ? ਸਾਡੀ ਸੋਚ ਹੈਗੀ ਕੋਈ? ਸਾਡੇ ਬੋਲ ਹੈਗੇ? ਬੋਲਦੇ ਅਸੀਂ ਕੁਛ ਹਾਂ, ਸੋਚਦੇ ਅਸੀਂ ਕੁਛ ਹਾਂ। ਜਦੋਂ ਸਾਡੀ ਸੋਚ ਅਤੇ ਬੋਲ ਸਿੱਧੇ ਹੋ ਜਾਣਗੇ, ਮੈਂ ਇਹ ਨਹੀਂ ਕਹਿੰਦਾ ਵੀ ਸੋਟਾ ਮਾਰੋ, ਪਰ ਇਹ ਵੀ ਨਹੀਂ ਕੋਈ ਤੁਸੀਂ ਟੂ ਮੱਚ ਚੰਗੀ ਗੱਲ ਕਰੋ, ਪਰ ਜਿਹੜੀ ਸੋਚ ਦੇ ਨਾਲ ਜਿਹੜੀ ਹੈਗੀ, ਤੁਹਾਡੇ ਜਿਹੜੇ ਬੋਲ ਵੀ ਵਧੀਆ ਹੋਣਗੇ, ਫਿਰ ਵਧੀਆ ਹੁੰਦੀ ਹੈ। ਮਖੌਲ ਕਰੋ, ਮਖੌਲ ਮੈਂ ਕਈ ਵਾਰੀ ਕਹਿਣਾ ਹੁੰਦਾ ਅਕਸਰ ਆਪਣੇ ਪ੍ਰੋਗਰਾਮ ਦੇ, ਮਖੌਲ ਉਹ ਕਰੋ ਜਿਹਦੇ ਨਾਲ ਦੂਜੇ ਨੂੰ ਖੁਸ਼ੀ ਹੋਵੇ। ਜੇ ਮਖੌਲ ਤੁਸੀਂ ਅਜਿਹੇ ਕਰਦੇ ਹੋ ਜਿਹਦੇ ਨਾਲ ਦੂਜੇ ਨੂੰ ਹਰਟ ਹੁੰਦਾ, ਜਿਹਨੂੰ ਪਿੰਚ ਹੁੰਦਾ, ਉਹ ਮਖੌਲ ਮਖੌਲ ਨਹੀਂ ਕਹਾਉਂਦਾ। ਕਿਸ ਤਰ੍ਹਾਂ ਕਿਸੇ ਦੇ ਕੋਲ ਹੁਣ ਬੰਦਾ ਨਵਾਂ ਨਵਾਂ ਅਤੇ ਕੈਨੇਡਾ 'ਚ ਆਇਆ, ਉਹਨੇ ਵਿਚਾਰੇ ਨੇ ਹੋਂਡਾ ਦੀ ਜਾਂ ਟੋਇਟਾ ਦੀ ਜਾਂ ਕੋਈ ਵੀ ਲੈ ਲਓ, ਹੋਂਡਾਈ ਦੀ ਕਾਰ ਲੈ ਲਈ ਪੁਰਾਣੀ, ਅਤੇ ਉਹ ਥੋੜ੍ਹੀ ਮੋਟੀ ਜੰਗਾਲ ਲੱਗੀ ਹੈ ਜੋ ਤੁਹਾਡੇ ਘਰੇ ਆਇਆ, ਤੁਸੀਂ ਉਹਦੇ ਘਰੇ ਮਿਲਣ ਗਏ ਅਤੇ ਤੁਸੀਂ ਉਹਨੂੰ ਮਖੌਲ ਕਰਤਾ, ਕਹਿੰਦਾ ਯਾਰ ਆਹ ਕੀ, ਕਹਿੰਦਾ ਜੰਗਾਲ ਨਾ ਖਾਧੀ ਪੀ ਹੈ ਕਾਰ, ਕੋਈ ਨਵੀਂ ਲੈਣੀ ਸੀ, ਉਹਨੂੰ ਡੈਫੀਨੇਟਲੀ ਹਰਟ ਕਰੂਗੀ, ਕਿਉਂਕਿ ਉਹ ਵੀ ਜਾਣਦਾ ਸੀ ਪਰ ਉਹਦੇ ਕੋਲ ਪੈਸੇ ਨਹੀਂ, ਵਿਚਾਰੇ ਕੋਲ ਨਵਾਂ ਨਵਾਂ ਆਇਆ। ਜੇ ਕਿਸੇ ਅਮੀਰ ਬੰਦੇ ਨੂੰ ਕਹਿ ਦਿਓ ਵੀ ਤੂੰ ਯਾਰ ਮਰਸਡੀ ਲਈ ਫਿਰਦਾ, ਤੂੰ ਲੈ ਲੈਣਾ ਪੋਰਸ਼, ਉਹਨੂੰ ਕੋਈ ਫਰਕ ਨਹੀਂ, ਕਿਉਂਕਿ ਉਹਨੂੰ ਪਤਾ ਉਹ ਲੈ ਸਕਦਾ। ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਵੀ ਜਦੋਂ ਅਸੀਂ ਕਿਸੇ ਨੂੰ ਮਖੌਲ ਕਰੀਏ, ਉਦੋਂ ਸੋਚ ਕੇ ਕਰੀਏ ਵੀ ਜਿਹੜਾ ਅਸੀਂ ਕਿਸੇ ਨੂੰ ਕਰ ਰਹੇ ਹਾਂ ਉਹਨੂੰ ਹਰਟ ਤਾਂ ਨਹੀਂ ਹੋ ਰਿਹਾ, ਉਹਨੂੰ ਤਕਲੀਫ ਤਾਂ ਨਹੀਂ ਹੋ ਰਹੀ। ਜੇ ਉਹਨੂੰ ਹਰਟ ਕਰ ਦਈਏ ਪ੍ਰੋਗਰਾਮ, ਉਹਨੂੰ ਸਾਡੇ ਕਹਿਣ ਨਾਲ ਤਕਲੀਫ ਹੁੰਦੀ ਹੈ, ਤਾਂ ਫਿਰ ਸਾਨੂੰ ਉਹ ਮਖੌਲ ਬਿਲਕੁਲ ਨਹੀਂ ਕਰਨੇ ਚਾਹੀਦੇ। ਮੈਂ ਇੱਕ ਤੁਹਾਨੂੰ ਲਾਈਟ ਨੋਟ 'ਚ ਦੱਸਦਾ ਨਾ ਕਿ ਪਾਰਕ ਦੇ ਵਿੱਚ ਹਸਬੈਂਡ ਵਾਈਫ ਰੋਜ਼ ਘੁੰਮਣ ਜਾਂਦੇ ਹੁੰਦੇ ਸੀਗੇ, ਕਿਸੇ ਪਾਰਕ ਦੇ ਵਿੱਚ ਹਸਬੈਂਡ ਅਤੇ ਵਾਈਫ ਰੋਜ਼ ਘੁੰਮਣ ਜਾ ਰਹੇ ਸੀਗੇ, ਰੋਜ਼ ਹੀ ਜਾਂਦੇ ਹੁੰਦੇ ਸੀ। ਇੱਕ ਬੱਚਾ ਜਿਹੜਾ ਕੋਈ ਮੇਰੇ ਵਰਗਾ ਸ਼ਰਾਰਤੀ ਸੀਗਾ ਉਹ ਹਸਬੈਂਡ ਵਾਈਫ ਦੇ ਕੋਲੋਂ ਦੀ ਲੰਘਿਆ, ਕਹਿੰਦਾ ਅੰਕਲ ਅੰਕਲ, ਦੋਨੇ ਰੁਕ ਮੈਂ ਕਾਲ ਫਿਰ ਤੁਹਾਨੂੰ ਰਿਪੀਟ ਕਰਦਾ, ਹਸਬੈਂਡ ਵਾਈਫ ਰੋਜ਼ ਪਾਰਕ 'ਚ ਹੀ ਆਉਂਦੇ ਸੀਗੇ, ਸੈਰ ਕਰਦੇ ਹੁੰਦੇ ਸੀਗੇ, ਇੱਕ ਸ਼ਰਾਰਤੀ ਬੱਚਾ ਉਹਨਾਂ ਕੋਲ ਆਇਆ, ਆ ਕੇ ਕਹਿੰਦਾ ਅੰਕਲ ਅੰਕਲ ਕੱਲ੍ਹ ਵਾਲੀ ਜ਼ਿਆਦਾ ਸੋਹਣੀ ਸੀ, ਕੱਲ੍ਹ ਵਾਲੀ ਮੀਨਸ ਕੱਲ੍ਹ ਵਾਲੀ ਜਿਹੜੀ ਲੇਡੀ ਤੇਰੇ ਨਾਲ ਸੀਗੀ ਉਹ ਜ਼ਿਆਦਾ ਸੋਹਣੀ ਸੀ, ਇਹ ਕਹਿ ਕੇ ਤਾਂ ਭੱਜ ਗਿਆ ਹੀ ਕਰਕੇ। ਅਤੇ ਉਹਦੀ ਘਰ ਵਾਲੀ ਕਹਿੰਦੀ ਦੱਸੋ ਜੀ ਕੱਲ੍ਹ ਕੌਣ ਸੀ, ਉਹ ਕਹਿੰਦਾ ਕੱਲ੍ਹ ਕੋਈ ਵੀ ਨਹੀਂ ਸੀ, ਤੂੰ ਹੀ ਸੀ ਮੇਰੇ ਨਾਲ, ਮੈਂ ਤਾਂ ਕਿਸੇ ਨਾਲ ਹੋਰ ਆਇਆ ਨਹੀਂ। ਕਹਿੰਦੀ ਲੈ ਨਿਆਣਾ ਕਦੇ ਝੂਠ ਬੋਲਦਾ, ਉਹ ਕਹਿੰਦਾ ਤੈਨੂੰ ਪਛਾਣਿਆ ਨਹੀਂ ਹੋਣਾ, ਕੱਲ੍ਹ ਤੈਨੇ ਲਾਲ ਸੂਟ ਪਾਇਆ ਸੀ ਅੱਜ ਤੇਰਾ ਹਰਾ ਪਾਇਆ ਹੋਇਆ। ਉਹ ਕਹਿੰਦੀ ਨਹੀਂ ਅਤੇ ਤੁਹਾਨੂੰ ਤਾਂ ਪਛਾਣ ਲਿਆ ਉਹਨੇ, ਇਹ ਨਹੀਂ ਹੋ ਸਕਦਾ, ਬਸ ਤੁਸੀਂ ਪਹਿਲਾਂ ਸੱਚ ਹੋਇਆ ਦੱਸੋ ਕੱਲ੼ ਕਿਹਦੇ ਨਾਲ ਆਏ, ਮੇਰੇ ਪਿੱਛੋਂ ਤੁਸੀਂ ਕੁਛ ਆਉਣੇ। ਉੱਥੋਂ ਆਰਗੂਮੈਂਟ ਸ਼ੁਰੂ ਹੋ ਗਿਆ, ਆਰਗੂਮੈਂਟ ਹੋ ਗਿਆ, ਹੱਥੋਂ ਪਾਈ ਹੋ ਗਈ, ਹੱਥੋਂ ਪਾਈ ਹੋ ਗਈ, ਪੁਲਿਸ ਆ ਗਈ, ਪੁਲਿਸ ਆ ਗਈ, ਅਤੇ ਫਿਰ ਡਾਈਵੋਰਸ ਹੋ ਗਿਆ। ਉਹਦੇ ਛੋਟੇ ਜਿਹੇ ਜਵਾਕ ਦੇ ਮਖੌਲ ਕਿਤੇ ਨਾ ਘਰ 'ਚ ਪੁਆੜਾ ਪੁਆ ਕੇ ਰੱਖਤਾ। ਮੈਨੂੰ ਇਹ ਗੱਲ ਸੱਚੀ ਗੱਲ ਯਾਦ ਹੈ, ਜਦੋਂ ਅਸੀਂ ਕਾਲਜ ਦੇ ਵਿੱਚ ਪੜ੍ਹਾਉਂਦੇ ਸੀ ਸਾਡੇ ਨਾਲ ਇੱਕ ਪ੍ਰੋਫੈਸਰ ਸੀਗੇ ਡਾਕਟਰ ਡੋਗਰਾ, ਉਹ ਮੈਨੂੰ ਕਹਿੰਦੇ ਵੀ ਦੋ ਬੜੇ ਗੂੜੇ ਫਰੈਂਡ ਸੀ ਪ੍ਰੋਫੈਸਰ, ਅਤੇ ਉਹ ਮੈਨੂੰ ਕਹਿੰਦੇ ਮੈਂ ਇਹਨਾਂ ਦੀ ਲੜਾਈ ਕਰਾ ਕੇ ਦਿਖਾਵਾਂ। ਮੈਂ ਕਿਹਾ ਇਹ ਨਹੀਂ ਲੜਦੇ, ਨਹੀਂ ਲੜਨਗੇ ਕਿਉਂ, ਕਹਿੰਦਾ ਮੈਂ ਦਿਖਾ ਦੇਣਾ। ਉਹਨਾਂ ਨੇ ਦੋਨਾਂ 'ਚੋਂ ਇੱਕ ਪ੍ਰੋਫੈਸਰ ਨੂੰ ਬੁਲਾਇਆ, ਕਹਿੰਦੇ ਡਾਕਟਰ ਸਾਹਿਬ ਪੈਸਾ ਕੌਣ ਗੱਲ ਸੁਣਿਓ, ਕਹਿੰਦੇ ਹਾਂ, ਕਹਿੰਦੇ ਗੱਲ ਸੁਣੋ ਤੁਸੀਂ ਸੈਚਰਡੇ ਤੁਹਾਡਾ ਕਦੇ ਬਾਹਰ ਜਾਣ ਦਾ ਪ੍ਰੋਗਰਾਮ ਤਾਂ ਨਹੀਂ, ਕਹਿੰਦੇ ਨਹੀਂ, ਕਹਿੰਦਾ ਬਸ ਮੈਂ ਹੀ ਪੁੱਛਣਾ ਸੀ, ਚਲਿਆ ਗਿਆ। ਉਹਦੇ ਫਰੈਂਡ ਨੇ ਪੁੱਛਿਆ ਵੀ ਕੀ ਪੁੱਛਦੇ ਸੀਗੇ, ਕਹਿੰਦਾ ਕੁਛ ਨਹੀਂ, ਉਹ ਤਾਂ ਐਵੇਂ ਕਹਿੰਦਾ ਸੀ ਵੀ ਸੈਚਰਡੇ ਜਾਣ ਦਾ ਪ੍ਰੋਗਰਾਮ, ਕਹਿੰਦਾ ਨਹੀਂ 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 ਤੂੰ ਮੇਰੇ ਕੋਲ ਝੂਠ ਬੋਲਣਾ, ਅਸਲੀ ਗੱਲ ਦੱਸ, ਇਹ ਕੋਈ ਗੱਲ ਪੁੱਛਣ ਵਾਲੀ ਹੈ। ਸੋ ਨਫ਼ਰਤ ਉਹਦੇ ਵਿੱਚ ਡਾਊਟ ਪੈਦਾ ਕਰਤਾ। ਸੋ ਸਾਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਕਈ ਵਾਰੀ ਬੰਦੇ ਅਸੀਂ ਚੁਗਲੀ ਕਰਦੇ ਹਾਂ, ਰਿਸ਼ਤੇਦਾਰ ਵੀ ਹੁੰਦੇ ਹਾਂ, ਸਵਾਦ ਲੈਣ ਦੇ ਲਈ ਇੱਧਰਲੀ ਗੱਲ ਉੱਧਰ, ਇੱਧਰਲੀ ਗੱਲ ਉੱਧਰ ਸੁਣ ਸੁਣਾ ਕੇ ਗੱਲਾਂ ਕਰ ਦਿੰਦੇ, ਪੁਆੜੇ ਪੁਆ ਦਿੰਦੇ ਹਾਂ। ਸੋ ਉਹਦੀ ਫਿਰ ਸਾਨੂੰ ਸਜ਼ਾ ਭੁਗਤਣੀ ਪਊਗੀ। ਸੋ ਨਵਾਂ ਸਾਲ ਚੜ੍ਹਿਆ, ਸੱਚੀ ਸੋਚ ਰੱਖੋ ਅਤੇ ਸੱਚੀ ਬੋਲ ਰੱਖੋ ਅਤੇ ਸੱਚੀ ਤੋਰ ਰੱਖੋ। ਐਕਸ਼ਨ ਵੀ ਸੱਚੇ ਹੋਣੇ ਚਾਹੀਦੇ ਨੇ, ਐਕਸ਼ਨ ਸੱਚੇ ਹੋਣੇ ਚਾਹੀਦੇ ਨੇ। ਜੇ ਅਸੀਂ ਕੋਈ ਵੀ ਕੰਮ ਕਰਦੇ ਹਾਂ, ਕਹੀ ਜਾਂਦੇ ਹਾਂ ਵੀ ਅਸੀਂ ਤਾਂ ਇਮਾਨਦਾਰੀ ਦੀ ਹੱਕ ਹਲਾਲ ਦੀ ਕਮਾਈ ਖਾਣੀ ਹੈ ਜੀ, ਖਾਣੀ ਵੀ ਚਾਹੀਦੀ ਹੈ, ਬੋਲਦੇ ਵੀ ਹਾਂ, ਲੈਕਚਰ ਵੀ ਵਧੀਆ ਦਿੰਦੇ ਹਾਂ, ਪਰ ਜਦੋਂ ਵਾਹ ਪੈਂਦਾ ਉਦੋਂ ਪੂਰੀ ਠੱਗੀ ਠੋਰੀ ਮਾਰਦੇ ਹਾਂ, ਉਦੋਂ ਪੁੱਠਾ ਕੰਮ ਕਰਦੇ ਹਾਂ। ਅਸੀਂ ਕਹਿੰਦੇ ਹਾਂ ਵੀ ਇਹ ਸਾਡਾ ਬੱਚਾ ਬੱਚੀ ਹੈ ਬੱਚੇ ਨੇ, ਪਰ ਸਾਡੀ ਨਿਗਾਹ ਕੁਛ ਹੋਰ ਹੀ ਹੈ। ਬਚਪਨ 'ਚ ਕਈ ਵਾਰੀ ਗਲਤੀਆਂ ਹੋ ਵੀ ਜਾਂਦੀਆਂ ਨੇ, ਉਹਦੀ ਚਲੋ ਪਛਤਾਪ ਕਰ ਲਓ, ਪਰ ਹਰ ਟਾਈਮ ਤਾਂ ਨਹੀਂ, ਜਿਸ ਚੰਗੇ ਭਲੇ ਹੋ ਗਏ ਹੁਣ ਮਰਨ ਦੇ ਕਿਨਾਰੇ ਹੋਏ ਵੀ ਹਾਂ, ਅਤੇ ਪਰ ਸਾਡੀ ਸੋਚ ਜਿਹੜੀ ਆ ਪੁੱਠੀ ਹੈ। ਇਸੇ ਤਰ੍ਹਾਂ ਹੀ ਅਸੀਂ ਇੱਕ ਦੂਜੇ ਨਾਲ ਕੋਈ ਗੱਲ 'ਤੇ ਆਰਗੂਮੈਂਟ ਹੋ ਜਾਂਦਾ, ਨਾਰਾਜ਼ਗੀ ਹੋ ਜਾਂਦੀ ਹੈ, ਲੜਾਈ ਝਗੜਾ ਹੋ ਜਾਂਦਾ, ਅਸੀਂ ਕੀ ਕਰਦੇ ਹਾਂ, ਉਹਨੂੰ ਮਾਫ਼ ਨਹੀਂ ਕਰਦੇ, ਉਹ 10 ਵਾਰੀ ਵੀ ਮਾਫ਼ੀ ਮੰਗ ਲਿਆ, ਅਸੀਂ ਮਾਫ਼ ਨਹੀਂ ਦਿਲੋਂ ਕਰਦੇ ਵੀ ਚਲੋ ਛੱਡੋ ਪਰਾਂ ਹੁਣ ਜੇ ਕਿਹਾ ਗਿਆ। ਪਰ ਇਹ ਪਰਮਾਤਮਾ ਦਾ ਇੱਕ ਅਸੂਲ ਹੈ ਵੀ ਜਦੋਂ ਰਾਤ ਨੂੰ ਸੌਣ ਲੱਗੇ ਅਸੀਂ ਕਿਸੇ ਨੂੰ ਮਾਫ਼ ਕਰ ਦਈਏ ਵੀ ਚਲੋ ਉਹਨੇ 2 ਵਾਰੀ ਮਾਫ਼ੀ ਮੰਗ ਲਈ ਛੱਡ ਦਿਓ, ਤਾਂ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਕਿ ਸਵੇਰੇ ਜਦੋਂ ਤੁਸੀਂ ਉੱਠੋਗੇ ਪਰਮਾਤਮਾ ਨੇ ਤੁਸੀਂ ਵੀ ਜਿੰਨੀਆਂ ਗਲਤੀਆਂ ਕੀਤੀਆਂ ਉਹ ਵੀ ਮਾਫ਼ ਕਰ ਦੇਣੀਆਂ। ਅਸੀਂ ਤਾਂ ਕਿਸੇ ਨੂੰ ਮਾਫ਼ ਨਹੀਂ ਕਰਨਾ ਚਾਹੁੰਦੇ ਹਾਂ, ਪਰਮਾਤਮਾ ਨੂੰ ਅਸੀਂ ਰੋਜ਼ ਕਹਿੰਦੇ ਹਾਂ ਕਿ ਸਾਨੂੰ ਮਾਫ਼ ਕਰ ਦੇ। ਅਰਦਾਸਾਂ ਅਸੀਂ ਕਰਦੇ ਹਾਂ, ਸੁਣ ਕੇ ਗੁਰਦੁਆਰੇ 'ਚ ਜਾਂਦੇ ਹਾਂ, ਮੰਦਰ 'ਚ ਜਾਂਦੇ ਹਾਂ, ਮਸਜਿਦ ਜਾਂਦੇ ਹਾਂ, ਉੱਥੇ ਜਾ ਕੇ ਅਸੀਂ ਅਰਦਾਸਾਂ ਜਿਹੜੀਆਂ ਲਿਖੀਆਂ ਹੁੰਦੀਆਂ ਉਹੀ ਪੜ੍ਹੀ ਜਾਂਦੇ ਹਾਂ, ਉਹਨੂੰ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਵੀ ਜਿਹੜਾ ਹੈਗਾ ਨਾ ਸੁਣਨਾ ਜਾਂ ਪੜ੍ਹਨਾ ਅਤੇ ਸਿੱਖਣਾ ਤਿੰਨੇ ਅਲੱਗ ਅਲੱਗ ਚੀਜ਼ਾਂ ਨੇ, ਸਾਨੂੰ ਸਿੱਖਣ ਦੀ ਲੋੜ ਹੈ। ਸੁਣਨਾ ਤਾਂ ਜਿਹੜਾ ਹੁਣ ਦੇਖੋ ਮੈਂ ਰੇਡੀਓ 'ਤੇ ਬੋਲ ਗਿਆ, ਡੇਢ ਘੰਟਾ ਬੋਲ ਜਾਣਾ, ਤੁਸੀਂ ਉਸ ਦਾ 2-4 ਗੱਲਾਂ ਹੀ ਉਹਦੇ ਵਿੱਚੋਂ ਲਈਆਂ ਹੋਣ, ਪਰ ਜਿਹੜੀਆਂ ਚੀਜ਼ਾਂ ਤੁਸੀਂ ਲੈ ਲਈਆਂ ਉਹ ਚੀਜ਼ਾਂ ਸਿੱਖੀਆਂ ਨੇ, ਬਾਕੀ 'ਚ ਇੱਧਰੋਂ ਸੁਣੀਆਂ, ਇੱਧਰਲੇ ਕੰਨ ਤੋਂ ਸੁਣੀ ਉੱਧਰੋਂ ਕੱਢਤੀ। ਕਾਰ ਦੇ ਵਿੱਚ ਆ, ਕਾਰ ਦਾ ਜੇ ਸਾਨੂੰ ਇੰਸਟ੍ਰਕਟਰ ਦੱਸੇ ਵੀ ਭਾਈ ਸਾਹਿਬ ਪਹਿਲਾਂ ਕਾਰ 'ਚ ਬੈਠੋ, ਫਿਰ ਆ ਸਟੇਅਰਿੰਗ ਨੂੰ ਠੀਕ ਕਰੋ, ਫਿਰ ਤੁਸੀਂ ਇੱਧਰ ਉੱਧਰ ਝਾਕੋ, ਸ਼ੀਸ਼ਾ ਠੀਕ ਕਰੋ, ਫਿਰ ਸਪੀਡ ਨੂੰ ਦਿਓ, ਫਿਰ ਕਲੱਚ ਨੂੰ ਦੱਬ ਕੇ ਅੱਗੇ ਨੂੰ ਕਾਰ ਤੋਰ ਲਓ, ਤੁਸੀਂ ਚਲਾ ਸਕਦੇ ਹੋ? ਜਦ ਉਹ ਕਦੇ ਨਹੀਂ ਚਲਾ ਸਕਦੇ, ਕਿਉਂਕਿ ਤੁਸੀਂ ਸੁਣਿਆ ਜਾਂ ਦੇਖੀ ਆ ਕਿਤਾਬ 'ਚੋਂ ਇੰਸਟਰਕਸ਼ਨ। ਪਰ ਜਦੋਂ ਤੁਸੀਂ ਸਿੱਖ ਲਈ, ਫਿਰ ਚਾਹੇ 10 ਸਾਲਾਂ ਬਾਅਦ ਕੰਮ ਕਰੋ, ਉਹ ਚੁੱਪ ਕਰਕੇ ਤੁਸੀਂ ਕਾਰ ਚਲਾ ਸਕਦੇ ਹੋ। ਸੋ ਸਾਨੂੰ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਕੋਈ, ਤਾਂ ਹੀ ਕਹਿੰਦੇ ਨੇ ਵੀ ਜਦੋਂ ਤੁਸੀਂ ਧਾਰਮਿਕ ਪੁਸਤਕ ਪੜ੍ਹਦੇ ਹਾਂ, ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਜਾਂ ਭਗਵਦ ਗੀਤਾ ਹੈ ਜਾਂ ਵੇਦ ਨੇ ਜਾਂ ਬਾਈਬਲ ਹੈ ਜਾਂ ਕੁਰਾਨ ਸ਼ਰੀਫ ਹੈ, ਜੋ ਵੀ ਬੁੱਕਸ ਨੇ ਜਦੋਂ ਅਸੀਂ ਪੜ੍ਹਦੇ ਹਾਂ, ਉਹ ਸਿਰਫ ਪੜ੍ਹੀ ਨਾ ਜਾਓ ਜਾਂ ਕੀਰਤਨ 'ਚ ਬਹਿ ਕੇ ਸੁਣੀ ਨਾ ਜਾਓ, ਉਹਨੂੰ ਸਮਝੋ, ਸਮਝ ਕੇ ਸਿੱਖੋ ਇਹਦਾ ਕੀ ਮਤਲਬ ਹੈ। ਜੇ ਹੁਣ ਅਸੀਂ ਕੋਈ ਵੀ ਤੁੱਕ ਪੜ੍ਹ ਲਈਏ, ਉਹਨੂੰ ਉੱਤੇ ਅਮਲ ਕਰਨ ਦੀ ਲੋੜ ਹੈ। ਜਦੋਂ ਅਸੀਂ ਅਮਲ ਕਰ ਲੈਂਦੇ ਹਾਂ, ਅਮਲਾਂ ਉੱਤੇ ਹੋਣ ਨਵੇੜੇ ਖੜੀਆਂ ਰਹਿਣਗੀਆਂ ਜਾਤਾਂ। ਫਿਰ ਉਹੀ ਕਹਿੰਦਾ ਸਾਹਿਬ ਸਾਹਿਬ ਕਿਆ ਕਰੇ ਸਾਹਿਬ ਤੇਰੇ ਪਾਸ, ਜਦੋਂ ਕਿਹਾ ਸੀਗਾ ਵੀ ਸਾਹਿਬ ਸਾਹਿਬ ਪਰਮਾਤਮਾ 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 ਕਰੀ ਜਾਂਦੇ ਹਾਂ, ਪਰਮਾਤਮਾ ਤਾਂ ਤੇਰੇ ਅੰਦਰ ਬੈਠਾ, ਬਾਹਰ ਦੇਖਣ ਦੀ ਲੋੜ ਨਹੀਂ। ਕਿਉਂ ਭਟਕਤਾ ਫਿਰ ਰਹਾ ਤੂੰ ਇਹ ਤਲਾਸ਼ੇ ਯਾਰ ਮੈਂ, ਰਾਸਤਾ ਸ਼ਹਿਰ ਅੱਗ ਮੇਂ ਹੈ ਦਿਲ ਵਰ ਪੇ ਜਾਣੇ ਕੇ ਲੀਏ, ਕਿ ਇੱਧਰ ਉੱਧਰ ਭੜਕਦੇ ਹੋ ਜੰਗਲਾਂ 'ਚ, ਕਿਉਂ ਭੜਕਦਾ ਫਿਰ ਰਹਾ ਤੂੰ ਇਹ ਤਲਾਸ਼ੇ ਯਾਰ ਮੈਂ। ਰੱਬ ਦੀ ਭਾਲ ਦੇ ਵਿੱਚ ਕੋਈ ਮਥੁਰਾ ਬਣ ਜਾਂਦਾ, ਕੋਈ ਅੰਮ੍ਰਿਤ
ਜੀ। ਸੋ ਇਸੇ ਕਰਕੇ ਹੀ ਹੈ, ਤਾਂ ਹੀ ਕਿਹਾ ਸੀ ਨਾ, ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ। ਕਿ ਚੰਗੇ ਕੰਮ ਕਰੋ, ਕਬੀਰ ਸਾਹਿਬ ਕਹਿੰਦੇ ਸੀਗੇ, ਕੋਈ ਮਾੜਾ ਕੰਮ ਕਰਨ ਤੋਂ ਬਾਅਦ 10 ਵਾਰੀ ਸੋਚੋ। ਜਿਵੇਂ ਰਾਵਣ ਨੂੰ ਕਿਹਾ, ਪੁੱਛਿਆ ਸੀ ਨਾ ਵੀ ਚੰਗਾ ਕੰਮ ਕਿਹੜਾ ਸੀ, ਉਹਨੂੰ ਸਾਰੇ ਸਮਝਾਉਂਦੇ ਸੀ। ਮੇਘਨਾਥ ਨੇ ਵੀ ਸਮਝਾਇਆ, ਕੁੰਭਕਰਨ ਨੇ ਵੀ ਸਮਝਾਇਆ, ਰਾਵਣ ਦੀ ਵਾਈਫ ਨੇ ਵੀ ਸਮਝਾਇਆ, ਭਵਿਕਸ਼ਣ ਨੇ ਵੀ ਸਮਝਾਇਆ ਵੀ ਭਾਈ ਸਾਹਿਬ ਵਧੀਆ ਢੰਗ ਰਾਜਾ ਜੀ, ਰਾਵਣ ਜੀ ਗੱਲ ਇਹ ਹੈ ਵੀ ਸੀਤਾ ਜਿਹਦੇ ਪਿੱਛੇ ਲੜਾਈ ਹੋਣੀ ਹੈ, ਇਹਦੇ ਨਾਲ ਸਾਰੀ ਆਪਣੀ ਲੰਕਾ ਬਰਬਾਦ ਹੋ ਜੂਗੀ, ਤੁਸੀਂ ਸੀਤਾ ਨੂੰ ਮੋੜ ਦਿਓ, ਗਲਤੀ ਬਸ ਸੋਰੀ ਫੀਲ ਕਰੋ, ਗੱਲ ਖਤਮ। ਉਹ ਚੰਗਾ ਕੰਮ ਸੀ, ਪਰ ਉਹ ਕਹਿੰਦਾ ਅੱਜ ਕਰੂੰ ਕੱਲ੍ਹ ਕਰੂੰਗਾ, ਉਹ ਮਨ ਉਹਨੂੰ ਕਰਨ ਹੀ ਦਿੱਤਾ, ਅਖੀਰ ਸਾਰੀ ਲੰਕਾ ਬਰਬਾਦ ਕਰਵਾਈ। ਅਤੇ ਮਾੜਾ ਕੰਮ ਕਹਿੰਦੇ ਥੋੜ੍ਹਾ ਜਿਹਾ ਟਾਈਮ ਪਾ ਕੇ ਗੈਪ ਪਾ ਦਿਓ, ਜੋ ਸੀਤਾ ਨੂੰ ਉਹਦੀ ਸਰੂਪ ਨਖਾ ਆਈ ਸੀ ਵੀ ਉਹ ਮੈਂ ਇੰਨੀ ਖੂਬਸੂਰਤ ਦੇ ਕੇ ਰਾਵਣ ਮੇਰੇ 'ਤੇ ਪਾਗਲ ਹੋ ਗਿਆ, ਚਾਹੀ ਤਾਂ ਉਲਟ ਸੀ, ਸੱਚਾਈ ਤਾਂ ਦੱਸੀ ਨਹੀਂ। ਉਹਨੇ ਕਿਹਾ ਅੱਛਾ, ਉਹਨੇ ਤੈਨੂੰ ਤੇਰੀ ਨੱਕ ਕੱਟੀ ਆ, ਮੈਂ ਹੁਣੀ ਜਾ ਕੇ ਚਾਹ ਉਹਦੀ ਜਨਾਨੀ ਨੂੰ ਚੱਕ ਲਿਆਉਣਾ, ਸੀਤਾ ਨੂੰ ਚੱਕ ਲੈਣਾ। ਉਦੋਂ ਉਹਨੂੰ ਕਹਿੰਦਾ ਸੀ ਵੀ ਲੈਟਸ ਵੇਟ, ਹੈ ਨਾ, ਥੋੜ੍ਹਾ ਜਿਹਾ ਟਾਈਮ ਦੇਣਾ ਚਾਹੀਦਾ ਵੀ ਹਕੀਕਤ ਦੇਖੀਏ ਕਿ ਜਦੋਂ ਉਹਨੂੰ ਇੱਕ ਦਿਨ ਦੋ ਦਿਨ ਚਾਰ ਦਿਨ ਕਿਸੇ CID ਤੋਂ ਪਤਾ ਲੱਗਦਾ ਵੀ ਸਰੂਪ ਨਾਕਾ ਝੂਠ ਬੋਲਦੀ ਹੈ, ਤਾਂ ਫਿਰ ਸਾਰਾ ਕਾਰਾ ਨਹੀਂ ਵਾਪਰਨਾ ਸੀ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਚੰਗੇ ਕੰਮ ਜਦੋਂ ਹੁੰਦੇ ਨੇ ਉਹਦੇ 'ਚ ਦੇਰੀ ਨਾ ਕਰੋ, ਅਤੇ ਜੇ ਕੋਈ ਮਾੜਾ ਕੰਮ ਹੋਵੇ ਉਹਨੂੰ ਥੋੜ੍ਹਾ ਜਿਹਾ ਚੇਂਜ ਕਰ ਦਿਓ। ਜੇ ਹੁਣ ਸਾਨੂੰ ਕਾਰ ਦੇ ਵਿੱਚ ਕਿਸੇ ਨੇ ਦੱਸਿਆ ਵੀ ਸਟੇਅਰਿੰਗ ਲਾਉਣਾ ਹੈ ਉਹਦੇ 'ਤੇ, ਵੀ ਚੋਰੀਆਂ ਹੋ ਰਹੀਆਂ ਬ੍ਰੈਂਪਟਨ ਦੇ ਵਿੱਚ, ਜੇ ਤੁਸੀਂ ਲਿਆ ਕੇ ਵੀ ਉਹ ਲੋਕ ਕਾਰ ਦੇ ਵਿੱਚ 3-4 ਦਿਨ ਰੱਖੀ ਰੱਖਿਆ, ਉਹ ਚੰਗਾ ਕੰਮ ਜਦੋਂ ਚੱਕੀ ਗਈ ਫਿਰ ਤੁਸੀਂ ਕਹਿੰਦੇ ਉਹ ਹੋ ਮੇਰੀ ਕਾਰ ਦੇ ਵਿੱਚ ਸੀਗਾ, ਮੈਂ ਤਾਂ ਲਾਈ ਨਹੀਂ, ਰਾਤ ਲਾ ਲੈਣਾ ਚਾਹੀਦਾ ਸੀ। ਚੰਗੇ ਕੰਮ 'ਚ ਦੇਰੀ ਕਿਉਂ? ਇਹੀ ਕਰਕੇ ਪ੍ਰੋਬਲਮ ਆਉਂਦੀਆਂ। ਕਹਿੰਦੇ ਚੰਗੇ ਕੰਮ ਦੇ ਵਿੱਚ ਕਦੇ ਵੀ ਦੇਰੀ ਨਾ ਕਰੋ। ਹੁਣ ਨਵਾਂ ਸਾਲ ਚੜ੍ਹਿਆ ਸਾਡਾ, ਨਵੇਂ ਸਾਲ 'ਚ ਸਾਡਾ ਇਹ ਫਰਜ਼ ਬਣਦਾ ਹੈ। ਕੀ ਫਰਜ਼ ਬਣਦਾ ਹੈ? ਕਿ ਅਸੀਂ ਹਰ ਦਿਨ TV ਨੂੰ, ਟੈਲੀਫੋਨਾਂ ਨੂੰ, ਹਾਂਜੀ ਇਹਦੇ 'ਚ ਨਿੰਦਿਆ ਚੁਗਲੀ ਨੂੰ, ਖਾਣ ਪੀਣ ਨੂੰ, ਥੋੜ੍ਹੀ ਜਿਹੀ ਸ਼ਰਾਬ ਦੀ ਬੋਤਲ ਪੀਣੀ ਆ, ਪੌਣੀ ਬੋਤਲ ਕਰ ਦਿਓ, ਜੇ ਮੀਟ 2 ਮੁਰਗੇ ਖਾਂਦੇ ਆ 1 ਮੁਰਗਾ ਕਰ ਦਿਓ, ਜੇ TV 10 ਘੰਟੇ ਦੇਖਦੇ ਆ 5 ਘੰਟੇ ਕਰ ਦਿਓ, ਜੇ ਟੈਲੀਫੋਨ 'ਚ ਨਿੰਦਿਆ ਚੁਗਲੀ 5 ਘੰਟੇ ਕਰ ਦਿਓ, 3 ਘੰਟੇ ਕਰ ਦਿਓ, ਇਹ ਕੰਮ ਘਟਾਓ ਅਤੇ ਦੂਜੇ ਪਾਸੇ ਡਿਟੈਚ ਕਰੋ ਕਿ ਮੈਂ ਬੈਠਣਾ ਨੋ ਮੈਟਰ ਵਟ, ਮੈਂ ਉਹਦੇ ਘਰ ਤੋਂ ਤਾਂ ਨਿਕਲਣਾ ਜਿੰਨਾ ਚਿਰ ਤੱਕ ਮੈਂ ਆਪਣਾ ਪਾਠ ਨਹੀਂ ਕਰਦਾ, ਅੱਲਾ ਵਾਹਿਗੁਰੂ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਉੱਧਰ ਤਾਂ ਦੇਖੋ, ਮੈਂ ਅੱਜ ਤੁਹਾਨੂੰ ਦੱਸ ਦੇਣਾ ਵੀ ਜੇ ਲੇਟ ਉੱਠੇ ਆਪਾਂ ਕਹਿੰਦੇ ਓਹੋ ਅੱਜ ਤਾਂ 10 ਵਜੇ ਉੱਠੇ ਹਾਂ ਤਾਂ ਕੰਮ ਤਾਂ 11 ਵਜੇ ਖੁੱਲ੍ਹਣਾ, ਉਹ ਸਾਰਾ ਕੁਛ ਉਹ ਛੱਡ ਕੇ ਕੰਮ 'ਤੇ ਚਲੇ ਗਏ, ਇੱਕ ਦਵੰਨੀ ਦੀ ਸੇਲ ਨੂੰ ਗਾਹਕ ਵੀ ਨਹੀਂ ਅੰਦਰ ਵੜਿਆ, ਹਾਂਜੀ। ਸੋ ਇਹ ਵਿਸ਼ਵਾਸ ਦੀ ਗੱਲ ਹੈ, ਮਤਲਬ ਇਹਨੂੰ ਹੁਣ ਤੁਸੀਂ ਐਂ ਕਹੋਗੇ ਜੀ ਇਹ ਬਲਾਈਂਡ ਫੇਥ ਹੈ, ਬਲਾਈਂਡ ਫੇਥ ਅਤੇ ਫੇਥ ਦੇ 'ਚ ਫਰਕ ਹੈ, ਮੈਂ ਕਦੇ ਬਹਿਸ ਨਹੀਂ ਕਰਦਾ ਕਿਉਂਕਿ ਫੀਲਡ ਦੇ ਵਿੱਚ ਹੈ, ਵਿਸ਼ਵਾਸ ਦੀ ਗੱਲ ਹੈ। ਪਹਿਲਾਂ ਆਪਣੀ ਪ੍ਰਿਓਰਟੀ ਦੇਖੋ, ਪ੍ਰਿਓਰਟੀ ਕਿਹੜੀ ਹੈ? ਪ੍ਰਿਓਰਟੀ ਇਹ ਹੈ ਵੀ ਉਸ ਮਾਲਕ ਨੇ ਜਿਹਨੇ ਪੈਦਾ ਕੀਤਾ, ਕਿ ਨਹੀਂ ਤਾਂ ਉਹ ਡੱਬੇ ਦੇ ਵਿੱਚ, ਬਾਲ ਸਾਹਿਬ ਦੇ ਵਿੱਚ ਜਾਂਦੇ ਹਾਂ, ਸਾਡੇ ਮੇਰੇ ਫਰੈਂਡ ਨੇ ਉੱਥੇ ਜਾ ਕੇ ਦੇਖ ਲਓ ਵੀ ਕਿੰਨੇ ਵੱਡੇ ਵੱਡੇ ਆਦਮੀ, ਜਨਨੀਆਂ, ਜਿਹੜਾ ਕੁਛ ਨੇ ਬਾਰੀ, ਉਹ ਜਿਹੜੇ ਜਿਨ੍ਹਾਂ ਦੇ ਕਿੰਨਾ ਪੈਸਾ ਸੀ, ਕਿੰਨੇ ਆਕੜ ਕੇ ਤੁਰਦੇ, ਕਿੰਨੇ ਰੋਬ ਸੀ, ਕਿੰਨੀ ਔਲਾਦ ਸੀਗੀ, ਆਰਾਮ ਨਾਲ ਡੱਬੇ 'ਚ ਪਏ ਹੁੰਦੇ ਨੇ ਅਤੇ 2 ਮਿੰਟ ਲਾਉਂਦੇ ਨੇ ਉਹ ਓਵਨ ਦੇ ਵਿੱਚ ਕਰਨ ਨੂੰ, ਕੱਖ ਨਹੀਂ ਲੱਭਦਾ ਉਹਨਾਂ ਦਾ, ਹੈਂਜੀ। ਸੋ ਇਸ ਕਰਕੇ ਸਾਨੂੰ ਜਿਹੜੀ ਆਪਣੀ ਪ੍ਰਿਓਰਟੀ ਚੇਂਜ ਕਰਨੀ ਚਾਹੀਦੀ, ਤਾਂ ਕਿ ਲੋਕ ਦੁਨੀਆ ਸਾਨੂੰ ਬਾਅਦ ਦੇ ਵਿੱਚ ਵੀ ਯਾਦ ਨਹੀਂ। ਤੁਸੀਂ ਕਹਿੰਦੇ ਭਗਵਾਨ, ਭਗਵਾਨ ਅਸੀਂ ਕਹਿੰਦੇ ਹਾਂ ਨਾ, ਭਗਵਾਨ ਕਿਹਨੂੰ ਕਹਿੰਦੇ ਹਾਂ? ਗੋਡ ਨੂੰ। ਭਗਵਾਨ ਜਿਹੜਾ, ਭਗਵਾਨ ਦਾ ਕਦੇ ਅਰਥ ਮਤਲਬ ਪਤਾ ਕੀ ਹੈ? ਭਗਵਾਨ ਪੰਜਾਬੀ 'ਚ ਕਹਿੰਦੇ ਭੱਬਾ ਭੂਮੀ, ਗੱਗਾ ਗਗਨ, ਵਾਹਵਾ ਵਾਯੂ, ਆਂ ਜਿਹੜਾ ਕੰਨਾਂ ਲੱਗਿਆ ਵੈ, ਹੈਂਜੀ ਅਗਨੀ, ਅਤੇ ਨਾ ਨੀਰ ਪਾਣੀ। ਸੋ ਇਹ 5 ਚੀਜ਼ਾਂ ਦਾ ਸਾਡਾ ਸਰੀਰ ਬਣਿਆ, 5 ਚੀਜ਼ਾਂ ਦੀ ਸਾਰੀ ਸ੍ਰਿਸ਼ਟੀ ਬਣੀ ਹੈ, ਤਾਂ ਹੀ ਇਹਨੂੰ ਭਗਵਾਨ ਕਹਿੰਦੇ ਹਾਂ। ਸੋ ਸਾਨੂੰ ਕੋਈ ਵੀ ਚੀਜ਼ ਹੈ ਉਹਨੂੰ ਸਮਝਣ ਦੀ ਲੋੜ ਹੈ। ਜਦੋਂ ਅਸੀਂ ਕਿਸੇ ਗੱਲ ਨੂੰ ਸਮਝ ਕੇ ਉਹਦੇ 'ਤੇ ਅਮਲ ਕਰਦੇ ਹਾਂ, ਸਾਡੀ ਡੈਫੀਨੇਟਲੀ ਕੰਟੈਂਟਮੈਂਟ ਆਊਗੀ, ਸਾਡਾ ਮਨ ਸ਼ਾਂਤ ਹੋਊਗਾ। ਜਦੋਂ ਮਨ ਸ਼ਾਂਤ ਹੋ ਗਿਆ ਫਿਰ ਸਾਡੀ ਆਤਮਾ ਦੀ ਮੰਜ਼ਿਲ ਸ਼ੁਰੂ ਹੋ ਜੂਗੀ। ਤੁਸੀਂ ਦੇਖੋਗੇ ਬਹੁਤ ਸਾਰੀਆਂ ਚੇਂਜਿਸ ਹੋ ਜਾਣਗੀਆਂ। ਇਹ ਨਹੀਂ ਵੀ ਤੁਹਾਡੇ ਕੋਲ ਕਿੰਨੇ ਪੈਸੇ ਨੇ ਵੀ ਤਾਂ ਤੁਸੀਂ ਖੁਸ਼ ਹੋ। ਜੇ ਹੁਣ ਬੰਦੇ ਕੋਲ ਫਰਜ਼ ਕਰੋ ਆਪਾਂ ਟ੍ਰੇਨ ਦੇ ਉੱਤੇ ਦਿੱਲੀ ਚੱਲੇ ਹਾਂ, ਚਲੋ ਮੰਨ ਲਓ ਗੱਲ ਹੈ, ਹਾਂਜੀ ਆਪਾਂ ਲੁਧਿਆਣੇ ਤੋਂ ਦਿੱਲੀ ਚੱਲੇ ਹਾਂ ਅਤੇ ਆਪਣੇ ਕੋਲ ਹੈਗਾ 5,000 ਰੁਪਈਆ ਜੇਬ ਦੇ ਵਿੱਚ, ਅਤੇ ਤੁਸੀਂ ਚੁੱਪ ਕਰਕੇ, ਅੱਜ ਕੱਲ੍ਹ 5,000 ਦੀ ਵੈਲਿਊ ਨਹੀਂ ਹੈ, ਇਸ ਕਰਕੇ ਮੈਂ ਐਗਜ਼ਾਮਪਲ ਲਈਏ, 5,000 ਰੁਪਈਆ ਤੁਹਾਡੀ ਜੇਬ ਦੇ ਵਿੱਚ ਹੈ, ਤੁਸੀਂ ਚੁੱਪ ਕਰਕੇ ਗੱਡੀ 'ਚ ਚੜ੍ਹ ਕੇ ਉੱਪਰਲੀ ਸੀਟ 'ਤੇ ਆਰਾਮ ਨਾਲ ਸੌਂ ਜਾਂਦੇ ਹੋ, ਠੀਕ ਹੈ ਜੀ। ਅਤੇ ਜੇ ਹੁਣ ਤੁਹਾਡੇ ਜੇਬ ਦੇ ਵਿੱਚ ਹੋਵੇ 1,00,000 ਰੁਪਈਆ, ਤੁਸੀਂ ਸੌਂਜੋਗੇ? ਤੁਸੀਂ ਐਂ ਫੜੋਗੇ, ਦੱਬ ਕੇ ਛਾਤੀ ਨੂੰ ਘੁੱਟ ਕੇ ਰੱਖੋਗੇ ਵੀ ਕੱਢ ਕੇ ਨਾ ਲੈ ਜੇ ਜਾਗ ਨਹੀਂ ਆਉਂਦੀ? ਜੇ ਪੈਸੇ ਨਾਲ ਹੀ ਸ਼ਾਂਤੀ ਆਉਣੀ ਚਾਹੀਦੀ ਫਿਰ ਤਾਂ 1,00,000 ਰੁਪਏ ਨਾਲ ਜ਼ਿਆਦਾ ਵਧੀਆ ਨੀਂਦ ਆਉਣੀ ਚਾਹੀਦੀ, ਫਿਰ ਨੀਂਦ ਕਿਉਂ ਨਹੀਂ ਆਈ? ਜਿੰਨਾ ਜ਼ਿਆਦਾ ਪੈਸਾ ਆਉਂਦਾ ਉਹਦੇ ਨਾਲ ਮੰਨ ਲਓ ਨੀਂਦ ਨਹੀਂ ਆਉਂਦੀ, ਉਹ ਫਿਕਰ ਰਹਿੰਦਾ ਕਿਤੇ ਰੈਵਨਿਊ ਕਨੇਡਾ ਨਾਲ ਚੱਕਰ ਮਾਰ ਲਏ, ਕਿਤੇ ਕੋਈ ਚੋਰ ਨਾ ਚੋਰੀ ਕਰ ਲਏ, ਜਿੰਨੇ ਮਰਜ਼ੀ ਕੈਮਰੇ ਲਿਖਾ ਲਓ, ਫਿਰ ਕਹਿੰਦੇ ਖੁੰਜੇ ਵਾਲਾ ਕੈਮਰਾ ਨਹੀਂ ਠੀਕ, ਇੱਧਰਲਾ ਕੈਮਰਾ ਨਹੀਂ ਠੀਕ, ਰਾਤ ਨੂੰ ਜਾ ਖੁੱਲ ਜਾਂਦੀ ਹੈ, ਉੱਧਰੋਂ ਗੁਆਂਢੀਆਂ ਦਾ ਕੁੱਤਾ ਭੌਂਕਦਾ ਸੀ, ਦੇਖਣ ਜਾਂਦੇ ਹਾਂ ਵੀ ਕਿਤੇ ਇੱਧਰ ਸਾਡੇ ਘਰ ਤਾਂ ਨਹੀਂ ਚੋਰੀ ਪੈ ਗਈ, ਜੇ ਹੈ ਹੀ ਮਸਤ ਕਿਤੇ ਭਈਏ ਜਿਹੜੇ ਲੁਧਿਆਣੇ, ਮੈਨੂੰ ਪਤਾ ਭਈਏ ਉੱਥੇ ਬਹੁਤ ਹੁੰਦੇ ਨੇ, ਉਹ ਸ਼ਾਮ ਨੂੰ ਜਿੰਨਾ ਕੁ ਕਮਾ ਕੇ ਲਿਆਉਂਦੇ ਨੇ, ਵੱਡੇ ਸਾਰੇ ਪਤੀਲੇ 'ਚ ਕਾਲਾ ਜਿਹਾ ਪਤੀਲਾ ਹੁੰਦਾ, ਕਿਤੇ ਉਹ 'ਚ ਗਾਜਰਾਂ ਬਣਾ ਲੈਂਦੇ ਨੇ, ਕਿਤੇ ਆਲੂ ਬਣਾ ਲੈਂਦੇ ਨੇ, ਕਿਤੇ ਮੇਥੀ ਬਣਾ ਲੈਂਦੇ ਨੇ, ਉਹ ਸਾਰੇ ਪਤੀਲੇ 'ਚ ਇਕੱਠੇ ਕਰਕੇ ਵੱਡੀਆਂ ਵੱਡੀਆਂ ਰੋਟੀਆਂ ਬਣਾ ਕੇ ਸਾਰੇ ਦੋ ਦੋ ਫੜ ਕੇ ਮੰਜੇ ਟੁੱਟੇ ਜਿਹੇ ਮੰਜੇ 'ਤੇ ਪੈ ਕੇ, ਨਾਲੇ ਉਹ ਫਿਰ ਭਾਂਡਾ ਪਤੀਲੇ ਨੂੰ ਧੋ ਕੇ ਪਤੀਲਾ ਕਰ ਲੈਂਦੇ ਪੁੱਠਾ, ਅਤੇ ਉਂਗਲਾਂ ਨਾਲ ਖੜਕਾਉਂਦੇ ਨੇ, ਢੋਲਕੀ ਬਣਾਉਂਦੇ ਨੇ, ਨੱਚਦੇ ਨੇ, ਟੱਪਦੇ ਨੇ, ਵਧੀਆ ਨੀਂਦ ਆਉਂਦੀ ਹੈ, ਜਿਵੇਂ ਮੈਂ ਪਹਿਲਾਂ ਦੱਸਿਆ ਵੀ ਨੀਂਦ ਫਸਟ ਕਲਾਸ ਆਉਂਦੀ ਹੈ, ਕਿਉਂਕਿ ਬੇਫਿਕਰ ਨੇ, ਹਾਂਜੀ, ਸ਼ਾਂਤ ਹੈ ਮਨ, ਉਹਦੇ ਤਸੱਲੀ ਹੋਈ ਵੀ ਉਨੇ ਪੈਸਿਆਂ ਨਾਲ ਹੈ, ਜੇ ਬਾਹਲੇ ਪੈਸਿਆਂ ਨਾਲ, ਜਿੰਨੇ ਬਾਹਲੇ ਪੈਸੇ ਆਏ ਨੇ ਉਹਨਾਂ ਨੂੰ ਦੇਖ ਕੇ ਕਦੇ ਉਹ ਚੂਰਨ ਦੀ ਗੋਲੀ ਲੈਂਦੇ ਨੇ, ਕਦੇ ਰਾਤ ਨੂੰ ਕਿੱਡੇ ਕਿੱਡੇ ਮੋਟੇ ਗੱਦੇ ਹੁੰਦੇ ਨੇ, ਕਦੇ ਇੱਧਰ ਨੂੰ ਪਾਸਾ ਲੈਂਦੇ ਨੇ, ਕਦੇ ਉੱਧਰ ਨੂੰ ਪਾਸਾ ਲੈਂਦੇ ਨੇ, ਫਿਰ ਮੇਰੇ ਵਰਗਾ ਸੀਰੀਅਲ ਖਾਣ ਜਾਂਦਾ 3 ਵਜੇ ਉੱਠ ਕੇ, ਫਿਰ ਆਈਸਕ੍ਰੀਮ ਖਾਣ ਜਾਂਦਾ, ਫਿਰ ਗੋਗੜ ਵੱਧ ਜਾਂਦੀ ਹੈ, ਹਾਂਜੀ, ਉਹਦੇ ਨਾਲ ਕਿਤੇ ਪੈਸੇ ਨਾਲ ਕਿਤੇ ਨੀਂਦ ਆ ਗਈ, ਨੀਂਦ ਪੈਸੇ ਜ਼ਿਆਦਾ ਆਉਣ ਨਾਲ ਨਹੀਂ, ਇਹ ਹੈਗੀ ਕੰਟੈਂਟਮੈਂਟ, ਜਦੋਂ ਕੰਟੈਂਟਮੈਂਟ ਆ ਜੂ, ਤੁਸੀਂ ਬਿਜ਼ਨਸ ਦੇ ਵਿੱਚ ਵੀ ਇਹੀ ਹੈ, ਬਿਜ਼ਨਸ 'ਚ ਲੈ ਲਓ, ਚਾਹੇ ਕੋਈ ਰੀਅਲ ਸਟੇਟ ਦਾ, ਚਾਹੇ ਕੋਈ ਇਨਕਮ ਦਾ ਕੰਮ ਕਰਦਾ, ਚਾਹੇ ਕੋਈ ਡਾਕਟਰ ਹੈ, ਚਾਹੇ ਕੋਈ ਟੀਚਰ ਹੈ, ਚਾਹੇ ਕੋਈ ਰੇਡੀਓ ਵਾਲਾ, ਚਾਹੇ ਕੋਈ ਵੀ ਹੈ, ਜਦੋਂ ਅਸੀਂ ਬੇਈਮਾਨੀ ਕਰਦੇ, ਅਸੀਂ ਮਨ ਦੇ ਮਗਰ ਲੱਗਦੇ, ਆਪਾਂ ਕਹਿੰਦੇ ਇਹਨੂੰ ਕਿਹੜਾ ਪਤਾ ਲੱਗਿਆ, ਥੋੜ੍ਹੇ ਜਿਹੇ ਐਡਵਰਟਾਈਜਮੈਂਟ 'ਤੇ ਪੈਸੇ ਵਧਾ ਦਿਓ, ਜੇ ਕੋਈ ਐਨਕਾਂ ਲਾਓ ਕਹਿੰਦਾ ਇਹਨੂੰ ਕਿਹੜਾ ਪਤਾ ਲੱਗਦਾ ਸ਼ੀਸ਼ਿਆਂ ਦੇ ਪੈਸੇ ਵਧਾ ਦਿਓ, ਜੇ ਕੋਈ ਮਾਸਟਰ ਆਓ ਕਹਿੰਦਾ ਇਹਨੂੰ ਕਿਹੜਾ, ਇਹਨੂੰ ਜ਼ਰੂਰ ਪੜਾਉਣਾ ਸਕੂਲ 'ਚ ਘਰ ਲਿਜਾ ਕੇ ਟਿਊਸ਼ਨ ਪੜਾਓ, ਜੇ ਕੋਈ ਡਾਕਟਰ ਆਓ ਕਹਿੰਦਾ ਇਹਦੇ ਰੈਫਰਲ ਲੈ ਲਓ, ਇਹਨੂੰ ਇੱਧਰ ਭੇਜ ਦਿਓ, ਉੱਧਰ ਭੇਜ ਦਿਓ, ਜਦੋਂ ਅਸੀਂ ਆਤਮਾ ਦੇ ਉਲਟ ਕੰਮ ਕਰਦੇ ਹਾਂ, ਤੁਹਾਡੀ ਆਤਮਾ ਕਹਿੰਦੀ ਹੈ ਨਹੀਂ ਤੈਨੂੰ ਮੋਰ ਦੈਨ ਐਨਫ ਮਿਲਿਆ ਵਾ, ਤੂੰ ਆਰਾਮ ਦੀ ਜ਼ਿੰਦਗੀ ਬਤੀਤ ਕਰ, ਜਦੋਂ ਅਸੀਂ ਆਰਾਮ ਦੀ ਜ਼ਿੰਦਗੀ ਨਹੀਂ ਬਤੀਤ ਕਰਦੇ, ਮਨ ਦੇ ਮਗਰ ਲਾ ਕੇ ਹੇਰਾ ਫੇਰੀਆਂ ਕਰਦੇ ਹਾਂ, ਕੁਛ ਕਰਦੇ ਹਾਂ, ਅਲਟੀਮੇਟਲੀ ਜਿਹੜੇ ਭੁਗਤਾਨ ਕਰਨਾ ਪੈਂਦਾ ਸਾਡੇ ਸਰੀਰ ਨੂੰ ਕਰਨਾ ਪੈਂਦਾ, ਜਦੋਂ ਅਸੀਂ ਡਰੱਗਸ ਇੱਧਰੋਂ ਟਰੱਕ ਤੋਂ ਲਿਜਾ ਕੇ ਉੱਧਰ ਭੇਜ ਦਿੰਦੇ ਹਾਂ, ਇੱਧਰੋਂ ਉੱਧਰ ਨੂੰ ਭੇਜ ਦਿੰਦੇ ਹਾਂ, ਕੁੜੀਆਂ ਨਾਲ ਵਿਆਹ ਕਰਾ ਕੇ ਪਾਕਿਸਤਾਨ 'ਚ ਭੇਜ ਕੇ ਵਿਆਹ ਕਰਾ ਕੇ ਉਹਨੂੰ ਫਸਾ ਦਿੰਦੇ ਹਾਂ, ਕਿਤੇ ਗਲਤ ਕੰਮ ਕਰਾਉਂਦੇ ਹਾਂ, ਇੰਡੀਆ 'ਚ ਕਰਾਉਂਦੇ ਹਾਂ, ਅਖੀਰ 'ਚ ਇੱਕ ਦਿਨ ਫਸ ਜਾਂਦੇ ਹਾਂ, ਜਦੋਂ ਫਸ ਜਾਂਦੇ ਹਾਂ ਫਿਰ ਨਿਆਣੇ ਕਹਿੰਦੇ ਨੇ, ਨਿਆਣੇ ਤੁਹਾਨੂੰ ਪਿਓ ਨੂੰ ਪਿਓ ਕਹਿਣ ਨੂੰ ਤਿਆਰ ਨਹੀਂ, ਨਿਆਣੇ ਤਾਂ ਨਹੀਂ ਕਹਿੰਦੇ ਵੀ ਤੁਸੀਂ ਇਹ ਕੰਮ ਕਰੋ, ਅਸੀਂ ਕਹਿੰਦੇ ਬੱਚਿਆਂ ਲਈ ਕੀਤਾ, ਬੱਚਿਆਂ ਲਈ ਕਿਉਂ ਕੀਤਾ, ਤੁਸੀਂ ਆਪਣੇ ਸੁੱਖ ਆਰਾਮ ਲਈ ਕੀਤਾ, ਤੂੰ ਤਾਂ ਪਰ ਤੁਹਾਨੂੰ ਨੌਲੇਜ ਨਹੀਂ ਸੀਗੀ, ਉਹ ਕੰਮ ਤੁਹਾਨੂੰ ਸੁੱਖ ਨਹੀਂ ਦੇਣੇ ਸੀਗੇ, ਸੁੱਖ ਦੇਣਾ ਸਿੰਪਲਿਸਿਟੀ ਨੇ, ਸੁੱਖ ਦੇਣਾ ਕੰਟੈਂਟਮੈਂਟ ਨੇ, ਸੁੱਖ ਦੇਣਾ ਜਦੋਂ ਮਨ ਕੰਟਰੋਲ ਹੋ ਗਿਆ, ਮਨ ਜੀਤੇ ਜਗ ਜੀਤ, ਜਦੋਂ ਤੁਹਾਡਾ ਮਨ ਕੰਟਰੋਲ ਹੋ ਗਿਆ ਫਿਰ ਸਾਰੇ ਸੁੱਖ ਮਿਲਣੇ ਨੇ, ਕੋਈ ਵੀ ਕੰਮ ਹੈ ਜਦੋਂ ਅਸੀਂ ਇੱਧਰ ਉੱਧਰ ਭੱਜੇ ਫਿਰਦੇ ਹਾਂ, ਪੈਸਾ ਆਉਂਦਾ ਜਿਹੜਾ ਪੈਸਾ ਨਾ, ਕਹਿੰਦਾ ਜਦੋਂ ਪੈਸਾ ਤੇਜ਼ੀ ਨਾਲ ਆਉਣ ਲੱਗ ਜੇ, ਜੇ ਇੱਕ ਮਕਾਨ ਵਿਕ ਗਿਆ ਰੀਅਲ ਸਟੇਟ, ਦੂਜਾ ਵਿਕ ਗਿਆ, 30,000 ਆ ਗਿਆ, 35,000 ਇੱਧਰੋਂ ਗਿਆ, 40,000 ਉੱਧਰੋਂ ਆ ਗਿਆ, 1,00,000 ਹੋ ਗਿਆ, 2,00,000 ਹੋ ਗਿਆ, ਮਿਲੀਅਨ ਹੋ ਗਿਆ, 2,000,000 ਹੋ ਗਿਆ, ਤਾਂ ਸੰਤ ਮਹਾਂਪੁਰਖ ਇਹ ਕਹਿੰਦੇ ਨੇ ਮੇਰਾ ਵੀ ਥੋੜ੍ਹਾ ਤਜਰਬਾ, ਉਹ ਜੇ ਪੈਸਾ ਤੇਜ਼ੀ ਨਾਲ ਆਈ ਜਾ ਰਹੇ ਨਾ, ਪਹਿਲਾਂ ਤਾਂ ਜਨਾਨੀ ਪੁੱਛੇ ਉਹਨੂੰ, ਜੇ ਜਨਾਨੀ ਕਮਾ ਕੇ ਲਿਆਉਂਦੀ, ਆਦਮੀ ਲਿਆ ਪੁੱਛੇ ਵੀ ਇੰਨਾ ਪੈਸਾ ਉਹ ਆ ਕਿੱਥੋਂ ਰਿਹਾ, ਕਿਤੇ ਡਰੱਗਸ ਡਰੁਗਸ ਦਾ ਤਾਂ ਨਹੀਂ ਕੰਮ ਸ਼ੁਰੂ ਕੀਤਾ ਵਾ ਕਿੱਥੋਂ ਕਿਤਾ, ਵੀ ਆਪਾਂ ਨੂੰ ਇਹੋ ਜਿਹੇ ਪੈਸੇ ਦੀ ਲੋੜ ਨਹੀਂ, ਪਰ ਜੇ ਪੈਸਾ ਆ ਰਿਹਾ, ਜਨਾਨੀ ਕਹਿੰਦੀ ਮੈਂ 2 ਸਾੜੀਆਂ ਹੋਰ ਲਿਆ ਲੈਣੀਆਂ, ਰੋਜ਼ ਮੇਕਅਪ ਕਰਾ ਲੈਂਦੇ ਹਾਂ, ਰੋਜ਼ ਵਧੀਆ ਕਾਰ ਲਿਆ ਆਉਂਦੇ ਹਾਂ, ਉਹ ਐਂ ਨਹੀਂ ਪਤਾ ਵੀ ਜਿੱਦਣ ਫਸੇ ਇਹ ਕਾਰ ਦੀ ਥਾਂ 'ਤੇ ਫਿਰ ਸਾਈਕਲ ਵੀ ਨਹੀਂ ਟੁੱਟਿਆ ਮਿਲਣਾ, ਫਿਰ ਜੇਲ੍ਹ 'ਚ ਪੂੰਜੇ ਪੈਣਾ ਪਊਗਾ, ਸੋ ਇਹ ਸਾਨੂੰ ਆਪਣੇ ਆਪ ਰਾਤ ਨੂੰ ਸੌਣ ਤੋਂ ਪਹਿਲਾਂ ਥੋੜ੍ਹਾ ਜਿਹਾ 1 ਮਿੰਟ ਲਈ, 2 ਮਿੰਟ ਲਈ, 3 ਮਿੰਟ ਲਈ ਆਪਣੇ ਆਪ ਨੂੰ ਸੈਲਫ ਰੀਅਲਾਈਜ਼ ਕਰੀਏ, ਸੈਲਫ ਅਨੈਲਿਸਿਸ ਕਰੀਏ ਵੀ ਅੱਜ ਮੈਂ ਸਾਰੇ ਦਿਨ ਦੇ ਵਿੱਚ ਮੇਰੀ ਸੋਰਸ ਆਫ ਇਨਕਮ ਕੀ ਹੈ, ਕੀ ਮੈਂ ਜਿਹੜਾ ਕੁਛ ਲੈ ਕੇ ਆਇਆ ਕਮਾ ਕੇ ਲਿਆਇਆ ਜਾਂ ਕੁਛ ਦਿੱਤਾ ਉਹ ਮੈਂ ਹੇਰਾ ਫੇਰੀ ਨਾਲ ਤਾਂ ਨਹੀਂ ਕੀਤਾ, ਕਿਤੇ ਝੂਠ ਚਲਾਕੀ ਨਾਲ ਤਾਂ ਨਹੀਂ ਕੀਤਾ, ਜਾਂ ਮੈਂ ਜਿਹੜੀ ਅਨਇੰਪਲਾਈਮੈਂਟ ਲੈ ਰਿਹਾ ਵਾਕਈ ਅਨਇੰਪਲਾਈਮੈਂਟ ਲੈ ਰਿਹਾ ਕਿ ਉੱਧਰੋਂ ਕੈਸ਼ ਦੇ ਉੱਤੇ ਵੀ ਪੈਸੇ ਕਰ ਰਿਹਾ, ਕੋਈ ਮੈਂ ਡਿਸਬਿਲਿਟੀ ਲੈ ਰਿਹਾ, ਇਹ ਲੱਗਦੀਆਂ ਨੇ ਮੇਰੇ ਨਾਲ ਆਰਗੂਮੈਂਟ, ਕੱਲ੍ਹ ਨੂੰ ਮੇਰੇ ਨਾਲ ਲੜਨਾ ਪਈ ਹੋ, ਪਰ ਤੁਸੀਂ 10-20 ਸਾਲ ਸੋਚ ਕੇ ਦੇਖ ਲਿਓ ਵੀ ਇਹਦਾ ਫਾਇਦਾ ਕੀ ਹੋਣਾ, ਇਹ ਜੇ ਪੈਸੇ ਨਾਲ ਕੋਈ ਨਹੀਂ, ਜੇ ਨੂੰ ਨਾਲ ਰੋਟੀ ਖਾ ਲਓ ਤਾਂ ਵਧੀਆ, ਮੈਂ ਸਾਡੇ ਤਾਂ ਘਰੇ ਅਚਾਰ ਪਾਇਆ, ਗੋਭੀ ਗਾਜਰਾਂ ਦਾ ਫਸਟ ਕਲਾਸ, ਨਾਲੇ ਅੱਗੇ ਤਾਂ ਕਿਤੇ ਨਹੀਂ ਪਾਇਆ, ਅੱਗੇ ਤਾਂ ਕਿਤੇ ਪਤਾ ਨਹੀਂ, ਜਦੋਂ ਤਾਂ ਕਹਿੰਦੇ ਸਬਜ਼ੀ ਬਣਾ ਦਿਓ ਮਟਰ ਪਨੀਰ ਦੀ ਜਾਂ ਸ਼ਾਹੀ ਪਨੀਰ ਬਣਾ ਲਓ ਹੋਰ ਬਣਾ ਦਿਓ, ਜਦੋਂ ਦਾ ਉਹ ਅਚਾਰ ਪਾਇਆ ਰੋਟੀ ਨੂੰ ਵਾਲੀ ਰੱਖ ਕੇ ਅਚਾਰ ਖਾਈ ਦਾ, ਮੈਂ ਕਹਿੰਦਾ ਉਹ ਪੁਰਾਣੇ ਆਨੰਦ ਹੀ ਭੁੱਲ ਗਏ ਸੀ, ਸਿੰਪਲਿਸਿਟੀ ਨਾਲ ਜ਼ਿਆਦਾ ਨਾਲੇ ਹਾਜ਼ਮਾ ਵਧੀਆ ਹੁੰਦਾ, ਜੋ ਔਲੇ ਪੀ ਲਓਗੇ ਉਹ ਵਧੀਆ ਹੈ, ਔਲਿਆਂ ਦੇ ਨਾਲ ਤੁਹਾਡਾ ਪੇਟ ਵੀ ਸਾਫ਼ ਹੋ ਜੂਗਾ, ਹਾਂਜੀ ਵਾਲ ਵੀ ਕਾਲੇ ਹੋ ਜਾਣਗੇ, ਵਾਲ ਵੀ ਆ ਜਾਣਗੇ ਅਤੇ ਮੂੰਹ 'ਤੇ ਵੀ ਚਿਕਨਾਹਟ ਆ ਜੂਗੀ, ਅਤੇ ਜੇ ਦਾਰੂ ਪੀਓਗੇ ਦਾਰੂ ਨਾਲ ਦੇਖ ਲਓ ਵੀ ਕਿੰਨੀ ਚਿਕਨਾਹਟ ਆਉਂਦੀ ਹੈ, ਮੂੰਹ ਬਿੱਲੀ ਵਰਗਾ ਬਣ ਜਾਂਦਾ ਖੀਰ ਦੇ ਵਿੱਚ, ਹਾਂਜੀ, ਸੋ ਇਸ ਕਰਕੇ ਮੇਰਾ ਕਹਿਣ ਦਾ ਮਤਲਬ ਵੀ ਸਿੰਪਲੀਸਿਟੀ ਰੱਖਣ ਦੇ ਨਾਲ ਆਪਾਂ ਨੂੰ ਜਦੋਂ ਐਨਾਲਾਈਜ਼ ਕਰਦੇ ਵੀ ਮੇਰੀ ਗੱਲ ਇਹ ਕਹਿਣ ਨਾਲ ਉਹਨੂੰ ਹਰਟ ਹੋਈ, ਸਵੇਰੇ ਉਹਦੇ ਕੋਲੋਂ ਮਾਫ਼ੀ ਮੰਗ ਲਓ, ਸੱਚੇ ਦਿਲੋਂ ਮੰਗੋ, ਗੱਲਾਂ ਬਾਤਾਂ ਜਿਹਨਾਂ ਕਰੋ ਸਿੱਧੀ ਦੱਸੋ ਸਾਡੇ ਕੋਲ ਗਲਤੀਆਂ ਹੁੰਦੀਆਂ ਨੇ, ਪਰ ਗਲਤੀਆਂ ਹੋ ਕੇ ਜੇ ਸੱਚੇ ਦਿਲੋਂ ਮਾਫ਼ੀ ਮੰਗ ਲਈਏ ਅਤੇ ਜਦੋਂ ਮਾਫ਼ੀ ਮੰਗੀ ਹੈ ਦੂਜੇ ਬੰਦੇ ਨੂੰ ਵੀ ਮਾਫ਼ ਕਰ ਦਈਏ ਤਾਂ ਸਾਰੀ ਜਿਹੜੀ ਚੀਜ਼ਾਂ ਨੇ ਉਹ ਵਧੀਆ ਬਣ ਜਾਣਗੀਆਂ। ਅੱਜ ਇੰਡੀਆ ਦੇ ਵਿੱਚ ਕਿਸਾਨ ਭਰਾ ਉੱਥੇ ਠੰਡ ਦੇ ਵਿੱਚ ਠੋਠੂ ਕਰ ਰਹੇ ਨੇ, ਬੇਸ਼ੱਕ ਇੱਕ ਦਿਖਾਉਣ ਵਾਲੇ ਵਿਖਾਉਂਦੇ ਨੇ ਵੀ ਦੇਖੋ ਜੀ ਉੱਥੇ ਜਲੇਬੀਆਂ ਦਾ ਚੱਲ ਰਿਹਾ ਕੰਮ, ਉੱਥੇ ਰੋਟੀਆਂ ਚੱਲਦੀਆਂ, ਲੰਗਰ ਚੱਲਦੇ, ਹੋਰ ਚੱਲਦੇ ਨੇ। ਉਹ ਬਜ਼ੁਰਗ ਬੰਦਿਆਂ ਨੂੰ ਪੁੱਛ ਕੇ ਦੇਖੋ ਜਿਹਨਾਂ ਨੇ ਘਰ ਬਾਰ ਛੱਡਿਆ, ਜੋ ਸੁੱਖ ਛੱਜੂ ਦੇ ਚਵਾਰੇ ਨਾ ਬਲਖ ਨਾ ਬੁਖਾਰੇ, ਘਰ ਬਾਰ ਛੱਡ ਕੇ ਵਿਚਾਰੇ ਉੱਥੇ ਠੰਡਾਂ 'ਚ ਪਏ ਨੇ। ਅਤੇ ਜਿਹੜਾ ਕੋਈ ਰਾਜਾ ਉਹਨੂੰ ਸੋਚਣਾ ਚਾਹੀਦਾ ਵੀ ਇਹ ਜਨਤਾ ਕਿਉਂ ਦੁਖੀ ਹੋਈ ਆਈ ਹੈ, ਉਹਨੂੰ ਸੱਚੇ ਦਿਲ ਉਹਨਾਂ ਦਾ ਹੱਲ ਕਰ ਦੇਣਾ ਚਾਹੀਦਾ। ਐਵੇਂ ਆਪਣਾ ਪ੍ਰੈਸਟ ਇਸ਼ੂ ਬਣਾ ਕੇ ਫਿਰ ਨੁਕਸਾਨ ਹੀ ਹੁੰਦੇ ਨੇ। ਪ੍ਰੈਸਟ ਇਸ਼ੂ ਨਾਮ ਨਾਲ ਉਹ ਰਾਜੇ ਨੂੰ ਤਾਂ ਹਮੇਸ਼ਾ ਉਸੇ ਨੂੰ ਯਾਦ ਕਰਦੇ ਨੇ ਨਾ, ਅੱਜ ਮਹਾਰਾਜਾ ਰਣਜੀਤ ਸਿੰਘ ਨੂੰ ਕਿਉਂ ਯਾਦ ਕਰਦੇ ਨੇ, ਅੱਜ ਰਾਮ ਰਾਜ ਨੂੰ ਕਿਉਂ ਯਾਦ ਕਰਦੇ ਨੇ, ਹਾਂਜੀ। ਸੋ ਇਸੇ ਕਰਕੇ ਕਹਿੰਦੇ ਜਿਹੜਾ ਪਰਜਾ ਦਾ ਖਿਆਲ ਰੱਖੇ, ਜਦੋਂ ਅਸੀਂ ਪਰਜਾ ਦਾ ਖਿਆਲ ਨਹੀਂ ਰੱਖਦੇ ਤਾਂ ਫਿਰ ਉਹਦੇ ਰਿਜ਼ਲਟ, ਪਰ ਰਾਜੇ ਕਿਹੜਾ ਹਮੇਸ਼ਾ ਟਿਕੇ ਰਹਿੰਦੇ ਨੇ, ਹਮੇਸ਼ਾ ਤਾਂ ਨਹੀਂ ਟਿਕੇ ਰਹਿੰਦੇ, ਹਾਂਜੀ। ਸੋ ਇਸ ਕਰਕੇ ਸਾਨੂੰ ਜਦੋਂ ਵੀ ਪਾਵਰ ਮਿਲੀ ਹੈ, ਕੋਈ ਸੇਵਾ ਮਿਲੀ ਹੈ, ਈਵਨ ਜੇ ਕੋਈ ਸੇਵਾ ਕੋਈ ਸਤਸੰਗ ਦੇ ਵਿੱਚ ਜਾਂਦਾ ਉਹਨੂੰ ਸੇਵਾ ਮਿਲ ਜਾਂਦੀ, ਉਹ ਕਹਿੰਦਾ ਮੈਨੂੰ ਸੇਵਾ ਮਿਲ ਗਈ, ਹੱਥਾਂ ਜੁੜ ਜਾਂਦਾ, ਵਿੱਚੋਂ ਘਰੇ ਸਕੀਮ ਲਾਉਂਦਾ ਵੀ ਇਹਨੇ ਮੈਨੂੰ ਨਮਸਤੇ ਨਹੀਂ ਕੀਤੀ, ਗੁੱਡ ਮਾਰਨਿੰਗ ਨਹੀਂ ਕੀਤੀ, ਨੇ ਮੇਰਾ ਕਿਹਾ ਨਹੀਂ ਮੰਨਿਆ, ਇਹਦੀ ਸੇਵਾ ਬੰਦ, ਇਹਨੂੰ ਲਾ ਦਿਓ ਉੱਥੇ, ਫਿੱਟ ਲਾਉਂਦਾ ਇਹੋ ਜਿਹੇ ਸੇਵਾਦਾਰਾਂ ਨੂੰ, ਹਾਂਜੀ। ਉਹ ਕੀ ਕਰਨ, ਉਹ ਧਰਮ ਦਾ ਵੀ ਉਸ ਔਰਗੇਨਾਈਜੇਸ਼ਨ ਦਾ ਵੀ ਬੁਰਾ ਹਾਲ ਕਰ ਦਿੰਦੇ ਨੇ, ਹਾਂਜੀ। ਕਿਉਂਕਿ ਜਿਹੜਾ ਬੰਦਾ ਇਹ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ, ਜਿਹੜਾ ਵੀ ਕੋਈ ਧਰਮ ਹੈ, ਕੋਈ ਸਿੱਖ ਧਰਮ ਹੈ, ਕੋਈ ਹਿੰਦੂ ਧਰਮ ਹੈ, ਕੋਈ ਇਸਲਾਮ ਹੈ, ਕੋਈ ਵੀ ਧਰਮ ਹੈ, ਕੋਈ ਸੰਤ ਮਹਾਤਮਾ ਹੋਏ ਨੇ, ਉਹਨਾਂ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਦੀ ਸੰਗਤ ਤੋਂ ਪਤਾ ਲੱਗਦਾ। ਜੇ ਸੰਗਤ ਹੀ ਹੇਰਾਫੇਰੀ ਕਰੀ ਜਾਂਦੀ ਹੈ ਤਾਂ ਪਤਾ ਲੱਗ ਜਾਂਦਾ ਵੀ ਇਹ ਗੁਰੂ ਵੀ ਇਹੋ ਜਿਹਾ ਹੀ ਹੈ, ਹਾਂਜੀ। ਸੋ ਅਸਰ ਪੈਂਦਾ। ਸੋ ਸਾਨੂੰ ਨਵੇਂ ਸਾਲ 'ਚ ਚੜ੍ਹੇ ਹਾਂ, ਸਾਡਾ ਮੇਰਾ ਕਹਿਣ ਦਾ ਪਰਪਜ਼ ਇਹ ਹੈ ਵੀ ਆਪਾਂ ਜ਼ਰੂਰ ਆਪਣੇ ਆਪ ਨੂੰ ਸੈਲਫ ਅਨੈਲਿਸਿਸ ਕਰੀਏ। ਅਤੇ ਸੋ ਹੁਣ ਆਪਾਂ ਲਾਸਟ ਇੱਕ ਸੌਂਗ ਸੁਣ ਲਈਏ, ਉਸ ਤੋਂ ਬਾਅਦ ਥੋੜ੍ਹਾ ਜਿਹਾ ਇੱਕ ਦੋ ਮਿੰਟ ਜਿਹੜੇ ਬਚਣਗੇ ਉਹ ਗੱਲ ਕਰਾਂਗੇ। ਵੈਲਕਮ ਬੈਕ। ਮੈਨੂੰ ਹੁਣੀ ਹੁਣੀ ਕਿਸੇ ਨੇ ਮੈਸੇਜ, ਟੈਕਸਟ ਮੈਸੇਜ ਕੀਤਾ, ਉਹ ਕਹਿੰਦੇ ਸੀ ਕਿਸੇ ਭੈਣ ਜੀ ਦਾ ਸੀਗਾ ਵੀ ਤੁਸੀਂ ਜੀਸਸ ਕ੍ਰਾਈਸਟ ਦੇ ਉੱਤੇ ਕ੍ਰਿਸਮਿਸ ਦੇ ਉੱਤੇ 3:30 to 4 ਤੱਕ ਬੋਲੇ ਹੋ, ਪਰ ਕ੍ਰਿਸਮਿਸ ਦੇ ਵਿੱਚ ਜਿੱਥੇ ਅਸੀਂ ਜੀਸਸ ਕ੍ਰਾਈਸਟ ਨੂੰ ਯਾਦ ਕਰਦੇ ਹਾਂ ਉੱਥੇ ਸੈਂਟਾ ਕਲਾਸ ਦੇ ਬਾਰੇ ਨਹੀਂ ਕੁਛ ਤੁਸੀਂ ਦੱਸਿਆ। ਬਿਲਕੁਲ ਠੀਕ ਹੈ, ਮੈਂ ਨਹੀਂ ਦੱਸਿਆ ਕਿਉਂਕਿ ਟਾਈਮਿੰਗ ਦੀ ਉਨੀ ਸ਼ਾਰਟੇਜ ਸੀ ਅਤੇ ਨਾਲੇ ਚਲੋ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਦੋ ਮਿੰਟ ਜਿਹੜੇ ਸਾਡੇ ਕੋਲ ਪਏ ਨੇ। ਸੈਂਟਾ ਕਲੋਜ ਜਿਹੜੇ ਸੀਗੇ ਇੱਕ ਸੇਂਟ ਸੀਗੇ ਜਿਹੜੇ ਕਿ ਜੀਸਸ ਕ੍ਰਾਈਸਟ ਦੇ ਭਗਤ ਸੀਗੇ। ਇਹ ਕੀ ਕਰਦੇ ਹੁੰਦੇ ਸੀ ਵੀ ਜਿਸ ਤਰ੍ਹਾਂ ਆਪਾਂ ਕਹਿੰਦੇ ਜਨਮ ਦਿਨ ਦੇ ਵਿੱਚ ਆਪਾਂ ਕੇਕ ਕੱਟਦੇ, ਮੈਂ ਸਿੰਪਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂ। ਜਿਸ ਤਰ੍ਹਾਂ ਕਿਸੇ ਬੱਚੇ ਦਾ ਆਪਣਾ ਜਨਮ ਦਿਨ ਹੋਵੇ ਜਾਂ ਆਪਣੇ ਮਾਂ ਬਾਪ ਦਾ ਹੋਵੇ, ਅਸੀਂ ਜਨਮ ਦਿਨ ਨੂੰ ਕੇਕ ਕੱਟਦੇ ਹਾਂ, ਖੁਸ਼ੀਆਂ ਮਨਾਉਂਦੇ ਹਾਂ, ਬਲੂਨਸ ਲਗਾਉਂਦੇ ਹਾਂ, ਇਸੇ ਤਰ੍ਹਾਂ ਹੀ ਉਹ ਜਿਹੜਾ ਭਗਤ ਸੀਗਾ ਸੈਂਟਾ ਕਲੋਜ਼, ਉਹਦਾ ਨਾਂ ਵੀ ਹੋਰ ਸੀ ਹੁਣ ਮੇਰੇ ਕੋਲ, ਕਿਉਂਕਿ ਮੇਰੇ ਜੀਹਨ ਦੇ ਵਿੱਚ ਨਹੀਂ ਸੈਂਟਾ ਕਲਾਸ ਕਿਵੇਂ ਪਿਆ, ਤਾਂ ਫਿਰ ਲੰਬੀ ਗੱਲ ਹੋ ਜਾਣੀ ਹੈ ਹੁਣ, ਪਰ ਮੈਂ ਇੱਕ ਦੋ ਮਿੰਟ 'ਚ ਹੀ ਤੁਹਾਨੂੰ ਦੱਸਣਾ ਚਾਹੁੰਦਾ ਵੀ ਉਹ ਕੀ ਕਰਦੇ ਸੀਗੇ ਕਿ ਜੀਸਸ ਕ੍ਰਾਈਸਟ ਦੇ 25 ਦਸੰਬਰ ਵਾਲੇ ਦਿਨ ਉਹ ਜਿਹੜੇ ਵੀ ਉਹਨਾਂ ਦੇ ਉਸ ਏਰੀਏ ਦੇ ਵਿੱਚ ਉਸ ਘਰਾਂ ਦੇ ਵਿੱਚ ਬੱਚੇ ਹੁੰਦੇ ਸੀ, ਕੁਛ ਹੁੰਦੇ ਸੀਗੇ, ਉਹ ਲਾਲ ਕੱਪੜੇ ਪਾਉਂਦੇ ਸੀ ਅਤੇ ਟੋਪੀ ਵੀ ਲੰਬੀ ਰੱਖਦੇ ਸੀ, ਲਾਲ ਕੱਪੜੇ ਇਸ ਕਰਕੇ ਪਾਉਂਦੇ ਸੀ ਖੁਸ਼ੀ ਦਾ ਮੰਨਿਆ ਜਾਂਦਾ ਸੀਗਾ ਉਸ ਟਾਈਮ ਦੇ ਵਿੱਚ। ਸੋ ਲਾਲ ਕੱਪੜੇ ਪਾ ਕੇ ਘਰ ਦੇ ਵਿੱਚ ਕਿਸੇ ਦੇ ਲੈਟਰ ਬਾਕਸ ਦੇ ਵਿੱਚ ਕਿਸੇ ਦੇ ਘਰ ਕਿਸੇ ਕੈਂਡੀ ਰੱਖਤੀ, ਕਿਸੇ ਕੱਪੜੇ ਰੱਖਦੇ, ਕਿਸੇ ਜਰਾਬਾਂ ਰੱਖਤੀਆਂ, ਹੋਰ ਰੱਖਤੀਆਂ, ਜੋ ਸਵੇਰੇ ਉੱਠਦੇ ਅਤੇ ਲੋਕਾਂ ਨੇ ਦੇਖਣਾ ਵੀ ਇਹ ਕੌਣ ਰੱਖ ਗਿਆ, ਅਤੇ ਲੋਕਾਂ ਨੇ ਕਈ ਵਾਰੀ CID ਵੀ ਕਰਨੀ ਰਾਤ ਨੂੰ ਦੇਖਣਾ, ਅਤੇ ਕਿਉਂਕਿ ਉਹਨਾਂ ਦੇ ਲਾਲ ਕੱਪੜੇ ਪਾਏ ਹੁੰਦੇ ਸੀ, ਚਮਕਦੇ ਹੁੰਦੇ ਸੀ, 25 ਦਸੰਬਰ ਨੂੰ ਤਾਂ ਹੈਟ ਲੈਂਦੀ ਪਛਾਣ ਲੈਂਦੀ, ਪਿੱਛੋਂ ਦੇਖਦੇ ਹੁੰਦੇ ਸੀਗੇ, ਫਿਰ ਉਹਨਾਂ ਨੇ ਫਿਰ ਸਟੋਰੀ ਬਣਾਈ ਵੀ ਇਹ ਕੋਈ ਰੱਬ ਅਸਮਾਨ ਤੋਂ ਉੱਤਰ ਕੇ ਪੀਰ ਪੈਗੰਬਰ ਆਇਆ, ਕੁਛ ਕਰ ਕੀਤਾ ਅਤੇ ਉਹ ਸਾਨੂੰ ਗਿਫਟਾਂ ਦੇ ਕੇ ਗਿਆ। ਸੋ ਇਸ ਕਰਕੇ ਸੈਂਟਾ ਕਲਾਸ ਇਸੇ ਕਰਕੇ ਮੰਨਿਆ ਜਾਂਦਾ ਵੀ ਉਹ ਇੱਕ ਬਹੁਤ ਕਾਲ ਖਾਏ ਕੁਛ ਉੱਥੋਂ ਦੇ, ਉਹੀ ਗੱਲ ਫਿਰ ਆ ਗਈ। ਜਿਸ ਤਰ੍ਹਾਂ ਭਾਈ ਕਨਈਆ ਜੀ ਦੀ ਇਗਜ਼ਾਮਪਲ ਕਰ ਸਕਦੇ ਹਾਂ, ਆਪਾਂ ਮਦਰ ਟ੍ਰੀਸੀਆ ਦੀ ਗੱਲ ਕਰ ਸਕਦੇ ਹਾਂ, ਪਾਕਿਸਤਾਨ ਦੇ ਵਿੱਚ ਈਦੀ ਦੀ ਗੱਲ ਕਰ ਸਕਦੇ ਹਾਂ। ਇਹ ਲੋਕ ਜਿਹੜੇ ਨੇ ਲੋਕਾਂ ਦੀ ਸੇਵਾ ਦੇ ਲਈ, ਲੋਕਾਂ ਦੀ ਹੈਲਪ ਦੇ ਲਈ ਪੈਦਾ ਹੋਏ ਸੀਗੇ, ਖੁਸ਼ੀਆਂ ਦੇਣ ਲਈ, ਵੰਡਣ ਲਈ ਆਏ ਸੀਗੇ। ਸੋ ਸੈਂਟਾ ਕਲਾਸ ਵੀ ਸੰਸਾਰ ਦੇ ਵਿੱਚ ਖੁਸ਼ੀਆਂ ਦੇਣ ਲਈ ਆਇਆ ਸੀ, ਉਹ ਖੁਸ਼ ਹੁੰਦਾ ਸੀ ਲੋਕਾਂ ਨੂੰ ਖੁਸ਼ ਕਰਕੇ, ਆਪਣੇ ਹੱਥੋਂ ਕੁਛ ਦੇ ਕੇ ਤਾਂ ਕਿ ਲੋਕ ਖੁਸ਼ ਹੋਣ। ਸੋ ਇਹ ਸੈਂਟਾ ਕਲਾਸ ਦੇ ਬਾਰੇ ਸੀਗਾ, ਕਿਉਂਕਿ ਸੋਰੀ ਫਾਰ ਦੈਟ ਮੈਂ ਡਿਟੇਲ 'ਚ ਨਹੀਂ ਦੱਸ ਸਕਿਆ ਕਿਉਂਕਿ ਟਾਈਮਿੰਗ ਬੜੀ ਲਿਮਿਟਿਡ, ਟਾਈਮਿੰਗ ਤਾਂ ਮੇਰੇ ਹੱਥ 'ਚ ਕੰਟਰੋਲ ਨਹੀਂ, ਕਿਉਂਕਿ ਟਾਈਮ ਵੀ ਕਹਿੰਦੇ 2 ਮਿੰਟ ਨੇ। ਸੋ ਮੈਂ ਹੁਣ ਇਹ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦਾ, ਪਰ ਇਹ ਦੱਸਣਾ ਚਾਹੁੰਦਾ ਇਹ ਜਿਹੜਾ ਪ੍ਰੋਗਰਾਮ ਹੈ 3:30 ਵਜੇ ਤੋਂ ਲੈ ਕੇ ਹੁਣ 5 ਵਜੇ ਤੱਕ, ਅਰਫਾ ਮੁਜ਼ੱਫਰ ਜੀ ਜਿਹੜੇ ਕਿ ਮੇਰੇ ਵੱਡੇ ਸਿਸਟਰ ਨੇ, ਭਾਵੇਂ ਉਹ ਅਸੀਂ ਜਦੋਂ ਅਸੀਂ ਸਾਡਾ ਦਾਇਰਾ ਲੈਵਲ ਛੋਟਾ ਹੋ ਜਾਂਦਾ ਨਾ, ਫਿਰ ਅਸੀਂ ਵੰਡਦੇ ਹਾਂ ਵੀ ਉਹ ਕਿਹੜੀ ਕੌਮ 'ਚੋਂ ਹੈ ਤੇ ਕਿਹੜੇ ਦੇਸ਼ 'ਚੋਂ ਨੇ। ਜਦੋਂ ਸਾਡਾ ਲੈਵਲ ਉੱਪਰ ਹੋਵੇ ਤਾਂ ਏਕ ਪਿਤਾ ਇੱਕ ਸਕੇਹਾ ਮੁਬਾਰਕ, ਸਾਰੇ ਭੈਣ ਭਰਾ ਉਸ ਪਿਤਾ ਦੇ ਉੱਥੇ ਜਾ ਕੇ ਮਿਲਣਾ। ਖੂਨ ਸਾਡਾ ਕੱਟ ਕੇ ਦੇਖ ਲਓ, ਖੂਨ ਇੱਕੋ ਹੀ ਹੈ, ਜਦੋਂ ਖੂਨ ਇੱਕੋ ਹੈ ਤਾਂ ਪਰਮਾਤਮਾ ਇੱਕ ਹੈ, ਜੋ ਪਰਮਾਤਮਾ ਇੱਕ ਹੈ ਤਾਂ ਫਿਰ ਅਸੀਂ ਵੱਖਰੇ ਕਿਵੇਂ ਹੋ ਸਕਦੇ ਹਾਂ, ਮੇਰੇ ਲਈ ਤਾਂ ਸਾਰੇ ਇੱਕੋ ਨੇ, ਹੈਂਜੀ। ਸੋ ਮੇਰੇ ਭੈਣ ਜੀ ਨੇ, ਛੋਟੇ ਭੈਣ ਜੀ ਨੇ ਅਤੇ ਜਮਾਲ ਸਾਹਿਬ ਨੇ, ਉਹਨਾਂ ਨੇ ਜਿੰਨਾ ਚਿਰ ਮੈਨੂੰ ਹੁਕਮ ਕੀਤਾ 3:30 ਵਜੇ ਤੋਂ ਲੈ ਕੇ 5 ਵਜੇ ਤੱਕ ਕਰਾਂਗਾ, ਜਦੋਂ ਕਹਿਣਗੇ ਵਧਾ ਦਿਓ ਵਧਾ ਦਿਆਂਗਾ, ਜਦੋਂ ਕਹਿਣਗੇ ਚਲੋ ਬਾਹਰ ਅਤੇ ਅਸੀਂ ਕੰਨ ਫੜ ਕੇ ਚੁੱਪ ਕਰਕੇ ਬਾਹਰ ਨਿਕਲ ਜਾਂਗੇ। ਅਤੇ ਮੰਡੇ ਨੂੰ ਪ੍ਰੋਗਰਾਮ ਜੇ ਰੱਬ ਨੇ ਚਾਹਿਆ ਫਿਰ, ਕਿਉਂਕਿ ਆਪਾਂ ਨੂੰ ਕਿਹੜਾ ਪਤਾ ਸੀ ਕਰੋਨਾ ਵਾਇਰਸ ਆਏਗਾ, ਜੇ ਰੱਬ ਨੇ ਚਾਹਿਆ ਹੁਣ ਜਿਹੜਾ ਮੰਡੇ ਵਾਲਾ ਪ੍ਰੋਗਰਾਮ ਹੈ, ਕਿਉਂਕਿ ਮਾਰਚ 'ਚ ਵੀ ਟਾਈਮਿੰਗ ਚੇਂਜ ਹੋਣਗੇ, ਫਿਰ ਆਪਾਂ ਸ਼ੁਰੂ ਕਰ ਦਿਆਂਗੇ ਫਿਰ ਮੰਡੇ ਸੰਡੇ। ਬਾਕੀ ਵਹੀ ਹੋਤਾ ਹੈ ਜੋ ਮਨਜ਼ੂਰੇ ਖੁਦਾ ਹੋਤਾ ਹੈ। ਸੋ ਪ੍ਰੋਗਰਾਮ ਸਟਿਲ ਮੈਨੂੰ ਖਤਮ ਹੋਣ ਦੇ 2 ਮਿੰਟ ਹਾਲੇ ਫਿਰ ਵੀ ਪਏ ਨੇ, ਮੈਂ ਦੱਸਣਾ ਚਾਹੁੰਦਾ ਵੀ ਇਹ BNC ਮੈਡੀਕਲ ਸੈਂਟਰ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ ਪ੍ਰੋਗਰਾਮ, ਅਤੇ ਉੱਥੇ ਅਸੀਂ ਕਿਉਂਕਿ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਬੰਦ ਕਰਨ ਨੂੰ ਹਾਲੇ ਟਾਈਮ ਲੱਗ ਜਾਣਾ, 4-5 ਮਹੀਨੇ, ਇੰਨੀ ਛੇਤੀ ਨਹੀਂ ਕੋਈ ਐਨਕਾਂ ਨਹੀਂ, ਕੋਈ ਮੇਰੇ ਕੋਲ ਤਾਂ ਅੱਜ ਤੱਕ ਕੋਈ ਆਇਆ ਨਹੀਂ, ਪਿਛਲੇ 4 ਮਹੀਨਿਆਂ ਜਿਹੜਾ ਕਹਿੰਦਾ ਵੀ ਝੋਲਾ ਭਰ ਦੇ ਮੈਨੂੰ, ਉਹ ਇੱਕ ਨਹੀਂ ਤਾਂ 2 ਲੈ ਲੂਗਾ। ਸੋ ਇੰਨੀਆਂ ਐਨਕਾਂ ਪਈਆਂ, ਉਹ ਹੌਲੀ ਹੌਲੀ ਮੁੱਕਣਗੀਆਂ। ਸੋ ਜਿੰਨਾ ਚਿਰ ਨਹੀਂ ਮੁੱਕਦੀਆਂ ਉਨ੍ਹਾਂ ਚਿਰ ਤੱਕ ਅਸੀਂ 100 ਦੀਆਂ 2, 100 ਦੀਆਂ 3, 100 ਦੀਆਂ 4, 100 ਦੀਆਂ 5 ਐਨਕਾਂ ਦੇ ਰਹੇ ਹਾਂ, ਬ੍ਰੈਂਡਡ ਵੀ ਦੇ ਰਹੇ ਹਾਂ, ਸ਼ੀਸ਼ੇ ਵੀ ਬਹੁਤ ਸਸਤੇ ਦੇ ਰਿਹਾ। ਤੁਸੀਂ ਜਿੱਥੇ ਮਰਜ਼ੀ ਚੈੱਕ ਕਰ ਲਓ, ਪਹਿਲਾਂ ਚੈੱਕ ਕਰ ਲਿਆ ਕਰੋ, ਪਰ ਮੈਂ ਬਾਰਗੇਨਿੰਗ ਨਹੀਂ ਕਰਦਾ, ਤੁਸੀਂ ਐਂ ਤਾਂ ਮੇਰੀ ਭਾਸ਼ਾ ਤੋਂ ਪਤਾ ਲੱਗ ਹੀ ਗਿਆ ਹੋਣਾ ਕਿ ਮੈਂ ਜ਼ਿਆਦਾ ਸੌਫਟ ਨਹੀਂ। ਬਾਰਗੇਨਿੰਗ ਮੈਂ ਕਰਦਾ ਹੀ, ਤੁਸੀਂ ਚੈੱਕ ਕਰਕੇ ਆ ਜਾਓ ਅਤੇ ਜਦੋਂ ਸਾਡੇ ਕੋਲ ਆਉਂਗੇ ਤੁਹਾਨੂੰ ਮੈਂ ਪ੍ਰਾਈਜ਼ ਦੱਸੂੰਗਾ, ਜੇ ਤੁਹਾਡੀ ਆਤਮਾ ਕਹੂਗੀ, ਜੇ ਤੁਹਾਡੀ ਜ਼ਮੀਰ ਕਹੂਗੀ ਕਿ ਵਾਕਈ ਕਾਫੀ ਸਸਤੇ ਨੇ, ਕੁਆਲਿਟੀ ਵੀ ਵਧੀਆ ਅਸੀਂ ਦਿੰਦੇ ਹਾਂ, ਮਾੜੀ ਕੁਆਲਿਟੀ ਨਹੀਂ, ਤਾਂ ਲੈ ਲਓ, ਨਹੀਂ ਫਿਰ ਸਾਡੀ ਚਾਹ ਪੀ ਲਓ ਅਤੇ ਮੈਨੂੰ ਦੱਸ ਦਿਓ ਇੰਨੇ ਕੀ ਪ੍ਰਾਈਸ ਹੋਰ ਨੇ, ਮੈਂ ਤੁਹਾਡੇ ਕੋਲ 2000 ਜੋੜ ਕੇ ਮਾਫ਼ੀ ਮੰਗ ਲੂੰਗੀ, ਵਟ ਐਲਸ ਯੂ ਆਰ ਐਕਸਪੈਕਟਿੰਗ ਫਰੋਮ ਮੀ, ਤੁਹਾਡਾ ਜਿਹੜਾ ਅੱਗੇ ਲੱਗੋ। ਸੋ ਇਸ ਕਰਕੇ ਤੁਸੀਂ ਆਓ ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ, 4 ਦਿਨ ਅਸੀਂ 12 ਤੋਂ ਲੈ ਕੇ 5 ਵਜੇ ਤੱਕ ਖੁੱਲ੍ਹਦੇ ਹਾਂ। ਸੋ ਫਰਾਈਡੇ ਅਸੀਂ ਛੁੱਟੀ ਹੁੰਦੀ ਹੈ, ਸੈਚਰਡੇ ਅਤੇ ਸੰਡੇ ਅਸੀਂ ਜਿਹੜਾ ਹੈਗਾ ਉਹ 3 ਘੰਟਿਆਂ ਲਈ ਖੋਲ੍ਹਦੇ ਹਾਂ, 11 ਵਜੇ ਤੋਂ ਲੈ ਕੇ 2 ਵਜੇ ਤੱਕ। ਸੋ ਇੰਨਾ ਹੀ ਟਾਈਮ ਬਹੁਤ ਹੈ, ਹੁਣ ਕਿੰਨਾ ਕੁ ਚਿਰ ਖੋਲ੍ਹੀ ਚੱਲੀਏ, ਕਿਉਂਕਿ ਆਪਣੀ ਵੀ ਲਾਈਫ ਦੇ ਵਿੱਚ ਬਥੇਰਾ ਕੁਛ ਕਰ ਲਿਆ, ਹੁਣ ਥੋੜ੍ਹਾ ਜਿਹਾ ਆਪਣਾ ਈਜ਼ੀ ਤਰੀਕੇ ਨਾਲ ਕਰਦੇ ਹਾਂ, ਇਸ ਕਰਕੇ ਨਹੀਂ ਵੀ ਪੈਸੇ ਵਟਣੇ ਨੇ, ਇਸ ਕਰਕੇ ਵੀ ਥੋੜ੍ਹਾ ਜਿਹਾ ਇੰਜੋਏ ਵੀ ਕਰਦੇ ਹਾਂ ਉੱਥੇ ਬੈਠ ਕੇ, ਹੈਂਜੀ। ਸੋ ਲੋਕਾਂ ਨੂੰ ਮਿਲ ਲਈਦਾ, ਜਿਹੜੇ ਭੈਣ ਭਰਾ ਆਉਂਦੇ ਨੇ, ਕੋਈ ਗੱਲਬਾਤ ਸਾਂਝੀ ਕਰ ਲਈ ਦੀ ਹੈ, ਕਿਸੇ ਟੋਪਿਕ ਦੇ ਉੱਤੇ ਗੱਲ ਕਰ ਲਈ ਦੀ ਹੈ, ਸੋ ਪਿਆਰ ਨਾਲ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਾਂ, ਚਾਹ ਪੀਓ, ਚਾਹ ਅਸੀਂ ਜ਼ਰੂਰ ਪਿਲਾਉਂਦੇ ਹਾਂ, ਜ਼ਰੂਰ ਦਾ ਮਤਲਬ ਇਹ ਵੀ ਢਾ ਕੇ ਪਾਉਂਦੇ ਹਾਂ, ਮਤਲਬ ਆਪਣੀ ਵੱਲੋਂ ਕੋਸ਼ਿਸ਼ ਹੁੰਦੀ ਹੈ ਵੀ ਉਹਨਾਂ ਨੂੰ ਜਿਹੜਾ ਵੀ ਆਵੇ ਪਿਆਰ ਦੇ ਨਾਲ ਜਾਂ ਉਹਨਾਂ ਨੂੰ ਚਾਹ ਪਾਣੀ ਪੁੱਛਿਆ ਜਾਵੇ। ਇਸ ਕਰਕੇ ਵੀ ਤੁਸੀਂ ਐਨਕਾਂ ਲਓਗੇ ਤਾਂ ਹੀ ਇਸ ਤਰ੍ਹਾਂ ਦੀ ਐਨਕਾਂ ਉਨਕਾਂ ਲਈ, ਮੇਰੀ ਇਹ ਜੀ ਫਿਦਰਤ ਨਹੀਂ, ਨਾ ਹੀ ਮੈਂ ਜੀ ਘਟੀਆ ਸੋਚ ਦਾ ਮਾਲਕ ਹਾਂ। ਜੇ ਇਹੀ ਗੱਲ ਹੁੰਦੀ ਤਾਂ ਫਿਰ ਅਸੀਂ ਚਾਹ ਪੀ ਆਇਆ ਕਰੀਏ, ਜਦੋਂ ਅਸੀਂ ਘਰ ਲੈਂਦੇ ਹਾਂ ਵੱਡੇ ਵੱਡੇ 2-2 ਮਿਲੀਅਨ ਉੱਥੇ ਪਾਣੀ ਵੀ ਨਹੀਂ ਪੁੱਛਦੇ ਸਾਨੂੰ, ਇਹ ਤਾਂ ਤੁਹਾਡੀ ਰਿਸਪੈਕਟ ਹੈ ਅਤੇ ਬੰਦੇ ਨੂੰ ਇਹ ਵੀ ਸੋਚਣਾ ਚਾਹੀਦਾ। ਸੋ ਪ੍ਰੋਗਰਾਮ
Do join us again in the morning hours when we resume with the sounds of our world in words and in music.